ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਜੀ ਦਿਲ ਵਾਲੀ ਗੱਲ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਆਓ ਸਾਰੇ ਰਲੀਏ ਰਲ ਕੇ ਅਰਦਾਸ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਗੁਰਬਾਣੀ ਵਿਚਾਰ ਪ੍ਰੋਗਰਾਮ ਸਮਾਪਤ ਹੋ ਕੇ ਹਟਿਆ ਜੀ। ਉਸ ਦੇ ਵਿਚ ਅੱਜ ਆਸਾ ਦੀ ਵਾਰ ਦੇ ਵਿਚੋਂ 10ਵੀਂ ਪੌੜੀ ਤੁਸੀਂ ਵਿਆਖਿਆ ਦੇ ਰੂਪ ਦੇ ਵਿਚ ਦਲਜੀਤ ਸਿੰਘ ਮਹਿਤਾ ਚੌਂਕ ਤੇ ਮੇਰੇ ਪਾਸੋਂ ਸੁਣੀ ਹੈ ਜੀ। ਸੋ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਸੁਨੇਹੇ ਵੀ ਭੇਜੇ ਨੇ, ਉਨ੍ਹਾਂ ਦਾ ਸਾਰਿਆਂ ਦਾ ਧੰਨਵਾਦ। ਤੇ ਇਹ ਜਿਹੜੀਆਂ ਫਾਈਲਾਂ ਨੇ ਇਹ ਬੜੀ ਛੇਤੀ ਅਸੀਂ ਵਟਸਐਪ ਦੇ ਜ਼ਰੀਏ ਭੇਜ ਦੇਵਾਂਗੇ ਤੇ ਇਹ ਪੋਡਕਾਸਟ ਦੇ ਵਿਚ ਵੀ ਉਪਲਬਧ ਹੋਣਗੀਆਂ। ਸੋ ਘੜੀ ਇਸ ਵੇਲੇ 9:02 ਦਿਖਾ ਰਹੀ ਹੈ ਸਿਡਨੀ ਸਮੇਂ ਦੇ ਮੁਤਾਬਿਕ, ਤੇ ਦਿਨ ਸ਼ਨਿਚਰਵਾਰ ਹੈ 7 ਜਨਵਰੀ 2017। ਤੇ ਬ੍ਰਿਸਬਨ ਦੇ ਵਿਚ ਨੇ ਜੀ 8:02, 8:32 ਐਡਲੇਡ ਚ ਤੇ 6:02 ਸੁਬਹ ਦੇ ਪਰਥ ਦੇ ਵਿਚ ਹੋਏ ਨੇ। ਤੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਦੇਸ਼ ਵਿਦੇਸ਼ ਤੋਂ। ਦੇਸ਼ ਵਿਦੇਸ਼ ਦੀ ਗੱਲ ਕਰੀਏ ਤਾਂ ਭਾਰਤ ਦੇ ਵਿਚ ਤੜਕਾ ਹੈ ਤੇ ਵੱਡਾ ਤੜਕਾ ਮਿਡਲ ਈਸਟ ਦੇ ਵਿਚ ਅੱਧੀ ਰਾਤ ਹੋਣ ਵਾਲੀ ਹੈ ਯੂਕੇ ਦੇ ਵਿਚ, ਔਰ ਅਮਰੀਕਾ ਮਹਾਂਦੀਪਾਂ ਦੇ ਵਿਚ ਵੈਨਕੂਵਰ ਤੋਂ ਲੈ ਕੇ ਟੋਰਾਂਟੋ ਤੱਕ ਦੁਪਹਿਰਾਂ ਅਤੇ ਸ਼ਾਮਾਂ ਪਈਆਂ ਹੋਈਆਂ ਨੇ। ਤੇ ਉਧਰ ਅਮਰੀਕਾ ਚ ਵੀ ਇਹੀ ਹਾਲ ਹੈ, LA ਤੋਂ ਲੈ ਕੇ ਨਿਊਯਾਰਕ ਵੀ ਇਹੀ ਸਮਾਂ, ਪਰ ਦਿਨ ਅਜੇ ਉਥੇ ਸ਼ੁੱਕਰਵਾਰ ਹੈ, ਇਕ ਦਿਨ ਪਿੱਛੇ ਚੱਲ ਰਿਹਾ। ਸੋ ਸਾਰੇ ਹੀ ਸਰੋਤਿਆਂ ਦਾ ਸਵਾਗਤ ਜੀ ਆਇਆਂ ਨੂੰ। ਤੇ ਅੱਜ ਉਮੀਦ ਕਰਦੇ ਹਾਂ ਕਿ ਪਰਮਾਤਮਾ ਦੀਆਂ ਮਿਹਰਾਂ ਸ਼ੈਬਰਾਂ ਲੱਗੀਆਂ ਹੋਣਗੀਆਂ ਤੁਹਾਡੇ ਦੇ ਉੱਤੇ, ਔਰ ਚੜ੍ਹਦੀ ਕਲਾ ਦੇ ਵਿਚ ਹੋਵੋਗੇ। ਕੀ ਹਾਲ ਚਾਲ ਹੈ ਤੁਹਾਡਾ, ਠੀਕ ਹੋ? ਆਪਣਾ ਸੁਨੇਹਾ ਲਿਖ ਭੇਜੋ ਸਾਨੂੰ, request@harmanradio.com ਈਮੇਲ ਪਤਾ ਹੈ, ਟੈਲੀਗ੍ਰਾਮ ਸਾਡੀ ਐਪਲੀਕੇਸ਼ਨ ਚੱਲਦੀ ਹੈ, ਉਸ ਦੇ ਵਿਚ ਤੁਸੀਂ ਸਾਨੂੰ ਸਰਚ ਕਰਕੇ ਸਾਡੇ ਨਾਲ ਸੰਪਰਕ ਬਣਾ ਸਕਦੇ ਹੋ। ਬਹੁਤ ਸਾਰੇ ਸਰੋਤੇ ਸਾਡੇ ਨਾਲ ਟੈਲੀਗ੍ਰਾਮ ਦੇ ਰਾਹੀਂ ਜੁੜਦੇ ਨੇ, ਤੇ ਇਹ ਐਪਲੀਕੇਸ਼ਨ ਹੈ, ਤੁਸੀਂ ਐਪ ਸਟੋਰ ਤੋਂ ਆਈਫੋਨ ਜਾਂ ਐਂਡਰਾਇਡ ਤੋਂ ਡਾਊਨਲੋਡ ਕਰ ਸਕਦੇ ਹੋ। ਤੇ ਪ੍ਰੋਗਰਾਮ ਦੇ ਵਿਚ ਅੱਜ ਸਾਡੇ ਨਾਲ ਸ਼ਾਮਲ ਹੋਣਗੇ ਅਮਰੀਕ ਸਿੰਘ ਫਲੋਰਾ, ਤੇ ਬਹੁਤ ਸਾਰੇ ਮਸਲਿਆਂ ਤੇ ਅਸੀਂ ਗੱਲ ਕਰਾਂਗੇ, ਤੇ ਕਈ ਘਟਨਾਵਾਂ ਵਾਪਰੀਆਂ ਨੇ ਪਿਛਲੇ ਕੁਝ ਦਿਨਾਂ ਤੇ, ਉਸ ਤੇ ਵੀ ਅਸੀਂ ਚਿੰਤਨ ਕਰਾਂਗੇ। ਗੀਤ ਸੰਗੀਤ ਹੋਏਗਾ, ਔਰ ਕਈ ਜਨਮ ਦਿਨ ਨੇ, ਕੁਲਵਿੰਦਰ ਸਿੰਘ ਧਾਲੀਵਾਲ ਦਾ ਜਨਮ ਦਿਨ ਹੈ, ਉਨ੍ਹਾਂ ਨੂੰ ਬਹੁਤ ਬਹੁਤ ਜਨਮ ਦਿਨ ਮੁਬਾਰਕਾਂ ਹੁਣੇ ਹੀ ਕਹਿ ਦਿੰਦੇ ਹਾਂ। ਤੇ ਸਾਡੇ ਹੋਰ ਸੱਜਣ ਵੀ ਕਈ ਜਨਮ ਦਿਨ ਮਨਾ ਕੇ ਹਟੇ, ਉਨ੍ਹਾਂ ਨੂੰ ਵੀ ਆਪਾਂ ਚੇਤੇ ਕਰਾਂਗੇ ਜੀ। ਸੋ ਦਲਜੀਤ ਸਿੰਘ ਮਹਿਤਾ ਚੌਂਕ ਨੇ ਸਰਬੱਤ ਦਾ ਭਲਾ ਮੰਗਦੇ ਹੋਏ ਇਕ ਵਿਚਾਰ ਭੇਜਿਆ ਜੀ, ਕਹਿੰਦੇ ਲਿਵਿੰਗ ਓਨਲੀ ਫਾਰ ਯੂਰ ਫੈਮਿਲੀ ਇਜ਼ ਡਿਸਕਸਟਿੰਗ ਸੈਲਫਿਸ਼ਨੈਸ, ਲਿਵਿੰਗ ਓਨਲੀ ਫਾਰ ਦਾ ਲਵ ਆਫ ਵਨ ਪਰਸਨ ਇਜ਼ ਅਬਜੈਕਸ਼ਨ, ਐਂਡ ਲਿਵਿੰਗ ਓਨਲੀ ਫਾਰ ਸੈਲਫ ਇਜ਼ ਸ਼ੇਮਲੈਸ। ਨਿਕੋਲੋਏ ਓਸਤਰੋਵਸਕੀ ਦਾ ਰਸ਼ੀਅਨ ਹੈਗੇ ਨੇ ਰਾਈਟਰ ਨਿਕੋਲਾਈ ਓਸਤਰੋਵਸਕੀ, ਤੇ ਇਨ੍ਹਾਂ ਨੇ ਵਿਚਾਰ ਇਨ੍ਹਾਂ ਦਾ ਹੈਗਾ ਹੈ, ਕਹਿੰਦੇ ਸਿਰਫ ਆਪਣੇ ਪਰਿਵਾਰ ਲਈ ਜਿਉਣਾ ਘ੍ਰਿਣਤ ਨਿੱਜਵਾਦ ਹੈ, ਸਿਰਫ ਇਕ ਵਿਅਕਤੀ ਦੇ ਪ੍ਰੇਮ ਲਈ ਜੀਣਾ ਨੀਚਤਾ ਹੈ, ਤੇ ਸਿਰਫ ਖੁਦ ਲਈ ਜੀਣਾ ਨਿਰਲੱਜਤਾ ਹੈ। ਬਹੁਤ ਵਧੀਆ ਵਿਚਾਰ ਹੈ ਜੀ, ਕਿਛ ਲਾਹੇ ਉਪਰ ਘਾਲੀਏ, ਤੇ ਸਾਨੂੰ ਸੇਵਾ ਦਾ ਜਿਹੜਾ ਸਿਧਾਂਤ ਹੈ ਦਿੱਤਾ ਹੋਇਆ ਗੁਰੂ ਸਾਹਿਬ ਨੇ। ਸੋ ਬੜੀ ਵਧੀਆ ਗੱਲ ਹੈ। ਹਰਮੀਤ ਚੰਨਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਫੋਰ ਬਿਊਟੀਫੁਲ ਥੋਟਸ ਆਫ ਲਾਈਫ, ਲੁੱਕ ਬੈਕ ਐਂਡ ਗੈਟ ਐਕਸਪੀਰੀਅੰਸ, ਲੁੱਕ ਫਾਰਵਰਡ ਐਂਡ ਸੀ ਹੋਪ, ਲੁੱਕ ਅਰਾਊਂਡ ਐਂਡ ਫਾਇੰਡ ਰਿਐਲਿਟੀ, ਲੁੱਕ ਵਿਦ ਇਨ ਐਂਡ ਫਾਇੰਡ ਯੋਰ ਸੈਲਫ। ਗੁੱਡ ਮਾਰਨਿੰਗ, ਕਿਆ ਬਾਤ ਹੈ ਜੀ, ਬਹੁਤ ਵਧੀਆ, ਸ਼ੁਕਰੀਆ ਜੀ ਤੁਹਾਡਾ। ਤੇ ਸਤਿ ਸ੍ਰੀ ਅਕਾਲ ਉਹਨਾਂ ਨੇ ਬੁਲਾਈ ਹੈ ਸਾਰੀ ਟੀਮ ਵੱਲੋਂ, ਬੱਬੂ, ਧੀਰਾ, ਨਿੱਕਾ, ਪਰਮ, ਏ ਐਸ, ਫੌਜੀ, ਕੋਬਰਮ ਵਾਲਿਆਂ ਵੱਲੋਂ। ਤੇ ਆਸਾ ਦੀ ਵਾਰ ਜੀ ਦਾ ਵਿਚਾਰ ਸੁਣਦੇ ਸੀ ਕਹਿੰਦੇ ਜੀ ਪਹਿਲਾਂ, ਤੇ ਬਹੁਤ ਈਜ਼ੀਲੀ ਅੰਡਰਸਟੈਂਡੇਬਲ ਹੈ, ਸਮਝ ਆਉਂਦੀ ਹੈ ਜੀ। ਸਤਿ ਸ੍ਰੀ ਅਕਾਲ ਸਿੱਧੂ ਸਾਹਿਬ, ਫਲੋਰਾ ਸਾਹਿਬ ਤੇ ਹੋਰ ਸਾਹਿਬ ਨੂੰ ਵੀ। ਤੇ ਕਹਿੰਦੇ ਨੇ ਕਿ ਉਮੀਦ ਰੱਖਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ, ਬਿਲਕੁਲ ਜੀ। ਤੇ ਅੱਜ ਤੇ ਕੱਲ ਨੂੰ ਮੇਰਾ ਡੇ ਆਫ ਹੈ, ਤੇ ਬਾਕੀ ਸਾਰਾ ਸਟਾਫ ਜਿਹੜਾ ਕੋਬਰਮ ਦਾ ਜੋਬ ਤੇ। ਠੀਕ ਹੈ ਜੀ, ਠੀਕ ਹੈ, ਬਹੁਤ ਵਧੀਆ। ਇੱਕ ਗੀਤ ਜਿਹੜਾ ਤੁਸੀਂ ਫਰਮਾਇਸ਼ ਕੀਤਾ ਜੀ, ਬਸ ਪਹਿਲਾ ਹੀ ਗੀਤ ਆਪਾਂ ਉਥੋਂ ਲਾਣਾ ਸ਼ੁਰੂ ਕਰਨਾ ਅੱਜ, ਗੀਤ ਬਹੁਤ ਵਧੀਆ। ਕੁਲਵਿੰਦਰ ਸਿੰਘ ਧਾਲੀਵਾਲ ਪ੍ਰੋਗਰਾਮ ਚ ਆ ਗਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ। ਤੇ ਗੁਰਬਾਣੀ ਵਿਚਾਰ ਚ ਜਦ ਨਿਰਸਵਾਰਥ ਵਿਚਾਰਾਂ ਹੁੰਦੀਆਂ ਨੇ ਤਾਂ ਆਨੰਦ ਜ਼ਿਆਦਾ ਆਉਂਦਾ ਹੈ, ਨਹੀਂ ਤਾਂ ਗੁਰਬਾਣੀ ਨਾਲੋਂ ਡਾਲਰਾਂ ਚ ਧਿਆਨ ਜ਼ਿਆਦਾ ਹੁੰਦਾ ਹੈ। ਹੱਡ ਬੀਤੀ ਦਾਸਤਾਨ ਹੈ, ਚਲੋ ਸੁਣਾਂਗੇ ਜੀ ਕਿਤੇ ਤੋਂ। ਰਾਜ ਮਹਿੰਦਰ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਨੂੰ ਸਾਰਿਆਂ ਨੂੰ, ਸਰੋਤਿਆਂ ਨੂੰ। ਤੇ ਉਨ੍ਹਾਂ ਨੇ ਇਕ ਫਾਈਲ ਵੀ, ਹਾਂ, ਮਿੰਨੀ ਕਹਾਣੀ ਭੇਜੀ ਆ, ਮੈਂ ਥੋੜੀ ਦੇਰ ਬਾਅਦ ਪੜਾਂਗਾ ਇਹਨੂੰ। ਰੁਪਿੰਦਰ ਸਿੰਘ ਗਿੱਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਇੰਜੋਏ ਕਰ ਰਹੇ ਆ ਜੀ, ਤੇ ਲੋਟ ਆਫ ਇਨਫਰਮੇਸ਼ਨ ਮਿਲ ਰਹੀ ਹੈ, ਸ਼ੁਕਰੀਆ ਜੀ ਵੀਰ ਜੀ। ਸੋ ਸਾਰੇ ਸਰੋਤਿਆਂ ਨੂੰ ਬੇਨਤੀ ਆ ਕਿ ਆਪਣੇ ਆਪਣੇ ਸੁਨੇਹੇ ਸਾਨੂੰ ਭੇਜਣ, ਅੱਜ ਦੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਵੋ ਜੀ। ਸੋ ਅੱਜ 7 ਜਨਵਰੀ ਆ, ਤੇ ਕੱਲ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖ ਹੀ ਲਿਆ ਹੋਣਾ ਕਿ ਭਾਰਤੀ ਫਿਲਮੀ ਜਗਤ ਦੇ ਭੀਸ਼ਮ ਪਿਤਾਮਾ ਓਮਪੁਰੀ ਨਹੀਂ ਰਹੇ, ਤੇ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਉਹ ਅਕਾਲ ਚਲਾਣਾ ਕਰ ਗਏ ਨੇ। ਤੇ ਸਾਡੇ ਵੱਲੋਂ, ਸਾਰੀ ਟੀਮ ਵੱਲੋਂ, ਸਾਡੇ ਸਰੋਤਿਆਂ ਵੱਲੋਂ ਪਰਮਾਤਮਾ ਨਿਮਿਤ ਬੇਨਤੀ ਆ ਕਿ ਉਸ ਨੂੰ ਆਪਣੇ ਚਰਨਾਂ ਦੇ ਵਿਚ ਨਿਵਾਸ ਬਖਸ਼ੇ। ਤੇ ਉਨ੍ਹਾਂ ਦੀ ਜ਼ਿੰਦਗੀ ਜਿਹੜੀ ਆ ਇਕ ਚਾਨਣ ਮਨਾਰਾ ਆ, ਸਟਰਗਲ ਆ। ਉਨ੍ਹਾਂ ਦੀ ਇੰਟਰਵਿਊ ਸੁਣੀਆਂ ਮੈਂ, ਦੇਖੀਆਂ ਵੀ ਪਹਿਲਾਂ, ਜਾਣਿਆ ਵੀ ਉਨ੍ਹਾਂ ਬਾਰੇ। ਤੇ ਉਹ ਖੁਦ ਕਹਿੰਦੇ ਨੇ ਕਿ ਇਕ ਬੜੇ ਹੀ ਗਰੀਬ ਪਰਿਵਾਰ ਦੇ ਵਿਚੋਂ ਉੱਠ ਕੇ ਉਨ੍ਹਾਂ ਨੇ ਬੜੀ ਸਖ਼ਤ ਮਿਹਨਤ ਕੀਤੀ ਆ, ਤੇ ਉਸ ਮਿਹਨਤ ਦੇ ਵਿਚੋਂ ਮਤਲਬ ਉਨ੍ਹਾਂ ਨੇ ਆਪਣਾ ਪੈਰ ਅਜਮਾਏ ਨੇ ਔਰ ਇਕ ਨਾਮ ਖੱਟਿਆ ਹੈ, ਔਰ ਤਕਰੀਬਨ ਸ਼ਾਇਦ 18-20 ਇੰਗਲਿਸ਼ ਫਿਲਮਾਂ ਵੀ ਉਨ੍ਹਾਂ ਨੇ ਕੀਤੀਆਂ। ਤੇ ਉਹ ਵੀ ਉਨ੍ਹਾਂ ਹਾਲਾਤਾਂ ਦੇ ਵਿਚ ਜਦੋਂ ਹੀਰੋ ਬੜੇ ਚਿਕਨੇ ਹੁੰਦੇ ਸਨ, ਬੜੇ ਸੋਹਣੇ ਦਿਸਣ ਵਾਲੇ ਹੀਰੋ ਹੁੰਦੇ ਸਨ, ਤੇ ਉਨ੍ਹਾਂ ਟਾਈਮਾਂ ਦੇ ਵਿਚ ਉਹ ਐਕਟਰ ਬਣੇ ਆ। ਉਨ੍ਹਾਂ ਦੀ ਮੈਂ ਇਕ ਇੰਟਰਵਿਊ ਦੇਖ ਰਿਹਾ ਸੀਗਾ ਨਸੀਰੁਦੀਨ ਸ਼ਾਹ ਤੇ ਓਮਪਰੀ, ਤੇ ਉਸ ਦੇ ਵਿਚ ਮਤਲਬ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਵਾਰੀ ਸ਼ਬਾਨਾ ਆਜ਼ਮੀ ਨੇ ਕਿਹਾ ਦੋਨਾਂ ਦੀ ਫੋਟੋ ਦੇਖ ਕੇ, ਕਿ ਨਸੀਰੁਦੀਨ ਸ਼ਾਹ ਦੱਸ ਰਹੇ ਨੇ ਕਿ ਉਨ੍ਹਾਂ ਦੀ ਫੋਟੋ ਦੋਨਾਂ ਦੀ ਦੇਖ ਕੇ, ਓਮਪਰੀ ਤੇ ਨਸੀਰੁਦੀਨ ਦੀ, ਸ਼ਬਾਨਾ ਆਜ਼ਮੀ ਨੇ ਕਿਹਾ, ਕਹਿੰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਸੀਂ ਐਕਟਰ ਬਣਨ ਜਾ ਰਹੇ ਹੋ, ਸ਼ਕਲਾਂ ਦਾ ਦੇਖ ਲਓ, ਇਕ ਸ਼ੁਕਲ ਦੇ ਲਹਿਜੇ ਦੇ ਨਾਲ। ਸੋ ਉਹ ਹੱਸ ਰਹੇ ਸਨ ਕਿ ਉਹ, ਪਰ ਉਹ ਇਹ ਸਾਰੇ ਨੈਗੇਟਿਵ ਹੋਣ ਦੇ ਬਾਵਜੂਦ ਵੀ ਦੋਨੋਂ ਹੀ ਬੜੇ ਸਥਾਪਿਤ ਐਕਟਰ ਨੇ, ਉਨ੍ਹਾਂ ਬੜੀ ਘਾਲਣਾ ਘਾਲੀ ਆ, ਤੇ ਆਵਾਜ਼ ਕਿਆ ਬੁਲੰਦ ਹੈ ਓਮਪਰੀ ਸਾਹਿਬ ਦੀ। ਤੇ ਇਕ ਜਿਹੜਾ ਉਨ੍ਹਾਂ ਦਾ ਬਹੁਤ ਹੀ ਮਸ਼ਹੂਰ ਡਾਇਲੋਗ ਚੰਨ ਪਰਦੇਸੀ ਫਿਲਮ ਦੇ ਵਿਚ ਹੈ, ਉਹ ਲਾਲੀ ਦੇ ਖੇਤਾਂ ਚ ਮੈਂ ਟਰੈਕਟਰ ਪਹੁੰਚਾ ਤਾ, ਇਹ ਮੈਂ ਬਹੁਤ ਦੇਰ ਪਹਿਲਾਂ ਵੀ, ਚਲੋ ਫਿਲਮ ਵੀ ਦੇਖੀ ਸੀ ਪਰ ਮੈਂ ਇਸ ਦੇ ਜਿੰਗਲ ਵੀ ਬਣਾਏ ਹੋਏ ਸੀ ਰੇਡੀਓ ਤੇ, ਮੈਨੂੰ ਬੜੀ ਵਧੀਆ ਲੱਗਦੀ ਹੈ ਇਹ, ਤੇ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗਾ। ਤੇ ਮੈਂ ਇਕ ਵਾਰੀ ਫੇਰ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦਾ, ਤੇ ਸਾਂਝੇ ਤੌਰ ਦੇ ਵਜੋਂ ਜਾਣੀ ਕਿ ਇਹ ਜਿਹੜਾ ਡਾਇਲੋਗ ਹੈ, ਮੈਂ ਓਮਪਰੀ ਸਾਹਿਬ ਦੀ ਜ਼ਿੰਦਗੀ ਦਾ ਇਕ ਉੱਤਮ ਚੰਨ ਪਰਦੇਸੀ ਫਿਲਮ ਦੇ ਵਿਚੋਂ ਸਮਝਦਾ ਕਿ ਉਨ੍ਹਾਂ ਦੀ ਇਹ ਜਿਹੜਾ ਡਾਇਲੋਗ ਨੇ ਘਰ ਕੀਤਾ ਹੋਇਆ ਸਾਡੇ ਜ਼ਹਿਨ ਦੇ ਅੰਦਰ। ਤੇ ਸ਼ਰਧਾਂਜਲੀ ਵਜੋਂ ਲਓ ਜੀ, ਪੇਸ਼ ਹੈ ਚੰਨ ਪਰਦੇਸੀ ਦੇ ਵਿਚੋਂ ਬਹੁਤ ਹੀ ਮਸ਼ਹੂਰ ਡਾਇਲੋਗ ਅਮਰੀਸ਼ ਪੁਰੀ ਤੇ ਓਮਪੁਰੀ ਦੇ ਵਿਚਕਾਰ।
ਉਹ ਮੈਂ ਲਾਲੀ ਦੇ ਖੇਤਾਂ ਚ ਭੂਰੇ ਦਾ ਟਰੈਕਟਰ ਪਹੁੰਚਾ ਤਾ,
ਕਿਸੇ ਨੂੰ ਪਤਾ ਤਾਂ ਨਹੀਂ ਲੱਗਾ ਕਿ ਅਸੀਂ ਭਿਜਵਾਇਆ। ਫੱਟੜ ਹੋ ਜਾ ਤੁਹਾਡੀ ਖਾਤਰ ਹਜ਼ੂਰ, ਮੈਂ ਤਾਂ ਸਮੁੰਦਰ ਪੀ ਕੇ ਵੀ ਡਕਾਰ ਨਾ ਮਾਰਾਂ, ਇਹ ਤਾਂ ਗੱਲ ਹੀ ਕੁਛ ਨਹੀਂ।
ਚੰਗਾ, ਜਾ ਤੂੰ ਆਪਣਾ ਕੰਮ ਕਰ।
ਓ ਜੀ, ਮੈਂ ਮਾਲਕੋ ਜਰਾ।
ਕੀ ਗੱਲ ਹੈ ਹੁਣ?
ਓ ਜੀ, ਮੈਂ ਜੇਬਾਂ ਤਾਂ ਚਾਰ ਲਵਾਈ ਫਿਰਦਾ, ਪਰ ਕੋਲੇ ਕਿਛੂ ਅੰਨੀ ਵੀ ਨਹੀਂ ਮੇਰੇ।
ਤੇਰਾ ਢਿੱਡ ਕਦੀ ਨਾ ਭਰਿਆ, ਹੜ ਆਏ, ਫਸਲਾਂ ਤਬਾਹ ਹੋਈਆਂ, ਉਹਨਾਂ ਨੇ ਮੇਰਾ ਇੰਨਾ ਨੁਕਸਾਨ ਨਹੀਂ ਕੀਤਾ ਜਿੰਨਾ ਜਿੰਨਾ ਤੂੰ ਮੇਰਾ ਲਹੂ ਪੀਤਾ।
ਜਨਾਬ ਤੁਸੀਂ ਪੈਸੇ ਹੀ ਖੱਬੇ ਹੱਥ ਨਾਲ ਦਿੰਦੇ ਹੋ, ਮੈਂ ਤਾਂ ਜਿਉਂ ਜਿਉਂ ਖਾਨਾ ਸੁੱਕਦਾ ਹੀ ਜਾਂਦਾ। ਦੇਖੋ
ਤੇਰੀ ਨੀਅਤ ਨਹੀਂ ਭਰਨੀ ਕੁੱਤਿਆ, ਆ ਲੈ ਹੱਡੀ।
ਸਿੱਟੋ ਨਾ ਸਿੱਟੋ ਨਾ ਮਾਲਕੋ, ਇਹ ਤਾਂ ਲੱਛਮੀ ਹੈ ਲੱਛਮੀ।
ਕਿਆ ਬਾਤ ਹੈ ਜੀ, ਕਹਿੰਦੇ ਚਾਰ ਜੇਬਾਂ ਲਵਾਈਆਂ ਚਵਾਨੀ ਇਹਦੇ ਵਿਚ ਕੋਈ ਨੀ, ਕਹਿੰਦਾ ਮੈਂ ਜਿਉਂ ਜਿਉਂ ਖਾਨਾ, ਤੁਸੀਂ ਦਿਨੇ ਖੱਬੇ ਹੱਥ ਨਾਲ, ਜਿਉਂ ਜਿਉਂ ਖਾਨਾ ਮੈਂ ਉਦਾ ਉਦਾ ਸੁੱਕਦਾ ਜਾਣਾ। ਕਿਆ ਬਾਤ ਹੈ, ਬਹੁਤ ਖੂਬਸੂਰਤ ਜੀ ਡਾਇਲੋਗ, ਫਿਰ ਵੀ ਪ੍ਰੋਗਰਾਮ ਦੇ ਵਿਚ ਇਕ ਵਾਰੀ ਚਲਾਵਾਂਗੇ, ਪਰ ਹਮੇਸ਼ਾ ਹੀ ਇਹ ਡਾਇਲੋਗ ਜਿਹੜੇ ਗੂੰਜਦੇ ਰਹਿਣਗੇ ਜਿੰਨੀ ਦੇਰ ਇਹ ਰਿਕਾਰਡਿੰਗ ਰਹਿਣਗੀਆਂ ਜਾਂ ਚੱਲੇਗਾ ਸਿਸਟਮ। ਸੋ ਸ਼ਰਧਾਂਜਲੀ ਹੈ ਜੀ ਉਸ ਆਤਮਾ ਨੂੰ ਜਿਨ੍ਹਾਂ ਨੇ ਮਿਹਨਤ ਕੀਤੀ ਤੇ ਦੁਨੀਆਂ ਦੇ ਵਿਚ ਆਪਣਾ ਨਾਮ ਖੱਟਿਆ। ਤੇ ਪ੍ਰੋਗਰਾਮ ਦੇ ਵਿਚ ਦਵਿੰਦਰ ਵੀ ਆ ਗਏ ਨੇ, ਦਵਿੰਦਰ ਸਿੰਘ ਜੀ, ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਤੇ ਸਾਡੇ ਸਾਰੇ ਕਸਟਮਰਾਂ ਵੱਲੋਂ ਹਾਂਜੀ ਇੰਜੋਏ ਕਰ ਰਹੇ ਜੀ ਹਰਮਨ ਰੇਡੀਓ। ਹਾਂਜੀ ਸੀ ਡੀ ਬੈਟਰੀ ਵਾਲੇ, ਕਿਆ ਬਾਤ ਹੈ ਭਾਜੀ, ਕੀ ਹਾਲ ਚਾਲ ਹੈ ਸਿਡਨੀ ਦਾ? ਠੀਕ ਠਾਕ ਹੋ ਤੁਹਾਨੂੰ ਵੀ ਜੀ, ਤੇ ਤੁਹਾਡੇ ਸਾਰੇ ਹੀ ਜਿੰਨੇ ਵੀ ਇੱਥੇ ਸਰੋਤੇ ਨੇ ਕਾਰਾਂ ਠੀਕ ਕਰਾ ਰਹੇ ਨੇ ਸੁਣ ਰਹੇ ਨੇ ਉਨ੍ਹਾਂ ਨੂੰ ਵੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਜੀ ਤੁਹਾਡੀ ਸ਼ੋਪ ਤੇ ਵੀ ਤੇ ਸਾਡੀ ਸ਼ੋਪ ਤੇ ਵੀ। ਕੁਲਦੀਪ ਹੁਣੀ ਸਾਡੇ ਨਾਲ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਬਾਈ ਜੀ ਪਲੀਜ਼ ਦੱਸਣਾ ਇੰਡੀਆ ਆਪਣੇ ਨਾਲ ਕਿੰਨੀ ਇੰਡੀਅਨ ਰੁਪੀਸ ਲੈ ਕੇ ਜਾ ਸਕਦੇ ਆ। ਤੇ ਮੈਨੂੰ ਲੱਗਦਾ 30-35,000 ਰੁਪਇਆ ਲੈ ਕੇ ਜਾ ਸਕਦੇ, ਦੱਸਿਓ ਜੀ ਮੈਂ ਵੀ ਜਾਣਾ ਅਗਲੇ ਹਫ਼ਤੇ। ਮਿਹਰਬਾਨੀ ਕਰਕੇ ਸਾਡੇ ਜਿਹੜੇ ਸਰੋਤੇ ਨੇ ਜ਼ਰੂਰ ਸਾਡੇ ਨਾਲ ਸਾਂਝ ਪਾਉਣ ਤੇ ਤਾਂ ਕਿ ਸਾਨੂੰ ਦੋਨਾਂ ਨੂੰ ਜਾਣਕਾਰੀ ਮਿਲ ਜਾਵੇ। ਸੋ ਕੁਲਦੀਪ ਸਿੰਘ ਇਟਲੀ ਵਾਲੇ ਵੀ ਆ ਗਏ ਨੇ, ਬਿੱਟੂ ਬੋਪਾ ਰਾਏ ਜੀ ਮਲਡੂਰਾ ਤੋਂ ਵੀ, ਰਾਜ ਮਹਿੰਦਰ ਜੀ ਵੀ, ਵਰਿੰਦਰ ਚੀਮਾ ਵੀ, ਸਤਨਾਮ ਗਿੱਲ ਮੈਲਬਨ ਤੋਂ ਵੀ ਸਾਰੇ ਪ੍ਰੋਗਰਾਮ ਦੇ ਵਿਚ ਸ਼ਾਮਲ ਨੇ ਤੇ ਆਪਾਂ ਉਨ੍ਹਾਂ ਦੇ ਸੁਨੇਹੇ ਵੀ ਲੈਣੇ ਆ। ਪਰ ਪਹਿਲਾਂ ਹਰਮੀਤ ਚੰਨਾ ਭਾਜੀ ਉਨ੍ਹਾਂ ਦੇ ਪਰਮੈਸ਼ੀ ਗੀਤ ਸੁਣਨਾ ਜੀ, ਇੱਕ ਜਿੰਦਾਬਾਦ ਰਹਿਣ ਬਿੱਲੋ ਯਾਰੀਆਂ, ਬਿਲਕੁਲ ਬਹੁਤ ਸੋਹਣਾ ਗੀਤ ਹੈ ਜੀ। ਐਮ ਈ ਮਿਰਕ
ਦਿਲ ਸ਼ੀਸ਼ੇ ਜਿਹੇ ਸਾਫ ਨੇ ਭਾਵੇਂ ਸ਼ਕਲਾਂ ਦੇ ਪੱਕਿਆਂ ਸਾਥੋਂ ਸ਼ੁਰੂ ਹੋਣ ਬਾਜੀਆਂ ਅਸੀਂ ਹੁਕਮ ਦੇ ਯੱਕਿਆਂ ਸਾਨੂੰ ਆਉਂਦਾ ਚ ਨਾ ਜਾਣੀ ਬੱਲੀਏ ਥੁੱਕ ਕੇ ਜਮੀਂ ਤੇ ਚਟਨੀ ਓਏ ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜਟਨੀ ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜਟਨੀ ਓਏ ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜਟਨੀ ਪਹਿਲੀਆਂ ਜਠਾਰ ਨੇ ਮੇਰੇ ਨਾਲ ਤਰਦੇ ਨੇ ਬੱਲੀਏ ਹੱਸਦਾ ਨਾਲ ਤਰਦੇ ਨੇ ਬੱਲੀਏ ਕਿਵੇਂ ਲੰਘ ਜੂ ਕੋਈ ਪੂਰੀ ਵੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਸਾਨੂੰ ਫੁੱਟਦੀ ਤੂਫਾਨ ਦੀ ਹਨੇਰੀਆਂ ਤੋਂ ਢਹਿ ਦੇਣੀ ਹੋਰਾਂ ਵਾਂਗੂ ਟਾਣੀਆਂ ਨੀ ਛਾਂਗਦੇ ਹੋਰਾਂ ਵਾਂਗੂ ਟਾਣੀਆਂ ਨੀ ਛਾਂਗਦੇ ਸਿੱਧਾ ਚੜ ਤੋਂ ਹੀ ਦਈਏ ਪੱਟਣੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਓਏ ਜ਼ਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਖਣੀ ਨਾ ਲੜਾਉਂਦੇ ਨਹੀਂ ਉਹ ਜਦੋਂ ਰੂਹ ਹੀ ਤੇਰੇ ਨਾ ਕਰਦੀ ਜਦੋਂ ਰੂਹ ਹੀ ਤੇਰੇ ਨਾ ਕਰਦੀ ਕਾਹ ਤੋਂ ਚੀਰ ਕੇ ਖਵਾਈਏ ਪੱਟਨੀ ਓਏ ਜ਼ਿੰਦਾਬਾਦ ਰਹਿਣ ਜਿੰਦਾਬਾਦ ਰਹਿਣ ਮਿਲ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟ ਨੀ
ਜਿੰਨਾ ਕਰਕੇ ਜਿਉਂਦਾ ਜੱਟ ਨੀ ਜਿੰਦਾਬਾਦ ਰਹਿਣ ਬਿਲੋ ਯਾਰੀਆਂ। ਲਓ ਜੀ ਇਹ ਕੋਬਰਮ ਵਾਲਿਆਂ ਲਈ ਗੀਤ ਸੀ ਜੀ। ਬੜਾ ਵਧੀਆ ਮਿੰਟੂ ਭਾਜੀ ਨੇ ਵੀ ਦੱਸਿਆ ਕਿ ਸਾਰੇ ਇਕੱਠੇ ਰਹਿੰਦੇ ਨੇ ਤੇ ਸੋਹਣਾ ਆਨੰਦ ਮਾਣ ਰਹੇ ਨੇ ਜ਼ਿੰਦਗੀ ਦਾ। ਤਾਂ ਸਾਡੇ ਸੱਜਣ ਮਿੱਤਰ ਹੋਰ ਵੀ ਜੁੜ ਰਹੇ ਨੇ ਸਾਡੇ ਨਾਲ, ਸਾਰਿਆਂ ਦੇ ਸੁਨੇਹੇ ਆਪਾਂ ਲੈਣੇ ਆ ਤੇ ਕੁਝ ਜਾਣਕਾਰੀਆਂ ਵੀ ਆਈਆਂ ਨੇ ਨੋਟਾਂ ਦੀ ਤੇ ਉਹ ਵੀ ਆਪਾਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ। ਅੱਜ ਕੇਨਜ਼ ਦੇ ਵਿਚ 32 ਡਿਗਰੀ ਤਾਪਮਾਨ ਰਹੇਗਾ, ਗਰਜ ਦੇ ਨਾਲ ਛਿੱਟਾਂ ਪੈਣ ਦੀ ਸੰਭਾਵਨਾ। ਬ੍ਰਿਸਬਨ ਦੇ ਵਿਚ ਹਲਕੇ ਸ਼ਾਵਰ, 28 ਡਿਗਰੀ ਕੌਫ ਸਰਵਰ ਦੇ ਵਿਚ ਸ਼ਾਵਰ ਦੱਸੇ ਗਏ ਨੇ, 26 ਡਿਗਰੀ ਤੇ ਥੋੜਾ ਜਿਹਾ ਮੀਂਹ ਜ਼ਿਆਦਾ ਬੂੰਦਾਬਾਂਦੀ ਦੱਸੀ ਗਈ ਹੈ। ਸਿਡਨੀ ਦੇ ਵਿਚ 27 ਡਿਗਰੀ ਤਾਪਮਾਨ ਰਹੇਗਾ, ਕੈਨਬਰਾ ਦੇ ਵਿਚ 32 ਤੇ 37 ਡਿਗਰੀ ਮੈਲਬਨ ਦੇ ਵਿਚ, ਕਿਆ ਬਾਤ ਹੈ। 41 ਡਿਗਰੀ ਸੈਂਟਰਲ ਆਸਟ੍ਰੇਲੀਆ ਦੇ ਵਿਚ ਹੈ ਤੇ ਨਿਊ ਸਾਊਥ ਵੇਲਸ ਦੇ ਵੱਲ ਨੂੰ ਇਹ ਗਰਮੀ ਆ ਰਹੀ ਹੈ। ਐਡਲੇਡ ਦੇ ਵਿਚ 41 ਡਿਗਰੀ, 27 ਡਿਗਰੀ ਠੰਡਾ ਹੋ ਗਿਆ ਜੀ ਪਰਥ ਦੇ ਵਿਚ, ਸੋ 32 ਡਿਗਰੀ ਹੈਗਾ ਜੀ ਡਾਰਵਿਨ ਦੇ ਵਿਚ। ਤਾਂ ਜਰਾ ਬਚ ਕੇ ਰਹੋ ਜੀ ਕਿਉਂਕਿ ਹੁਣ ਗਰਮੀ ਨਿਊ ਸਾਊਥ ਵੇਲਸ ਵੱਲ ਨੂੰ ਆ ਰਹੀ ਹੈ। ਏਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 12 ਡਿਗਰੀ ਹੈ ਤੇ ਹਲਕੀ ਧੁੰਦ ਪਈ ਹੋਈ ਹੈ। ਦਿਨਾਂ ਨੂੰ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਅੱਜ ਸਾਰਾ ਦਿਨ ਤੇ 16 ਡਿਗਰੀ ਤੱਕ ਸੂਈ ਪਹੁੰਚੇਗੀ ਜੀ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਹੋਰ ਬਹੁਤ ਸਾਰੀਆਂ ਖ਼ਬਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਸ ਪ੍ਰੋਗਰਾਮ ਦੇ ਵਿਚ ਤੇ ਨਾਲ ਦੀ ਨਾਲ ਆਪਣੇ ਸਰੋਤਿਆਂ ਦੇ ਸੁਨੇਹੇ ਜਿਹੜੇ ਨੇ ਬੜੇ ਅੱਤ ਜ਼ਰੂਰੀ ਨੇ। ਕੁਲਦੀਪ ਸਿੰਘ ਹੁਣਾਂ ਨੇ ਪੁੱਛਿਆ ਸੀ ਕਿ ਇੰਡੀਆ ਨੂੰ ਕਿੰਨੀ ਕਰੰਸੀ ਲੈ ਕੇ ਜਾ ਸਕਦੇ ਆ। ਮੈਂ ਵੀ ਜਾਣਾ ਜੀ, ਸੋ ਮੈਨੂੰ ਵੀ ਜਾਣਕਾਰੀ ਦੀ ਲੋੜ ਸੀ। ਸੋ ਸਾਡੇ ਸੱਜਣ ਮਿੱਤਰ ਜਿਮੀ ਹੁਣਾਂ ਨੇ ਜਿਸ ਕਾਰਨ ਹੁਣਾਂ ਨੇ ਮੈਸੇਜ ਭੇਜਿਆ, ਕਹਿੰਦੇ 25,000 ਰੁਪਈਆ। ਚਲੋ ਬਹੁਤ ਵਧੀਆ ਜੀ। ਤੇ ਉਧਰ ਸਾਡੇ ਅਕਾਊਂਟੈਂਟ ਭਾਜੀ, ਹਾਂ ਇਨ੍ਹਾਂ ਦੀ ਜਾਣਕਾਰੀ ਵੀ, ਇਨ੍ਹਾਂ ਨੇ ਵੀ ਕਿਹਾ ਕਿ 25,000 ਰੁਪਈਆ ਲੈ ਕੇ ਜਾ ਸਕਦੇ ਆ ਜੀ। ਤੇ ਇਸ ਕਰਕੇ ਮਤਲਬ ਇੰਡੀਆ ਦੀ ਕਰੰਸੀ, ਉਦਾਂ ਦਾ ਡਾਲਰ ਤਾਂ ਜਿੰਨੇ ਮਰਜ਼ੀ ਲੈ ਜਾਓ ਉਹ ਤਾਂ ਕੋਈ ਪ੍ਰੋਬਲਮ ਨਹੀਂ, ਜਿਹੜੇ ਇੰਡੀਅਨ ਨੋਟਸ ਨੇ। ਤੇ ਕਹਿੰਦੇ ਨੇ ਕਿ ਜੇ ਤੁਸੀਂ 30 ਦਸੰਬਰ ਤੱਕ ਨਹੀਂ ਕਰਵਾ ਸਕੇ ਜਮ੍ਹਾਂ, ਤਾਂ ਹੁਣ ਉਹ 30 ਜੂਨ ਤੱਕ ਹੋ ਗਈ ਹੈ ਜੀ ਡੇਟ। ਤੇ ਆਪਣੇ ਡਾਕੂਮੈਂਟ ਵਗੈਰਾ, ਪਾਸਪੋਰਟ ਵਗੈਰਾ ਤੁਸੀਂ ਨਾਲ ਲੈ ਜਾਓ ਤੇ ਤੁਸੀਂ ਰਿਜ਼ਰਵ ਬੈਂਕ ਆਫ ਇੰਡੀਆ ਦੇ ਵਿਚ ਜਾਂ ਕਿਸੇ ਬੈਂਕ ਦੇ ਵਿਚ ਜਮ੍ਹਾਂ ਕਰਾ ਸਕਦੇ ਹੋ। ਬਹੁਤ ਬਹੁਤ ਧੰਨਵਾਦ ਗੁਰਚਰਨ ਭਾਜੀ, ਮੈਲਬਨ ਤੋਂ ਸਾਡੇ ਨਾਲ ਜੁੜੇ ਸਨ। ਤੇ ਬਰਿੰਦਰ ਰੰਧਾਵਾ ਵੀ ਕਹਿ ਰਹੇ ਨੇ ਕਿ 3 ਜਿਹੜੇ ਪੁਰਾਣੇ ਨੋਟ ਹੈ ਜੀ ਤੇ ਉਹ 25,000 ਰੁਪਈਆ ਲੈ ਕੇ ਜਾ ਸਕਦੇ ਹਨ। ਤੇ ਹੁਣ ਉਹ ਕਹਿੰਦੇ ਕਸਟਮਸ ਨੂੰ ਦਿਖਾਲਣੇ ਪੈਣਗੇ ਜੀ। ਹਾਂਜੀ, ਪਤਾ ਨਹੀਂ ਇਹ ਨਿਊਜ਼ ਲੱਗੀ ਆ, ਹਰ ਪਾਸੇ ਲੱਗੀ ਆ, ਪਰ ਤੁਸੀਂ ਏਅਰਪੋਰਟ ਤੇ ਜਾ ਕੇ ਤੁਸੀਂ 25,000 ਰੁਪਈਆ ਲੈ ਜਾਓ ਜੀ, ਉੱਥੇ ਪੁੱਛ ਲਿਓ ਕਸਟਮ ਵਾਲਿਆਂ ਨੂੰ। ਤਾਂ ਕੁਲਦੀਪ ਸਿੰਘ ਇਟਲੀ ਵਾਲੇ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ ਤੇ ਉੱਥੇ ਰਾਤ ਪਈ ਹੋਈ ਆ, ਤਾਂ 23 ਵੱਜ ਗਏ ਉੱਥੇ। ਅੱਛਾ, ਇੰਨਾ ਟਾਈਮ ਹੋ ਗਿਆ ਰਾਤ ਦੇ, -2 ਡਿਗਰੀ ਇਟਲੀ ਦੇ ਵਿਚ ਕਾਫੀ ਠੰਡ ਪੈ ਰਹੀ ਹੈ ਜੀ, ਧਿਆਨ ਰੱਖਿਓ ਜੀ ਸਿਹਤ ਦਾ। ਬਿੱਟੂ ਬੋਪਾ ਰਾਏ ਮਲਡੂਰੇ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ, ਮਲਡੂਰੇ ਦਾ ਮੌਸਮ ਦੱਸ ਰਹੇ ਨੇ ਜੀ ਗੁੱਡ ਮਾਰਨਿੰਗ ਬੁਲਾ ਕੇ। ਤੇ ਕਹਿੰਦੇ ਅੱਛਾ ਇਸ ਵੇਲੇ 29 ਡਿਗਰੀ ਹੈ ਜੀ, 29.8 ਡਿਗਰੀ ਮਲਡੂਰੇ ਦੇ ਵਿਚ, ਅੱਜ 41 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਬਹੁਤ ਬਹੁਤ ਧੰਨਵਾਦ ਜੀ ਮਿੱਟੂ ਜੀ। ਤੇ ਰਾਜ ਮਹਿੰਦਰ ਹੁਣਾਂ ਨੇ ਇਕ ਕਹਾਣੀ ਭੇਜੀ ਸੀ, ਉਹ ਵੀ ਮੈਂ ਸ਼ੇਅਰ ਕਰਦਾ ਇਕ ਮਿੰਟ ਦੇ ਵਿਚ। ਤੇ ਇਕ ਗੀਤ ਸੁਣਨਾ ਚਾਹੁੰਦੇ ਨੇ ਹਰਭਜਨ ਮਾਨ ਦਾ, ਮੈਂ ਕੋਸ਼ਿਸ਼ ਕਰਦਾ ਜੀ ਉਹ ਗੀਤ ਕੱਢ ਕੇ ਲਾਉਣ ਦੀ। ਮਿੰਨੀ ਕਹਾਣੀ ਇਸ ਤਰ੍ਹਾਂ ਕਿ ਗੱਤੇ ਦੇ ਟੁਕੜੇ ਸਿਰਲੇਖ ਹੈ ਇਸਦਾ। ਦਸੰਬਰ ਦਾ ਮਹੀਨਾ ਸੀ ਅਤੇ ਠੰਡ ਬਹੁਤ ਪੈ ਰਹੀ ਸੀ। ਰੇਲਵੇ ਸਟੇਸ਼ਨ ਤੇ ਇਕ ਮਾਂ ਅਤੇ ਉਸਦਾ ਇਕ ਬੱਚਾ ਗੱਤੇ ਦੇ ਟੁਕੜੇ ਇਕੱਠੇ ਕਰਕੇ ਉਸ ਉਪਰ ਲੰਮੇ ਪਏ ਹੋਏ ਸਨ। ਰਾਤ ਨੂੰ 2 ਵਜੇ ਬੱਚਾ ਉਠਿਆ ਤੇ ਆਪਣੀ ਮਾਂ ਨੂੰ ਕਿਹਾ ਕਿ ਮਾਂ, ਜਿਨ੍ਹਾਂ ਕੋਲੇ ਗੱਤੇ ਦੇ ਟੁਕੜੇ ਨਹੀਂ ਹੋਣਗੇ ਉਨ੍ਹਾਂ ਵਿਚਾਰਿਆਂ ਨੂੰ ਤਾਂ ਬਹੁਤ ਠੰਡ ਲੱਗਦੀ ਹੋਵੇਗੀ। ਕਿਆ ਬਾਤ ਹੈ ਜੀ। ਕਿ ਐਸ ਕੇ ਰਾਜਾ ਨੇ ਇਹ ਕਹਾਣੀ ਲਿਖੀ, ਪਿੰਡ ਦਰਾਵਾਂ ਤੇ ਜ਼ਿਲ੍ਹਾ ਜਲੰਧਰ। ਦੇਖੋ ਗਰੀਬੀ ਦੇ ਵਿਚ ਹਰ ਚੀਜ਼ ਫਿਰ ਚੰਗੀ ਲੱਗਦੀ ਜਿਹੜੀ ਮਿਲ ਜਾਂਦੀ ਹੈ। ਕਈ ਵਾਰੀ ਅਸੀਂ ਇਸ ਤਰ੍ਹਾਂ ਹੈ ਕਿ ਤੁਸੀਂ ਸੁਣਿਆ ਹੋਣਾ ਕਿ ਵੜੇਵਾਂ ਚੁੱਭਣਾ, ਪੰਜਾਬੀ ਦੀ ਇਕ ਕਹਾਵਤ ਹੈ ਕਿ ਤੇਰੇ ਵੜੇਵਾਂ ਚੁੱਭਦਾ ਆ। ਵੜੇਵਾਂ ਇਹ ਚੁੱਭਦਾ ਕਿ ਜਿਸ ਤਰ੍ਹਾਂ ਇਸ ਕਹਾਣੀ ਦੇ ਵਿਚ ਗੱਤੇ ਦੇ ਟੁਕੜਿਆਂ ਤੇ ਵੀ ਉਹ ਜ਼ਿੰਦਗੀ ਬਸਰ ਕਰਕੇ ਸ਼ੁਕਰਾਨਾ ਕਰ ਰਹੇ ਨੇ, ਇਸੇ ਹੀ ਤਰ੍ਹਾਂ ਇਕ ਮਤਲਬ ਜਦੋਂ ਗੱਦੇ ਬਣਾਉਣੇ ਆ ਰੂੰ ਦੇ ਵਿਚ ਵੜੇਵਾਂ ਹੁੰਦਾ ਆ ਤੇ ਉਹ ਇੰਨੇ ਗੱਦੇ ਲਏ, ਇਕ ਤਾਂ ਮਤਲਬ ਇਕ ਬੰਦੇ ਜਿਹੜੇ ਨੇ ਉਹ ਪਰਾਲੀਆਂ ਤੇ ਪਏ ਨੇ, ਹੇਠਾਂ ਪਏ ਨੇ, ਦੂਸਰੇ ਪਾਸੇ ਮਹਿਲਾਂ ਦੇ ਵਿਚ ਉਹ ਨੌਕਰਾਂ ਨੂੰ ਸੱਦ ਕੇ ਝਿੜਕੇ ਮਾਰ ਰਹੇ ਨੇ। ਕਹਿੰਦੇ ਕੀ ਹੋਇਆ? ਕਹਿੰਦੇ ਮੈਂ ਗੱਦਿਆਂ ਦੇ ਉੱਤੇ ਪਿਆ ਸੀ ਤਲਾਈਆਂ ਦੇ ਉੱਤੇ ਪਿਆ ਸੀ। ਕਹਿੰਦਾ ਫਿਰ ਹੋਇਆ ਕੀ? ਕਹਿੰਦਾ ਸਾਰੀ ਰਾਤ ਮੇਰੇ ਵੜੇਵਾਂ ਚੁੱਭੀ ਗਿਆ। ਸੋ ਕਿਤੇ ਰੂੰ ਪਿੰਜਣ ਵਾਲੇ ਤੇ ਚੰਗੀ ਤਰ੍ਹਾਂ ਪਿੰਜ ਨਹੀਂ ਹੋਇਆ ਤੇ ਇੱਕ ਵੜੇਵਾਂ ਰੂੰ ਦੇ ਵਿੱਚ ਰਹਿ ਗਿਆ। ਹੁਣ ਵੜੇਵਾਂ ਹੁੰਦਾ ਜੀ, ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ, ਪਤਾ ਹੀ ਹੋਣਾ ਵੈਸੇ ਤਾਂ, ਕਿ ਜਿਹੜਾ ਕਪਾਹ ਆ, ਕਪਾਹ ਦੇ ਜਿਹੜੇ ਫੁੱਟ ਹੁੰਦੇ ਨੇ ਉਹਦੇ ਚ ਵੜੇਵੇਂ ਹੁੰਦੇ ਨੇ, ਬੀ ਹੁੰਦੇ ਨੇ, ਉਹਨੂੰ ਵੜੇਵਾਂ ਕਹਿੰਦੇ ਨੇ, ਕਿ ਉਹ ਕਿਤੇ ਵਿੱਚ ਰਹਿ ਜਾਂਦਾ ਆ। ਤੇ ਉਹ ਕਹਿੰਦੇ ਨੇ ਕਿ ਉਹ ਕਿਤੇ ਵੜੇਵਾਂ ਵਿੱਚ ਰਹਿ ਗਿਆ ਤਲਾਈ ਭਰਨ ਵੇਲੇ, ਤਾਂ ਉਹ ਹੁਣ ਉਹਦੇ ਵੜੇਵਾਂ ਚੁੱਭੀ ਗਿਆ। ਪਰ ਦੂਸਰੇ ਪਾਸੇ ਜਿਹੜੇ ਪਰਾਲੀਆਂ ਤੇ ਗੱਤਿਆਂ ਦੇ ਉੱਤੇ ਸੁੱਤੇ ਨੇ ਉਹ ਬੜੇ ਆਨੰਦ ਦੀ ਨੀਂਦ ਆ। ਸੋ ਆਪਣੇ ਆਪਣੇ ਹਾਲਾਤ ਨੇ ਜੀ। ਸੋ ਇਹਨੂੰ ਕਹਿੰਦੇ ਨੇ, ਜਦੋਂ ਪੰਜਾਬੀ ਦੀ ਕਹਾਵਤ ਹੁੰਦੀ ਹੈ ਨਾ, ਤੇਰੇ ਵੜੇਵਾਂ ਚੁੱਭਦਾ, ਵੜੇਵਾਂ ਚੁੱਭਦਾ, ਵੀ ਤੇਰੇ ਕੋਲ ਬਹੁਤ ਸਾਰੀਆਂ ਸਹੂਲਤਾਂ ਨੇ, ਸਿਰਫ ਇੱਕ ਮਾੜੀ ਜਿਹੀ ਔਣਕਤਾਈ ਹੈ, ਤੈਨੂੰ ਉਹੀ ਦਿਸੀ ਜਾਂਦੀ ਹੈ ਔਣਕਤਾਈ। ਸੋ ਉਹਨੂੰ ਕਹਿੰਦੇ ਨੇ ਵੜੇਵਾਂ ਚੁੱਭਣਾ। ਤੇ ਬਹੁਤ ਵਧੀਆ ਕਹਾਣੀ ਭੇਜੀ ਤੁਸੀਂ ਜੀ। ਵਰਿੰਦਰ ਚੀਮਾ ਵੀ ਸਾਡੇ ਨਾਲ ਜੁੜੇ ਨੇ। ਵੀ ਨੋਟਾਂ ਦੀ ਗੱਲ ਕਰ ਰਹੇ, ਹੱਦ ਹੋ ਗਈ ਯਾਰ, ਕਹਿੰਦੇ ਕੱਲ ਰਾਤ ਕੂੜਾ ਸਾੜਿਆ, ਸਾਰੇ ਗੁਆਂਢੀ ਪੁੱਛ ਰਹੇ ਸਨ ਕਿੰਨੇ ਹਨ, ਕਿੰਨੇ ਸਾੜੇ ਨੋਟ। ਸੋ ਨਾਈਸ। ਤਾਂ ਇੱਕ ਸੁਨੇਹਾ ਸਤਨਾਮ ਗਿੱਲ ਹੁਣੀ ਭੇਜਿਆ, ਇਹਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਤੇ ਉਹਨਾਂ ਨੇ ਇੱਕ ਹੋਰਡਿੰਗ ਲੱਗੀ ਪਿੰਡ ਦੇ ਬਾਹਰ ਦੇਖੀ ਹੈ, ਉਹਦੀ ਭੇਜੀ ਹੈ। ਕਹਿੰਦੇ ਪਲੀਜ਼ ਸਾਰਾ ਹੀ ਪੜਿਓ ਜੀ, ਕਮਾਲ ਕੀਤੀ ਪਈ ਆ। ਉਹਦੇ ਪਰ ਲਿਖਿਆ ਹੋਇਆ ਜੀ, ਹੱਥ ਤੇ ਤੱਕੜੀ ਉਤੇ ਕਾਂਟਾ ਮਾਰਿਆ, ਕਹਿੰਦੇ ਸਾਡੇ ਪਿੰਡ ਅਕਾਲੀਆਂ ਤੇ ਕਾਂਗਰਸੀਆਂ ਦਾ ਬਣਨਾ ਮਨਾ ਹੈ, ਜੇ ਕੋਈ ਪਿੰਡ ਵਿਚ ਆਵੇਗਾ ਤਾਂ ਆਪਣਾ ਖੁਦ ਜਿੰਮੇਵਾਰ ਹੋਵੇਗਾ, ਪਿੰਡ ਘੋਲੀਆਂ ਕਲਾਂ। ਤੇ ਕਹਿੰਦੇ ਨੇ ਕਿ ਡੱਲਾ ਤੋਂ ਡੱਲਾ ਹੋਤਾ ਹੈ, ਫਿਰ ਇਹ ਨੀ ਪਤਾ ਕਿਧਰ ਸੇ ਚੱਲਾ ਹੋਤਾ। ਕਿਆ ਬਾਤ ਹੈ ਜੀ, ਸੋਹਣਾ। ਜਸ ਰਾਹੀ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਤੇ ਕਹਿੰਦੇ ਨੇ ਕਿ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਮਝ ਨਹੀਂ ਆ ਰਹੀ ਕਿ ਹੱਸਾਂ ਕੇ ਰੋਵਾਂ, ਪਿਛਲੇ ਸੀਜ਼ਨ ਦੇ ਵਿਚ ਰੱਖੀ ਜੈਕਟ ਕੱਢ ਕੇ ਪਾਈ, ਚਾਰ ਨੋਟ ਨਿਕਲੇ ਹਜ਼ਾਰ ਹਜ਼ਾਰ ਦੇ। ਠੀਕ ਹੈ, ਕਿਸੇ NRI ਨੂੰ ਦੇ ਦਿਓ ਜੀ, ਆਪਣੇ ਅਕਾਊਂਟ ਚ ਜਮਾਂ ਕਰਾ ਲੇਗਾ, ਅੱਧੇ ਲੈ ਲਿਓ ਉੱਤੇ। ਤੇ ਰਵਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਫਰਮਾਇਸ਼ ਕਰ ਰਹੇ ਨੇ ਕੁਰਵਿੰਦਰ ਬਿੱਲੇ ਦੇ ਇੱਕ ਗੀਤ ਦੀ, ਮੈਂ ਕੋਸ਼ਿਸ਼ ਕਰਾਂਗਾ ਜੀ, ਧਾਨੀ ਬਲੈਕ ਟਾਊਨ ਤੋਂ। ਸ਼ੁਕਰੀਆ ਜੀ ਰਵਿੰਦਰ ਜੀ, ਮੈਂ ਕੋਸ਼ਿਸ਼ ਕਰਦਾ ਜੀ, ਗੀਤ ਸੁਣਾਵਾਂਗਾ ਤੁਹਾਨੂੰ। ਤੇ ਸਾਡੇ ਅਕਾਊਂਟੈਂਟ ਭਾਜੀ ਨੇ ਇੱਕ ਹੋਰ ਮੈਸੇਜ ਭੇਜਿਆ ਜੀ, ਤੇ ਉਹਨਾਂ ਦਾ ਵੀ ਆਪਾਂ ਮੈਸੇਜ ਲੈਣੇ ਥੋੜੀ ਦੇਰ ਬਾਅਦ। ਪਰ ਸੱਜਣੋ ਮਿੱਤਰੋ, ਤੁਸੀਂ ਸਾਡੇ ਨਾਲ ਜੁਆਇਨ ਕਰੋ, ਆਪਣੀਆਂ ਵਿਚਾਰਾਂ ਸਾਂਝੀਆਂ ਕਰੋ, ਤੇ ਤੁਹਾਨੂੰ ਨਾ ਇੱਕ ਹੁਣ ਮੈਂ ਹੋਰ ਗੀਤ ਸੁਣਾਉਣਾ, ਇਹ ਵੀ ਬਹੁਤ ਵਧੀਆ। ਪਹਿਲੇ ਗੀਤ ਦੇ ਵਿੱਚ ਇਹ ਸੀਗਾ ਵੀ ਰੰਗ ਪੱਕਾ ਆ ਤਾਂ ਕੋਈ ਗੱਲ ਨੀ, ਪਰ ਪੱਕੀਆਂ ਸਾਡੀਆਂ ਯਾਰੀਆਂ ਨੇ। ਤੇ ਹੁਣ ਰੋਟੀ ਫਿਲਮ ਦੇ ਵਿਚ ਕਿਸ਼ੋਰ ਕੁਮਾਰ ਜੀ ਤੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿਚ ਇੱਕ ਗੀਤ ਤੁਹਾਨੂੰ ਸੁਣਾਉਂਦੇ ਆ, ਗੋਰੇ ਰੰਗ ਪੇ ਨਾ ਇਤਨਾ ਗੁਮਾਨ ਕਰ।
ਗੋਰੇ ਰੰਗ ਪੇ ਨਾ ਇਤਨਾ ਗੁਮਾਨ ਕਰ, ਗੋਰਾ ਰੰਗ ਦੋ ਦਿਨ ਮੇ ਢਲ ਜਾਏਗਾ, ਗੋਰੇ ਰੰਗ ਪੇ ਨਾ ਇਤਨਾ ਗੁਮਾਨ ਕਰ, ਗੋਰਾ ਰੰਗ ਦੋ ਦਿਨ ਮੇ ਢਲ ਜਾਏਗਾ। ਗੋਰਾ ਰੰਗ ਦੋ ਦਿਨ ਮੇ ਢਲ ਜਾਏਗਾ। ਹੋ ਰੂਪ ਮਿਟ ਜਾਤਾ ਹੈ ਯੇ ਪਿਆਰ ਐ ਦਿਲਦਾਰ ਨਹੀਂ ਮਿਟਦਾ,
ਫੂਲ ਮੁਰਝਾਨੇ ਸੇ ਗੁਲਜ਼ਾਰ ਐ ਸਰਕਾਰ ਨਹੀਂ ਮਿਟਦਾ।
ਹੋ ਰੂਪ ਮਿਟ ਜਾਤਾ ਹੈ ਯੇ ਪਿਆਰ ਐ ਦਿਲਦਾਰ ਨਹੀਂ ਮਿਟਦਾ, ਕਿਆ ਬਾਤ ਕਹੀ ਹੈ ਓਏ ਤੋਬਾ, ਕਿਆ ਬਾਤ ਕਹੀ ਹੈ ਓਏ ਤੋਬਾ। ਯੇ ਦਿਲ ਬੇਈਮਾਨ ਮਚਲ ਜਾਏਗਾ, ਓ ਗੋਰੇ ਰੰਗ ਪੇ ਨਾ ਇਤਨਾ ਗੁਮਾਨ ਕਰ, ਗੋਰਾ ਰੰਗ ਦੋ ਦਿਨ ਮੇ ਢਲ ਜਾਏਗਾ। ਓ कसम है बेकार की तकरार यही छोड़ो
आपको है ऐसा इनकार तो ये प्यार यही छोड़ो हाथों में हाथ जरा दे दो हाथों में हाथ जरा दे दो बातों में वक्त निकल जाएगा मैं शमा हूँ तू है परवाना मुझसे पहले तू जल जाएगा
दूर ऐ मगरूर तो मानोगे
तुझे कर डालूं मसरूर नशे में चूर तो मानोगी तू लाख बचा मुझसे दामन तू लाख बचा मुझसे दामन ये हुस्न का जादू चल जाएगा
गोरे रंग पेन इतना घुमाल कर गोरा रंग दो दिन में ढल जाएगा
मैं शमा तू है परवाना मुझसे पहले तू जल जाएगा
जी रोटी फिल्म दे विच गीत सुनिया ਗੋਰੇ ਰੰਗ ਪੇ ਨਾ ਇਤਨਾ ਗੁਮਾਨ ਕਰ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ ਤੇ ਇਸ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਤੇ ਅਸੀਂ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਮਸਲੇ ਸਾਂਝੇ ਕਰਾਂਗੇ ਤੇ ਥੋੜਾ ਜਿਹਾ ਹਾਸਾ ਮਜ਼ਾਕ ਵੀ ਹੋਊਗਾ ਤੇ ਖ਼ਬਰਾਂ ਤਾਂ ਆਪਾਂ ਹੁਣੇ ਹੀ ਤੁਹਾਨੂੰ ਸੁਣਾ ਦੇਣੀਆਂ ਕਿ ਅਖ਼ਬਾਰਾਂ ਦੀਆਂ ਸੁਰਖੀਆਂ ਕੀ ਕਹਿ ਰਹੀਆਂ ਨੇ ਔਰ ਬਹੁਤ ਸਾਰੇ ਸੱਜਣ ਵੀ ਸਾਡੇ ਨਾਲ ਜੁੜ ਰਹੇ ਨੇ ਉਨ੍ਹਾਂ ਦੇ ਵੀ ਆਪਾਂ ਸੁਨੇਹੇ ਲੈਣੇ ਆ ਮਲੇਸ਼ੀਆ ਤੋਂ ਮਨ ਸਿੰਘ ਚਾਹਲ ਸਾਡੇ ਨਾਲ ਜੁੜੇ ਨੇ ਰਵਿੰਦਰ ਵੀ ਆ ਗਏ ਨੇ ਜਸ ਰਾਹੀ ਹੁਣੀ ਵੀ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਗਏ ਨੇ ਸਾਰਿਆਂ ਸੁਨੇਹੇ ਆਪਾਂ ਲੈਣੇ ਆ ਪਰ ਪਹਿਲਾਂ ਇਕ ਖ਼ਬਰ ਅਮਰੀਕਾ ਤੋਂ ਆਈ ਆ ਜੀ ਤੇ ਗੋਲੀ ਚੱਲੀ ਆ ਔਰ ਏਅਰਪੋਰਟ ਤੇ ਫੋਰਟ ਲੌਡਰਡੇਲ ਹਾਲੀਵੁੱਡ ਏਅਰਪੋਰਟ ਦੇ ਉੱਤੇ ਫਲੋਰੀਡਾ ਦੇ ਵਿਚ ਗੋਲੀ ਚੱਲੀ ਆ ਤੇ ਇੱਥੇ ਹਜੇ ਜਿਹੜੀਆਂ ਪੂਰੀ ਜਾਣਕਾਰੀ ਨਹੀਂ ਪਰ ਤਾਜ਼ਾ ਜਾਣਕਾਰੀ ਮਿਲਣ ਤੱਕ 5 ਵਿਅਕਤੀ ਮਾਰੇ ਜਾ ਚੁੱਕੇ ਨੇ ਤੇ 8 ਵਿਅਕਤੀ ਜਿਹੜੇ ਹਸਪਤਾਲ ਦੇ ਵਿਚ ਦਾਖਲ ਕਰਾਏ ਗਏ ਨੇ ਤੇ ਇਸ ਦੀਆਂ ਰਿਪੋਰਟਾਂ ਆਉਣ ਆ ਰਹੀਆਂ ਨੇ ਤੇ ਸੁਰਖੀਆਂ ਦੇ ਵਿਚ ਇਹ ਖ਼ਬਰ ਜਿਹੜੀ ਛਾਈ ਪਈ ਆ ਬੜੀ ਮਾੜੀ ਗੱਲ ਆ ਜੀ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਨੀਆਂ ਦੇ ਵਿਚ ਵਾਪਰਦੀਆਂ ਨੇ ਨਵੇਂ ਸਾਲ ਵਾਲੇ ਦਿਨ ਤੁਰਕੀ ਦੇ ਵਿਚ ਵੀ 35-36 ਵਿਅਕਤੀ ਜਿਹੜੇ ਨੇ ਉਹ ਮਾਰੇ ਗਏ ਸਨ ਗੋਲੀ ਚੱਲੀ ਆ ਤੇ ਉਸ ਤੇ ਵੀ ਆਪਾਂ ਥੋੜੀ ਜਿਹੀ ਹੋਰ ਗੱਲ ਕਰਾਂਗੇ ਤੇ ਮਾੜੀ ਖ਼ਬਰ ਹੈ ਜੀ ਤੇ ਉਧਰ ਡੋਨਲਡ ਟਰੰਪ ਨੇ ਕਿਹਾ ਹੈ ਕਿ ਜਿਹੜਾ ਅਮਰੀਕਾ ਦੇ ਵਿਚ ਇਲੈਕਸ਼ਨ ਹੋ ਕੇ ਹਟੀਆਂ ਨੇ ਉਹਦੇ ਵਿਚ ਰਸ਼ੀਆ ਦਾ ਜਿਹੜਾ ਸਾਈਬਰ ਅਟੈਕ ਸੀ ਕੰਪਿਊਟਰ ਦੇ ਨਾਲ ਇੰਟਰਨੈਟ ਦੇ ਉੱਤੇ ਜਿਹੜੀ ਹੈਕਿੰਗ ਹੋਈ ਸੀ ਉਸ ਦਾ ਕੋਈ ਪ੍ਰਭਾਵ ਨਹੀਂ ਪਿਆ ਅਮਰੀਕਾ ਦੀਆਂ ਇਲੈਕਸ਼ਨਾਂ ਦੇ ਉੱਤੇ ਹੁਣ ਇਸ ਦੇ ਉੱਤੇ ਮੈਂ ਥੋੜੀ ਜਿਹੀ ਟਿੱਪਣੀ ਕਰਨਾ ਚਾਹਾਂਗਾ ਕਿ ਓਬਾਮਾ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੀਆਂ ਇਹ ਡੋਨਲਡ ਟਰੰਪ ਇਲੈਕਸ਼ਨ ਜਿੱਤਿਆ ਆ ਪ੍ਰੈਜ਼ੀਡੈਂਟ ਬਣਿਆ ਆ ਉਸ ਦੀ ਮਦਦ ਰਸ਼ੀਆ ਨੇ ਕੀਤੀ ਹੈ ਤੇ ਰਸ਼ੀਆ ਨੇ ਬਣਾਇਆ ਆ ਇੱਕ ਤਰ੍ਹਾਂ ਨਾਲ ਉਸ ਦੇ ਉੱਤੇ ਉਂਗਲ ਉਠਾਈ ਜਾ ਰਹੀ ਹੈ ਹੁਣ ਦੂਸਰੇ ਪਾਸੇ ਵਲਾਦਿਮਿਰ ਪੁਤਿਨ ਨੇ ਇੱਕ ਬਿਆਨ ਦਿੱਤਾ ਸੀ ਉਹ ਕਹਿੰਦੇ ਪਹਿਲੀ ਗੱਲ ਤਾਂ ਅਸੀਂ ਇਹ ਕੀਤਾ ਨਹੀਂ ਦੂਜੀ ਗੱਲ ਜੇ ਕੀਤਾ ਵੀ ਆ ਤਾਂ ਉਹ ਜਿਹੜੀ ਇਨਫਰਮੇਸ਼ਨ ਹੈ ਈਮੇਲਸ ਹੈ ਉਹ ਪਬਲਿਕ ਨੂੰ ਹੀ ਦਿੱਤੀਆਂ ਨੇ ਤੁਹਾਡੀ ਨੂੰ ਉਨ੍ਹਾਂ ਨੇ ਕਿਹੜੇ ਕੋਈ ਆਪ ਉਸਦਾ ਕੋਈ ਫਾਇਦਾ ਉਠਾਇਆ ਆ ਸੋ ਜੋ ਸਚਾਈ ਸੀ ਉਹ ਪਬਲਿਕ ਨੂੰ ਪਤਾ ਲੱਗ ਗਈ ਪਬਲਿਕ ਨੇ ਉਸਦਾ ਫੈਸਲਾ ਕਰ ਲਿਆ ਸੋ ਇਸ ਕਰਕੇ ਇਸ ਸਾਰੇ ਘਟਨਾਕ੍ਰਮ ਦੇ ਵਿਚ ਜਿਹੜੇ ਈਮੇਲਸ ਦਾ ਹੁਣ ਦੋਸ਼ ਲਾਇਆ ਜਾ ਰਿਹਾ ਕਿ ਰਸ਼ੀਆ ਕਰ ਰਿਹਾ ਉਹ ਸਾਰਾ ਹੀ ਮਸਲਾ ਜਿਹੜਾ ਆ ਉਹ ਕੰਡੇ ਬੀਜੇ ਜਾ ਰਹੇ ਨੇ ਡੋਨਲਡ ਟਰੰਪ ਦੇ ਲਈ। ਤੇ ਹੁਣ ਦੂਸਰੇ ਪਾਸੇ ਜਿਹੜੀਆਂ US ਇੰਟੈਲੀਜੈਂਸ ਏਜੰਸੀਆਂ ਨੇ ਉਹ ਜੀ ਰਿਪੋਰਟਾਂ ਕੱਢ ਰਹੀਆਂ ਨੇ ਜੀ ਪੁਤਿਨ ਨੇ ਡਾਇਰੈਕਟਲੀ ਆਰਡਰ ਦਿੱਤੇ ਸੀ ਇਨਫਲੂਐਂਸ ਕਰਨ ਦੇ ਲਈ ਇਲੈਕਸ਼ਨ। ਦੇਖੋ ਇਹ ਤਾਂ ਸੁਭਾਵਿਕ ਹੀ ਆ, ਇਸ ਦੇ ਵਿਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਹਰ ਦੇਸ਼ ਜਿਹੜਾ ਆਪਣੇ ਆਪਣੇ ਇੰਟਰਸਟ ਚਾਹੁੰਦਾ ਆ। ਹੁਣ ਇਧਰ ਯੂਰਪ ਤੇ ਅਮਰੀਕਾ ਦਾ ਹਾਲ ਦੇਖ ਲਓ, ਜਦੋਂ ਰਸ਼ੀਆ ਦੇ ਵਿਚ ਇਲੈਕਸ਼ਨ ਹੁੰਦੀ ਆ ਤਾਂ ਇਹ ਵੀ ਉਥੇ ਪੈਸੇ ਦੇ ਕੇ ਲੋਕਾਂ ਨੂੰ ਚੱਕ ਚਕਾ ਕੇ ਉਥੇ ਮਜ਼ਾਰੇ ਕਰਦੇ ਨੇ, ਕਈ ਕੁਛ ਕਰਦੇ ਨੇ। ਤੇ ਹੁਣ ਉਧਰੋਂ ਉਨ੍ਹਾਂ ਨੇ ਕਰਤਾ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਹੁਣ ਇਧਰ ਸਾਡੇ ਪੰਜਾਬ ਦੇ ਵਿਚ ਇਲੈਕਸ਼ਨ ਹੋ ਰਹੀ ਆ, ਬਾਹਰਲੀਆਂ ਸਟੇਟਸ ਤੋਂ ਵੀ ਜਿਹੜੇ ਲੋਕ ਨੇ ਉਹ ਵੀ ਆਪਣਾ ਆਪਣਾ ਜ਼ੋਰ ਲਾ ਰਹੇ ਨੇ। ਸੋ ਜਦੋਂ ਬਾਹਰ ਕਿਤੇ ਇਲੈਕਸ਼ਨ ਹੁੰਦੀ ਆ, ਸੁਖਬੀਰ ਬਾਦਲ ਹੁਣੀ ਹਰਿਆਣੇ ਦੇ ਵਿਚ ਗਏ ਹੁੰਦੇ ਆ ਕੈਂਪੇਨ ਕਰਨ, ਉਹ ਵੀ ਤਾਂ ਮਤਲਬ ਇੱਕ ਸਟੇਟ ਦੂਜੀ ਸਟੇਟ ਚ ਇੰਟਰਫੇਅਰ ਕਰ ਰਹੀ ਆ, ਦਿੱਲੀ ਦੇ ਵਿਚ ਕਰ ਰਹੀ ਆ, ਦਿੱਲੀ ਦੇ ਇਧਰ ਕਰ ਰਹੀ ਆ। ਸੋ ਇਹ ਤਾਂ ਚੱਲਣਾ ਹੀ ਚੱਲਣਾ ਆ, ਜਦੋਂ ਇਹ ਕੰਮ ਹੋਣਾ ਆ ਸੱਤਾ ਦੇ ਲਈ ਤਾਂ ਸਾਰਾ ਕੁਛ ਹੋਣਾ ਆ, ਸੱਤਾ ਦੇ ਲਈ ਸੱਟਾ ਵੀ ਲੱਗਣਾ ਆ। ਸੋ ਇਸ ਨੂੰ ਖਬਰਾਂ ਬਣਾਉਣ ਦੇ ਚਲੋ ਮਰਜ਼ੀ ਆ। ਤੇ ਇਧਰ ਸੀਰੀਆ ਦੇ ਵਿਚ ਜਿਹੜੀ ਲੜਾਈ ਚੱਲੀ ਸੀ ਉਸ ਦੇ ਵਿਚ ਅਲੈਪੋ ਦੇ ਵਿਚ ਬੜੀ ਭਾਰੀ ਜਿੱਤ ਹੋਈ ਸੀ ਸੀਰੀਆ ਦੀ, ਤੇ ਉਸ ਤੋਂ ਬਾਅਦ ਖਬਰਾਂ ਇਹ ਆ ਰਹੀਆਂ ਨੇ ਕਿ ਰਸ਼ੀਆ ਨੇ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦਿੱਤਾ ਸੀਰੀਆ ਦੇ ਵਿਚੋਂ, ਇਹ ਖਬਰ ਆ ਰਹੀ ਹੈ। ਤਾਂ ਕੁਝ ਖਬਰਾਂ ਆਸਟ੍ਰੇਲੀਆ ਦੇ ਵਿਚੋਂ ਮੰਦਭਾਗੀਆਂ ਇਹ ਆ ਰਹੀਆਂ ਨੇ ਕਿ ਸਮੇਂ ਸਮੇਂ ਸਿਰ ਜਿਹੜਾ ਰੇਸ਼ਿਜ਼ਮ ਹੈ ਉਹ ਉਭਰ ਕੇ ਸਾਹਮਣੇ ਆਉਂਦਾ ਹੈ। ਬੜੇ ਆਈਸੋਲੇਟਡ ਕੇਸ ਹੁੰਦੇ ਨੇ, ਪਿੱਛੇ ਜੇ ਟ੍ਰੇਨ ਦੇ ਵਿਚ ਪਿਛਲੇ ਦਿਨੀ ਪਰਸੋਂ ਦੀ ਗੱਲ ਹੈ ਕਿ ਮੈਲਬਨ ਦੇ ਵਿਚ ਕੋਲਸ ਦੇ ਵਿਚ ਇਸ ਤਰ੍ਹਾਂ ਹੋਇਆ, ਟ੍ਰੇਨ ਦੇ ਵਿਚ ਵੀ ਹੋਇਆ ਤੇ ਕੋਲਸ ਦੇ ਵਿਚ ਵੀ ਲਾਈਨ ਦੇ ਵਿਚ ਲੱਗੇ ਇਕ ਔਰਤ ਨੇ ਇਕ ਜਿਹੜੇ ਮਤਲਬ ਕਾਲੇ ਰੰਗ ਦੇ ਜੋੜੇ ਨੂੰ ਜਾਂ ਉਹਦੇ ਬੱਚੇ ਵੀ ਨਾਲ ਸੀ ਉਹਨੂੰ ਗਾਲਾਂ ਕੱਢੀਆਂ ਤੇ ਬੜਾ ਕੁਛ ਬੋਲਿਆ, ਵੀਡੀਓ ਤੇ ਵੀ ਆਇਆ ਤੇ ਉਸ ਦੀ ਹੁਣ ਜਿਹੜੀ ਰਿਪੋਰਟ ਹੈ ਉਹ ਕੀਤੀ ਜਾ ਰਹੀ ਹੈ। ਤੇ ਇਹ ਸੀ ਜੀ ਖਬਰਾਂ ਜਿਹੜੀਆਂ ਮੈਂ ਸੋਚਦਾ ਤੁਹਾਡੇ ਨਾਲ ਸਾਂਝੀਆਂ ਕਰਾਂ, ਹੋਰ ਵੀ ਕਈ ਖਬਰਾਂ ਜਿਹੜੀਆਂ ਤੁਹਾਡੇ ਨਾਲ ਕਰਨੀਆਂ ਥੋੜੀ ਦੇਰ ਬਾਅਦ ਭਾਰਤ ਦੀਆਂ ਵੀ। ਤਾਂ ਲਓ ਅਗਲਾ ਗੀਤ ਜਿਹੜਾ ਹੁਣ ਮੈਂ ਤੁਹਾਨੂੰ ਸੁਣਾਉਣਾ ਨਾ ਉਹ ਇਕ ਫਰਮਾਇਸ਼ ਆਈ ਹੈ ਜੀ ਸਾਡੇ ਦੋਸਤ ਨੇ ਮਲੇਸ਼ੀਆ ਤੋਂ ਮਾਨ ਸਿੰਘ ਚਾਹਲ, ਤੇ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਜੀ, ਨਵਾਂ ਹੀ ਸੁਣਨਾ ਸ਼ੁਰੂ ਕੀਤਾ ਇਸ ਸਾਲ ਤੋਂ, ਸੋ ਸ਼ੁਭ ਸੁਬਾ ਕਸਰਤ ਕਰਦੇ ਹੋਏ ਆਨੰਦ ਮਾਣ ਰਿਹਾ ਜੀ, ਹੋ ਸਕੇ ਤਾਂ ਮਾਨਕ ਸਾਹਿਬ ਦਾ ਕੋਈ ਗੀਤ ਸੁਣਾ ਦਿਓ। ਲਓ ਜੀ ਫਿਰ ਤੁਹਾਨੂੰ ਮਲੇਸ਼ੀਆ ਵਾਲਿਓ ਮਾਨਕ ਸਾਹਿਬ ਦਾ ਗੀਤ ਸੁਣਾਉਂਦੇ ਆ ਜੀ, ਗੋਲੀ ਮਾਰੋ ਇਹੋ ਜੇ ਬਨੋਟੀ ਯਾਰ ਨੂੰ, ਬੜਾ ਮਸ਼ਹੂਰ ਗੀਤ ਹੋਇਆ ਉਹਨਾਂ ਦਾ। ਤੇ ਉਸ ਤੋਂ ਬਾਅਦ ਫੇਰ ਆਨੇ ਆ ਗੱਲਾਂ ਬਾਤਾਂ ਕਰਦੇ ਆ, ਜੁੜੇ ਰਹੋ ਹਰਮਨ ਰੇਡੀਓ ਨਾਲ।
ਬਚਾਉਣਾ ਸੌਖਾ ਨਹੀਂ, ਜਿੰਦ ਨੂੰ ਜਵੰਦੇ ਤੋਂ ਬਚਾਉਣਾ ਸੌਖਾ ਨਹੀਂ, ਜਿੰਦ ਨੂੰ ਜਵੰਦੇ ਤੋਂ ਬਚਾਉਣਾ ਸੌਖਾ ਨਹੀਂ। ਸੁੱਚਾ ਪਿੰਡ ਰਾਵੇ ਨਾ ਦਲੀਲ ਧਾਰ ਦੇ, ਗੋਲੀ ਮਾਰੋ ਐਹੋ ਜੇ ਬਨੌਟੀ ਯਾਰ ਦੇ, ਗੋਲੀ ਮਾਰੋ ਐਹੋ ਜੇ ਬਨੌਟੀ ਯਾਰ ਦੇ। ਹੋਸ਼ ਕੀਤਾ ਸੁੱਚੇ ਨੂੰ ਸ਼ਰਾਬ ਨੇ, ਹੋ ਮਦ ਹੋਸ਼ ਕੀਤਾ ਸੁੱਚੇ ਨੂੰ ਸ਼ਰਾਬ ਨੇ, ਪਗੜੀ ਬਟਾਲੀ ਮੱਲ ਧੋਖੇਬਾਜ ਨੇ, ਪਗੜੀ ਬਟਾਲੀ ਮੱਲ ਧੋਖੇਬਾਜ ਨੇ। ਪੱਗ ਪਿੱਛੇ ਦੁੱਖ ਸੂਰਮੇ ਸਹਾਰ ਦੇ, ਗੋਲੀ ਮਾਰੋ ਐਹੋ ਜੇ ਬਨੌਟੀ ਯਾਰ ਦੇ, ਗੋਲੀ ਮਾਰੋ ਐਹੋ ਜੇ ਬਨੌਟੀ ਯਾਰ ਦੇ। ਬੇਈਮਾਨ ਮੱਲ ਨੇ ਦਲੀਲ ਵਰਤੀ, ਫੌਜ ਚ ਸੁੱਚਾ ਸਿਆਂ ਚੱਲ ਹੋਈਏ ਫਰਦੀ, ਫੌਜ ਚ ਸੁੱਚਾ ਸਿਆਂ ਚੱਲ ਹੋਈਏ ਫਰਦੀ। ਲਾਵਾਂਗੇ ਸੁਡਾ ਯਾਰ ਸੂਬੇਦਾਰ ਦੇ, ਗੋਲੀ ਮਾਰੋ ਐਹੋ ਜੇ ਬਨੌਟੀ ਯਾਰ ਦੇ, ਗੋਲੀ ਮਾਰੋ ਐਹੋ ਜੇ ਬਨੌਟੀ ਯਾਰ ਦੇ। ਸੁੱਚਾ ਗੱਲਾਂ ਵਿੱਚ ਆ ਗਿਆ, ਸਭ ਨੀਤ ਸੁੱਚਾ ਗੱਲਾਂ ਵਿੱਚ ਆ ਗਿਆ, ਧੋਖੇਬਾਜ ਸੈਲ ਸੁੱਚੇ ਨੂੰ ਫਸਾ ਗਿਆ। ਲਾ ਗਿਆ ਬਹਾਨਾ ਅਮਕਾਂ ਘਰ ਦੇ, ਗੋਲੀ ਮਾਰੋ ਐਹੋ ਜੇ ਬਨੌਟੀ ਯਾਰ ਦੇ, ਗੋਲੀ ਮਾਰੋ ਐਹੋ ਜੇ ਬਨੌਟੀ ਯਾਰ ਦੇ। ਸੋਚਦਾ ਖੁਕਰ ਕੱਲੇ ਪੀਵਾਂ ਖਾਵਾਂਗੇ, ਸੁੱਚੇ ਦੇ ਪਰਾ ਨੂੰ ਨਿੱਤ ਦਬਕਾਵਾਂਗੇ, ਸੁੱਚੇ ਦੇ ਪਰਾ ਨੂੰ ਨਿੱਤ ਦਬਕਾਵਾਂਗੇ। ਚਰਚੇ ਮਰਾ ਹਾਰ ਵਾਲੇ ਉਹਦੀ ਨਾਰ ਦੇ, ਗੋਲੀ ਮਾਰੋ ਐਹੋ ਜੇ ਬਨੌਟੀ ਯਾਰ ਦੇ, ਗੋਲੀ ਮਾਰੋ ਐਹੋ ਜੇ ਬਨੌਟੀ ਯਾਰ ਦੇ।
ਦੇਖੋ ਬਈ, ਇਹ ਗੋਲੀਆਂ ਵਾਲਾ ਕੰਮ ਨਹੀਂ ਕਰਨਾ ਆਪਾਂ। ਇਹਦੇ ਪ੍ਰੋਗਰਾਮ ਦੇ ਵਿਚ ਆਪਾਂ ਗੱਲ ਕੀਤੀ ਸੀ ਪਿਛਲੇ ਵੀਰਵਾਰ, ਗੁਰਸੇਵਕ ਸਿੰਘ ਹੁਣੀ ਮੇਰੇ ਨਾਲ ਸੀ। ਸੋ ਅਗਰ ਪੋਡਕਾਸਟ ਦੇ ਵਿਚ ਤੁਸੀਂ ਨਹੀਂ ਸੁਣਿਆ ਤਾਂ ਜ਼ਰੂਰ ਪ੍ਰੋਗਰਾਮ ਸੁਣਿਓ, ਉਸ ਦੇ ਵਿਚ ਗੋਲੀਆਂ ਦੀ ਗੱਲ ਕੀਤੀ ਗਈ ਸੀ। ਖੈਰ, ਇਹ ਗੀਤ ਸੁੱਚੇ ਸੂਰਮੇ ਦੀ ਗਾਥਾ ਦੇ ਵਿਚੋਂ ਕੁਲਦੀਪ ਮਾਣਕ ਉਹਨਾਂ ਨੇ ਗਾਇਆ ਸੀ। ਬੜਾ ਖੂਬਸੂਰਤ ਗੀਤ ਹੈ, ਕਲਾਸਿਕ ਗੀਤ ਹੈ, ਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਇਧਰ ਜਨਮ ਦਿਨ ਹੈ ਜੀ ਕੁਲਵਿੰਦਰ ਸਿੰਘ ਧਾਲੀਵਾਲ ਉਹਨਾਂ ਦਾ, ਗੋਲਡ ਕੋਸਟ ਵਾਲਿਆਂ ਦਾ, ਤੇ ਉਹਨਾਂ ਨੂੰ ਵੀ ਜਨਮ ਦਿਨ ਮੁਬਾਰਕ ਹੋਵੇ ਤੇ ਬਹੁਤ ਬਹੁਤ ਵਧਾਈਆਂ। ਤੇ ਸਾਡੇ ਇਧਰ ਮੈਨੂੰ ਕਾਰਡ ਭੇਜਿਆ ਜੀ ਨਵੇਂ ਸਾਲ ਦਾ ਵੀਪੀ ਹੰਸਰਾ ਉਹਨਾਂ ਨੇ, ਮੇਰੇ ਬਹੁਤ ਹੀ ਕਰੀਬੀ ਦੋਸਤ ਨੇ, ਬਹੁਤ ਦੇਰ ਤੋਂ ਹਰਮਨ ਰੇਡੀਓ ਨਾਲ ਜੁੜੇ ਹੋਏ ਨੇ, ਤੇ ਬਹੁਤ ਸ਼ਿੱਦਤ ਦੇ ਨਾਲ ਉਹਨਾਂ ਨੇ ਕਾਰਡ ਬਣਾਇਆ ਜੀ, ਮੇਰੀਆਂ ਫੋਟੋਆਂ ਲੱਭ ਕੇ ਪਾ ਕੇ, ਸਾਡੀਆਂ ਫੈਮਿਲੀ ਦੀਆਂ, ਬਹੁਤ ਸੋਹਣਾ। ਮੈਂ ਫੋਟੋ ਪਾਵਾਂਗਾ ਕਿਤੇ, ਤੇ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਚੇਤੇ ਰੱਖਦੇ ਆ ਮੈਨੂੰ। ਤੇ ਅੱਜ ਕੱਲ ਦੇਖੋ, ਪਹਿਲਾਂ ਕ੍ਰਿਸਮਿਸ ਨਵਾਂ ਸਾਲ ਹੁੰਦਾ ਸੀ ਤੇ ਪੈਕਟਾਂ ਦੇ ਪੈਕਟ 50-100 ਇਸ ਤਰ੍ਹਾਂ ਕਾਰਡ ਲਿਆ ਕੇ ਹੱਥੀ ਲਿਖਣੇ ਕਾਰਡ, ਫਿਰ ਉਹਨਾਂ ਨੂੰ ਪੋਸਟ ਕਰਨਾ, ਸਟੈਂਪ ਲਾਣੀ, ਇਸ ਤਰ੍ਹਾਂ ਹੁੰਦੀ ਸੀ। ਤੇ ਹੁਣ ਇਹ ਇਉਂ ਹੋ ਗਿਆ ਕਿ ਮੈਨੂੰ ਇਸ ਸਾਲ ਤਿੰਨ ਕਾਰਡ ਆਏ ਨੇ। ਇੱਕ ਤਾਂ ਵੀਪੀ ਹੰਸਰਾ ਉਹਨਾਂ ਨੇ ਪਰਸਨਲਾਈਜ਼ ਕਾਰਡ ਬਣਾ ਕੇ ਭੇਜਿਆ, ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ, ਮੈਂ ਫਰੰਟ ਤੇ ਰੱਖਿਆ ਹੋਇਆ। ਤੇ ਦੂਸਰਾ ਸਾਡੇ ਕਾਂਟੇ ਆ, ਉਹਨਾਂ ਨੇ, ਉਹ ਅਕਸਰ ਹਰੇਕ ਸਾਲ ਹੀ ਭੇਜਦੇ ਨੇ, ਉਹਨਾਂ ਨੇ ਭੇਜਿਆ। ਤੇ ਤੀਸਰਾ ਕਾਰਡ ਸਾਨੂੰ ਭੇਜਿਆ ਜੀ ਸਾਡੇ ਆੜਤੀਏ ਨੇ ਮੰਡੀ ਦੇ ਵਿਚੋਂ, ਤੇ ਉਹ ਕਾਰਡ ਵੀ ਭੇਜਿਆ, ਕੈਲੰਡਰ ਵੀ ਭੇਜਿਆ। ਸੋ ਸਿਰਫ ਤਿੰਨ ਰਹਿ ਗਏ ਨੇ, ਜਿੱਥੇ 100 ਕਾਰਡਾਂ ਦਾ ਹੁੰਦਾ ਸੀ ਉੱਥੇ 3 ਕਾਰਡ ਰਹਿ ਗਏ ਨੇ। ਸੋ ਪਰ ਦੂਸਰੇ ਪਾਸੇ ਵਟਸਐਪ ਦੇ ਉੱਤੇ ਮੇਰਾ ਖਿਆਲ 3000 ਮੈਸੇਜ ਹੋਣੇ ਨੇ। ਸੋ ਰੂਪ ਬਦਲ ਗਿਆ, ਰੰਗ ਬਦਲ ਗਿਆ, ਪਰ ਫਿਰ ਵੀ ਬੜਾ ਚੰਗਾ ਲੱਗਦਾ ਜਦੋਂ ਚਿੱਠੀ ਪੱਤਰ ਆਉਂਦੇ ਆ, ਖੁਸ਼ੀ ਹੁੰਦੀ ਆ ਮਨ ਨੂੰ। ਸੋ ਜਨਮ ਦਿਨ ਦੀਆਂ ਮੁਬਾਰਕਾਂ ਜੀ ਕੁਲਵਿੰਦਰ ਜੀ। ਤੇ ਇਧਰ ਅਮਰੀਕ ਸਿੰਘ ਫਲੋਰਾ ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ। ਸੁਨੇਹੇ ਜਿਹੜੇ ਸੱਜਣ ਮਿੱਤਰ ਭੇਜ ਰਹੇ ਨੇ ਉਨ੍ਹਾਂ ਵਿਚ ਰਾਜੀਵ ਭਗਤ ਲੁਧਿਆਣੇ ਵਾਲੇ ਪਰਥ ਤੋਂ ਸਾਡੇ ਨਾਲ ਜੁੜ ਗਏ ਨੇ ਤੇ ਕਹਿੰਦੇ ਨੇ ਕਿ ਕੰਮ ਕਰ ਰਹੇ ਆ ਜੀ ਤੇ ਲਿਸਨਿੰਗ ਪ੍ਰੋਗਰਾਮ ਤੇ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਤੇ ਰਵਿੰਦਰ ਸਿੰਘ ਜੀ ਬਲੈਕ ਟਾਊਨ ਵਾਲੇ, ਉਹ ਗੀਤ ਮੈਨੂੰ ਹਜੇ ਨਹੀਂ ਲੱਭ ਰਿਹਾ ਜਿਹੜੀ ਤੁਸੀਂ ਫਰਮਾਇਸ਼ ਕੀਤੀ ਆ ਕੁਲਵਿੰਦਰ ਬਿੱਲੇ ਦਾ, ਮੈਂ ਕੋਸ਼ਿਸ਼ ਕਰ ਰਿਹਾ, ਅਗਰ ਡਾਟਾਬੇਸ ਚ ਹੋਇਆ ਤਾਂ ਜ਼ਰੂਰ ਚਲਾਵਾਂਗੇ। ਸ਼ਾਇਦ ਕਿਸੇ ਹੋਰ ਟਾਈਟਲ ਦੇ ਅਧੀਨ ਨਾ ਹੋਵੇ, ਅੰਡਰ ਨਾ ਹੋਵੇ। ਤਾਂ ਹੈਪੀ ਗਿੱਲ ਹੋਣੀ ਵੀ ਸਾਡੇ ਨਾਲ ਜੁੜੇ ਨੇ ਕੇਨਜ਼ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ। ਉਨ੍ਹਾਂ ਨੇ ਇਕ ਫੋਟੋ ਭੇਜੀ ਹੈ ਤੀਲਾਂ ਦੀ, ਕੁਛ ਸੜੀਆਂ ਤੀਲਾਂ ਨੇ, ਕੁਛ ਹਜੇ ਨਹੀਂ, ਹਜੇ ਤਾਜ਼ੀਆਂ ਤੀਲਾਂ ਨੇ। ਉਨ੍ਹਾਂ ਵਿਚ ਇਕ ਤੀਲ ਪਿੱਛੇ ਕੀਤੀ ਕਿ ਸਮ ਟਾਈਮ ਯੂ ਹੈਵ ਟੂ ਟੇਕ ਅ ਸਟੈਪ ਬੈਕ ਜਸਟ ਟੂ ਸੇਵ ਅਦਰਸ। ਹਾਂਜੀ, ਬਹੁਤ ਵਧੀਆ ਫੋਟੋ ਹੈ ਜੀ ਇਹ। ਵੈਸੇ ਮੈਂ ਬਿਆਨ ਨਹੀਂ ਕਰ ਸਕਦਾ ਗੱਲਾਂ ਦੇ ਵਿਚ, ਦੇਖ ਕੇ ਹੀ ਲੱਗਣੀ ਆ ਵਧੀਆ। ਤੇ ਇਧਰ ਸਾਡੇ ਨਾਲ ਜੁਆਇਨ ਕੀਤਾ ਜੀ ਬਲਰਾਜ ਸਿੰਘ ਹੋਣਾ ਨੇ। ਕਹਿੰਦੇ ਨੇ ਕਿ ਤੁਸੀਂ ਲਾਸਟ ਥਰਸਡੇ ਕਹਿੰਦੇ ਇਕ ਗੱਲ ਜਿਹੜੀ ਕੀਤੀ ਸੀ ਆਨ ਏਅਰ ਹੋਈ ਸੀਗੀ ਕਿ ਅੰਮ੍ਰਿਤ ਸੰਚਾਰ ਹੋਣ ਵੇਲੇ ਕੁਐਸਚਨਿੰਗ ਜਿਹੜੀ ਕੀਤੀ ਸੀ ਕਿ ਕੁਐਸਚਨ ਪੁੱਛੇ ਸੀ ਕਿ ਤੁਸੀਂ ਕੋਈ ਮਾੜਾ ਕੰਮ ਤਾਂ ਨਹੀਂ ਕੀਤਾ, ਉਨ੍ਹਾਂ ਨੇ ਕਹਿੰਦੇ ਆਪਣੇ ਕੱਲ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਵਿਸਤਾਰ ਦੇ ਵਿਚ ਤੇ ਉਹ ਕਹਿੰਦੇ ਵੀ ਇਹ ਕੁਐਸਚਨ ਉਨ੍ਹਾਂ ਤੋਂ ਪੁੱਛੇ ਜਾਂਦੇ ਆ ਜਿਹੜੇ ਦੁਬਾਰਾ ਅੰਮ੍ਰਿਤ ਛਕਦੇ ਨੇ ਜਾਂ ਕਹਿੰਦੇ ਸੁਧਾਈ ਕਰਵਾਉਂਦੇ ਨੇ। ਸੋ ਜਿਸ ਤਰ੍ਹਾਂ ਸੇਵਕ ਸਿੰਘ ਤੇ ਦਲਜੀਤ ਸਿੰਘ ਜੀ ਕਹਿ ਰਹੇ ਸਨ ਉਹ ਉਸੇ ਤਰ੍ਹਾਂ ਹੀ ਆ ਜੀ ਕਿ ਜਦੋਂ ਬੰਦਾ ਦੂਸਰੀ ਵਾਰੀ ਅੰਮ੍ਰਿਤ ਛਕਦਾ ਨਾ ਫੇਰ ਉਨ੍ਹਾਂ ਨੂੰ ਜਿਹੜੇ ਸਿੰਘ ਸਵਾਨ ਪਾਸੇ ਲਿਆ ਕਹਿੰਦੇ ਨੇ ਕਿ ਤੁਸੀਂ ਕੋਈ ਬਜਰ ਕਰਾਇਆ ਤਾਂ ਨਹੀਂ ਕੀਤੀ ਹੋਈ, ਤਾਂ ਉਹ ਕਹਿੰਦੇ ਮੈਂ ਮਾਫੀ ਮੰਗਦਾ ਕਿ ਉਸ ਦਿਨ ਮੈਨੂੰ ਕੁਐਸਚਨ ਦੀ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਸੀ ਤੇ ਆਪ ਸਭ ਦਾ ਮੈਂ ਧੰਨਵਾਦੀ ਹਾਂ ਗਲਤ ਫਹਿਮੀ ਦੂਰ ਕਰਨ ਲਈ। ਬਲਰਾਜ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਮਤਲਬ ਇਸ ਨੂੰ ਕਲੈਰੀਫਾਈ ਕੀਤਾ। ਵੈਸੇ ਮੈਂ ਗਿਆਨੀ ਸੰਤੋਖ ਸਿੰਘ ਹੁਣਾਂ ਨਾਲ ਵੀ ਗੱਲ ਕੀਤੀ ਸੀ, ਉਹ ਕਹਿੰਦੇ ਉਨ੍ਹਾਂ ਨੇ ਵੀ ਬਿਲਕੁਲ ਆਹੀ ਜਵਾਬ ਦਿੱਤਾ ਸੀ। ਸੋ ਬਹੁਤ ਬਹੁਤ ਧੰਨਵਾਦ ਜੀ। ਤਾਂ ਭਾਰਤ ਦੀਆਂ ਅਖਬਾਰਾਂ ਦੇ ਵੱਲ ਵੀ ਆਪਾਂ ਜਾਣਾ ਆ ਤੇ ਉਸ ਦੇ ਵਿਚ ਤੁਹਾਨੂੰ ਪਤਾ ਹੀ ਹੈ ਕਿ ਓਮਪੁਰੀ ਸਾਹਿਬ ਚੜਾਈ ਕਰ ਗਏ ਨੇ ਤੇ ਉਸ ਮਾਮਲੇ ਦੇ ਵਿਚ ਦਲਵੀਰ ਸੁਮਨ ਹੋਣਾ ਨੇ ਸਾਡੇ ਬ੍ਰਿਸਬਨ ਤੋਂ, ਉਨ੍ਹਾਂ ਨੇ ਵੀ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਬ੍ਰਿਸਬਨ ਵਿਚ ਭਾਰੀ ਬਰਸਾਤ ਤੋਂ ਬਾਅਦ ਧੁੱਪ ਚਮਕ ਰਹੀ ਆ ਤੇ ਓਮਪੁਰੀ ਬਾਰੇ ਇਕ ਜਾਣਕਾਰੀ ਭਰਪੂਰ ਲੇਖ ਹੈ ਜੀ, ਸ਼ਰਧਾਂਜਲੀ ਦਿੱਤੀ ਆ ਨਸੀਰੂਦੀਨ ਸ਼ਾਹ ਨੂੰ ਤੇ ਨਸੀਰੂਦੀਨ ਸ਼ਾਹ ਨੇ ਤੇ ਮੈਂ ਲੇਖ ਕਾਫੀ ਲੰਬਾ ਆ ਤੇ ਮੈਂ ਤੁਹਾਨੂੰ ਇਸ ਦੇ ਵਿਚੋਂ ਸ਼ਾਇਦ ਬਾਅਦ ਦੇ ਵਿਚੋਂ ਥੋੜਾ ਜਿਹਾ ਪੜ੍ਹ ਕੇ ਵੀ ਸੁਣਾਵਾਂ। ਪਰ ਬਹੁਤ ਬਹੁਤ ਧੰਨਵਾਦ ਨਵੀਂ ਪੱਡਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਅੱਤ ਦਾ ਗੀਤ ਲਾਇਆ ਜੀ ਮਾਣਕ ਸਾਹਿਬ ਦਾ, ਅੱਜ ਬਹੁਤ ਬਿਜ਼ੀ ਡੇ ਹੋਣਾ, ਹੌਟ ਇਨ ਮੈਲਬਨ 37 ਡਿਗਰੀ। ਫੋਟੋ ਵੀ ਭੇਜ ਰਹੇ ਨੇ, ਠੀਕ ਹੈ। ਪੈਸਟ ਕੰਟਰੋਲ ਦੀ ਪੂਰੀ ਤਿਆਰੀ ਕਰ ਰਹੇ ਨੇ, ਆਪਣੀ ਗੱਡੀ ਚ ਸਮਾਨ ਰੱਖ ਰਹੇ ਨੇ, ਕੰਮਾਂ ਕਾਰਾਂ ਤੇ ਜਾ ਰਹੇ ਨੇ। ਸੋ ਮੈਲਬਨ ਦੇ ਵਿਚ ਪੈਸਟ ਕੰਟਰੋਲ ਦਾ ਕੰਮ ਕਰਦੇ ਨੇ ਬੱਗ ਮਾਸਟਰ ਤੇ ਜ਼ਰੂਰ ਇਨ੍ਹਾਂ ਨੂੰ ਚੇਤੇ ਕਰੋ। ਸੋ ਹੋਰ ਵੀ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਨੇ ਜੀ। ਤੇ ਲਓ ਥੋੜੀਆਂ ਖਬਰਾਂ ਜਿਹੜੀਆਂ ਹੁਣ ਭਾਰਤ ਦੀਆਂ ਅਖਬਾਰਾਂ ਦੇ ਉੱਤੋਂ। ਤੇ ਜਿਵੇਂ ਪਤਾ ਹੈ ਕਿ ਓਮਪੁਰੀ ਸਾਹਿਬ ਦੀ ਗੱਲ ਚੱਲ ਰਹੀ ਹੈ, ਅਖਬਾਰਾਂ ਸਾਰੀਆਂ ਦੇ ਉੱਤੇ ਉਨ੍ਹਾਂ ਦੀ ਇਹ ਖਬਰ ਲੱਗੀ ਹੋਈ ਆ ਤੇ ਉਧਰ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਵੀ ਲੱਗੀਆਂ ਹੋਈਆਂ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਤੇ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵਿਚ 71 ਜਿਹੜੀ ਸੰਗਤਾਂ ਹੋਈਆਂ ਉਨ੍ਹਾਂ ਦੀਆਂ ਫੋਟੋਆਂ ਵੀ ਆ, ਰੋਸ਼ਨੀ ਦੀਆਂ ਫੋਟੋਆਂ ਵੀ ਆ ਤੇ ਮੱਥਾ ਟੇਕਣ ਦੇ ਲਈ ਸੰਗਤਾਂ ਖੜੀਆਂ ਨੇ, ਉਹ ਵੀ ਫਰੰਟ ਪੇਜ ਤੇ ਲੱਗੀਆਂ ਹੋਈਆਂ ਨੇ। ਤੇ ਇਧਰ ਚੋਣ ਕਮਿਸ਼ਨ ਦਾ ਚੱਲਿਆ ਡੰਡਾ ਜੀ, 3 IG ਕਮਿਸ਼ਨਰ ਤੇ 10 SSP ਬਦਲੇ ਨੇ। ਤੇ ਇਹ ਜਿਹੜੀਆਂ ਚੋਣਾਂ ਦੇ ਵਿਚ ਤੁਹਾਨੂੰ ਪਤਾ ਕਿ ਜਾਬਤਾ ਲਾਗੂ ਹੋ ਚੁੱਕਾ, ਸੋ ਇਹ ਹੁਣ ਬਦਲੀ ਹੋਈ ਆ। ਤੇ ਉਧਰ ਇਕ ਮਾੜੀ ਖਬਰ ਹੈ ਕਿ ਲੁਧਿਆਣਾ ਦੇ ਵਿਚ ਹੋਂਡਾ ਸਿਟੀ ਰੁੱਖ ਨਾਲ ਟਕਰਾਈ ਹੈ, 4 ਦੀ ਮੌਤ, ਸਿੰਧਵਾ ਨਹਿਰ ਤੇ ਈਸੇਵਾਲ ਪੁਲ ਲਾਗੇ ਹੋਇਆ ਇਹ ਦਰਦਨਾਕ ਹਾਦਸਾ। ਤੇ ਮੌਸਮ ਸਬੰਧੀ 15 ਦਿਨ ਬਾਅਦ ਮੁੜ ਬਦਲਿਆ ਮੌਸਮ ਦਾ ਮਿਜ਼ਾਜ, ਪਹਾੜਾਂ ਦੀ ਬਰਫ਼ਬਾਰੀ ਨੇ ਮੈਦਾਨੀ ਇਲਾਕੇ ਕੰਬਣ ਲਾਏ, ਪਹਾੜ ਜਾਣੀ ਕਿ ਸ੍ਰੀ ਨਗਰ ਹਿਮਾਚਲ ਦੇ ਵਿਚ ਭਾਰੀ ਬਰਫਬਾਰੀ ਹੋਈ ਆ ਤੇ ਉਸ ਦੇ ਨਾਲ ਜਿਹੜਾ ਤਾਪਮਾਨ ਕਾਫੀ ਡਿੱਗਿਆ। ਅੰਮ੍ਰਿਤਸਰ ਦੇ ਵਿਚ 10 ਡਿਗਰੀ ਘੱਟ ਤੋਂ ਘੱਟ ਰਿਹਾ, ਲੁਧਿਆਣੇ ਦੇ ਵਿਚ 9.6, ਜਲੰਧਰ 14.8, ਬਠਿੰਡੇ ਚ 10 ਤੇ ਮੋਗਾ ਚ 9, ਰੋਪੜ ਚ 9। ਸੋ ਕਾਫੀ ਠੰਡ ਪੈ ਰਹੀ ਆ ਇੰਡੀਆ ਦੇ ਵਿਚ। ਦੇਖਾਂਗੇ ਜੀ ਜਾ ਕੇ, ਕਿਉਂਕਿ ਮੈਂ ਵੀ ਅਗਲੇ ਹਫ਼ਤੇ ਜਾ ਰਿਹਾ, ਅਗਲੇ ਹਫ਼ਤੇ ਨਹੀਂ ਮਤਲਬ ਅਗਲਾ ਪ੍ਰੋਗਰਾਮ ਕਰਾਂਗੇ, ਮੰਡੇ ਟਿਊਜ਼ਡੇ ਜਾ ਰਹੇ ਹਾਂ ਤੇ ਉਹਦੇ ਬਾਰੇ ਵੀ ਤੁਹਾਨੂੰ ਦੱਸਣਾ ਪ੍ਰੋਗਰਾਮਾਂ ਦੇ ਵੇਰਵੇ। ਤੇ ਇਕ ਹੋਰ ਖਬਰ ਜਿਹੜੀ ਫਰੰਟ ਪੇਜ ਤੇ ਲੱਗੀ ਆ ਉਹ ਹੈ ਜਸਟਿਸ ਕਟਾਜੂ ਨੇ ਸੁਪਰੀਮ ਕੋਰਟ ਕੋਲੋਂ ਮਾਫ਼ੀ ਮੰਗੀ। ਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਮਾਰਕੰਡੇ ਕਟਾਜੂ ਨੇ ਬਲੌਗ ਚ ਕੀਤੀਆਂ ਗਈਆਂ ਟਿੱਪਣੀਆਂ ਲਈ ਸੁਪਰੀਮ ਕੋਰਟ ਤੋਂ ਬਗੈਰ ਸ਼ਰਤ ਮਾਫ਼ੀ ਮੰਗ ਲਈ ਆ। ਅਦਾਲਤ ਨੇ ਸ਼ੁੱਕਰਵਾਰ ਨੂੰ ਕਟਾਜੂ ਦੀ ਮਾਫ਼ੀ ਸਵੀਕਾਰ ਕਰਦਿਆਂ ਉਨ੍ਹਾਂ ਖਿਲਾਫ਼ ਪੈਂਡਿੰਗ ਅਦਾਲਤ ਚ ਮਾਨਹਾਨੀ ਦਾ ਮਾਮਲਾ ਖਤਮ ਕਰ ਦਿੱਤਾ। ਤੇ ਜਸਟਿਸ ਕਟਾਜੂ ਨੇ ਕੇਰਲ ਦੇ ਸੋਮਿਆਂ ਜਮਰ ਜਨਾਹ ਦੇ ਹੱਤਿਆ ਦੇ ਮਾਮਲੇ ਦੇ ਵਿਚ ਦੋਸ਼ੀ ਗੋਵਿੰਦ ਚਾਮੀ ਦੀ ਫਾਂਸੀ ਨੂੰ ਦੀ ਸਜ਼ਾ ਖਤਮ ਕਰਨ ਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਆਪਣੇ ਬਲੌਗ ਤੇ ਨਿਖੇਧੀ ਕੀਤੀ ਸੀ। ਸੋ ਇਹ ਸੀ ਖਬਰਾਂ ਜੀ, ਤੇ ਲੋਕ ਗੀਤ ਸੰਗੀਤ ਵੀ ਆਪਾਂ ਜਾਰੀ ਰੱਖਦੇ ਹਾਂ। ਪਰ ਮੈਂ ਹੁਣ ਇੱਥੇ ਆਪਣੇ ਦਲਵੀਰ ਹੋਣਾ ਨੇ ਜਿਹੜਾ ਮੈਸੇਜ ਭੇਜਿਆ ਸੁਮਨ ਹੋਣਾ ਨੇ, ਤੇ ਉਨ੍ਹਾਂ ਦਾ ਉਹ ਨਸੀਰੂਦੀਨ ਸ਼ਾਹ ਦੀ ਜਿਹੜੀ ਸ਼ਰਧਾਂਜਲੀ ਜ਼ਰੂਰ ਪੜ੍ਹ ਕੇ ਸੁਣਾਉਣਾ ਚਾਹੁੰਦਾ। ਇਹ ਜਿਹੜੀ ਲਾਈਨਾਂ ਲਿਖੀਆਂ ਜੀ, ਓਮਪੁਰੀ ਦੀ ਪਤਨੀ ਨੰਦਿਤਾ ਸੀ, ਪੁਰੀ ਵੱਲੋਂ ਲਿਖੀ ਗਈ ਉਸ ਦੀ ਜੀਵਨੀ ਜ਼ਿੰਦਗੀ ਦਾ ਨਾਇਕ ਓਮਪੁਰੀ ਦੇ ਮੁੱਖ ਬੰਦ ਵਿਚੋਂ ਨਸੀਰੂਦੀਨ ਸ਼ਾਹ ਦੀਆਂ ਇਹ ਪੰਕਤੀਆਂ ਨੇ। ਫਿਲਮੀ ਦੁਨੀਆਂ ਵਿਚ ਆਪਣੇ ਸੰਘਰਸ਼ ਦੇ ਮੁੱਢਲੇ ਦਿਨਾਂ ਦੌਰਾਨ ਪਦਮ ਸ੍ਰੀ ਤੇ OBE ਆਰਡਰ ਆਫ ਬ੍ਰਿਟਿਸ਼ ਅੰਪਾਇਰ ਓਮ ਪ੍ਰਕਾਸ਼ ਪੁਰੀ ਨੂੰ ਇਸ ਗੱਲ ਦਾ ਬੜਾ ਖਦਸ਼ਾ ਸੀ ਕਿ ਉਸ ਦੇ ਨਾਂ ਕਰਕੇ ਦਰਸ਼ਕ ਕਿਤੇ ਉੱਘੇ ਰੰਗਮੰਚ ਅਭਿਨੇਤਾ ਤੇ ਹਿੰਦੀ ਫਿਲਮਾਂ ਦੇ ਚਰਿੱਤਰ ਅਭਿਨੇਤਾ ਓਮ ਸਿਪਰੀ ਦਾ ਭੁਲੇਖਾ ਨਾ ਖਾ ਜਾਣ। ਅਖੀਰ ਉਸ ਨੇ ਆਪਣੇ ਨਾਂ ਵਿਚੋਂ ਪ੍ਰਕਾਸ਼ ਹਟਾਉਣ ਦਾ ਫੈਸਲਾ ਕਰ ਲਿਆ। ਮੈਨੂੰ ਲੱਗਿਆ ਕਿ ਫਿਲਮ ਅਦਾਕਾਰ ਅਮਰੀਸ਼ ਪੁਰੀ ਕਰਕੇ ਉਹ ਆਪਣੇ ਨਾਂ ਵਿਚੋਂ ਪੁਰੀ ਦਾ ਤਿਆਗ ਵੀ ਕਰ ਸਕਦਾ ਹੈ। ਖੈਰ ਓਮ ਨੂੰ ਆਪਣਾ ਨਾਂ ਤਾਂ ਬਦਲਣਾ ਹੀ ਪੈਣਾ ਸੀ। ਜਿਹੜੇ ਲੋਕ ਫਿਲਮੀ ਗੱਪਸ਼ੱਪ ਚ ਬਹੁਤ ਦਿਲਚਸਪੀ ਰੱਖਦੇ ਹਨ ਉਨ੍ਹਾਂ ਨੂੰ ਮੈਂ ਦੱਸਦਿਆਂ ਕਿ ਸ਼ੁਰੂ ਦੇ ਵਿਚ ਦੋ ਫਿਲਮਾਂ ਚ ਉਸ ਨੇ ਵਿਲੋਮ ਪੁਰੀ ਅਤੇ ਅਜ਼ਦਕਪੁਰੀ ਦੇ ਨਾਮ ਦੀ ਅਦਾਇਗੀ ਵੀ ਹੋਈ ਹੈ। ਦੋਵੇਂ ਨਾਵਾਂ ਤੇ ਗੌਰ ਕਰਨ ਮਗਰੋਂ ਅਖੀਰ ਉਸ ਨੂੰ ਲੱਗਿਆ ਕਿ ਉਸ ਦੇ ਮਾਪਿਆਂ ਵੱਲੋਂ ਰੱਖਿਆ ਗਿਆ ਨਾਂ ਹੀ ਬਿਲਕੁਲ ਸਹੀ ਹੈ। ਮੇਰੀ ਜਾਚੇ ਓਮ ਦਾ ਇਹ ਫੈਸਲਾ ਬਿਲਕੁਲ ਸਹੀ ਸੀ। ਲੇਖ ਕਾਫੀ ਲੰਬਾ ਆ ਜੀ, ਤੇ ਪਰ ਮੈਂ ਫੇਰ ਸ਼ਰਧਾਂਜਲੀ ਵਜੋਂ ਮੈਂ ਉਹੀ ਡਾਇਲੋਗ ਤੁਹਾਨੂੰ ਫੇਰ ਸੁਣਾਉਣਾ ਚਾਹੁੰਦਾ ਇਕ ਮਿੰਟ ਦਾ ਜੀ। ਚੰਨ ਪਰਦੇਸੀ ਦੇ ਵਿਚੋਂ ਜਿਹੜੇ ਸੱਜਣ ਹੁਣੇ ਹੁਣੇ ਜੁਆਇਨ ਕੀਤੇ ਨੇ ਉਨ੍ਹਾਂ ਨੂੰ ਬੜਾ ਆਨੰਦ ਆਏਗਾ। ਇਹ ਡਾਇਲੋਗ ਜਿੰਨੀ ਵਾਰੀ ਮਰਜ਼ੀ ਸੁਣ ਲਓ, ਬੜਾ ਚੰਗਾ ਲੱਗਦਾ। ਚੰਨ ਪਰਦੇਸੀ ਫਿਲਮ ਦੇ ਵਿਚੋਂ ਓਮਪੁਰੀ ਤੇ ਅਮਰੀਸ਼ ਪੁਰੀ ਦੋ ਬੁਲੰਦ ਆਵਾਜ਼ਾਂ।
ਉਹ ਮੈਂ ਲਾਲੀ ਦੇ ਖੇਤਾਂ ਚ ਭੂਰੇ ਦਾ ਟਰੈਕਟਰ ਪਹੁੰਚਾ ਤਾ।
ਕਿਸੇ ਨੂੰ ਪਤਾ ਤਾਂ ਨਹੀਂ ਲੱਗਾ ਕਿ ਅਸੀਂ ਭਿਜਵਾਇਆ। ਫੱਟੜ ਹੋ ਜਾ ਤੁਹਾਡੀ ਖਾਤਰ ਹਜ਼ੂਰ, ਮੈਂ ਤਾਂ ਸਮੁੰਦਰ ਪੀ ਕੇ ਵੀ ਡਕਾਰ ਨਾ ਮਾਰਾਂ, ਇਹ ਤਾਂ ਗੱਲ ਹੀ ਕੁਛ ਨੀ।
ਚੰਗਾ ਜਾ ਤੂੰ ਆਪਣਾ ਕੰਮ ਕਰ।
ਓ ਜੀ ਮੈਂ ਮਾਲਕੋ ਜਰਾ
ਕੀ ਗੱਲ ਹੈ ਹੁਣ?
ਓ ਜੀ ਮੈਂ ਜੇਬਾਂ ਤਾਂ ਚਾਰ ਲਵਾਈ ਫਿਰਦਾ, ਪਰ ਕੋਲੇ ਕਿਛੁ ਅੰਨੀ ਵੀ ਨੀ ਮੇਰੇ।
ਤੇਰਾ ਢਿੱਡ ਕਦੀ ਨਾ ਭਰਿਆ। ਹੜ ਆਏ, ਫਸਲਾਂ ਤਬਾਹ ਹੋਈਆਂ, ਉਨ੍ਹਾਂ ਨੇ ਮੇਰਾ ਇੰਨਾ ਨੁਕਸਾਨ ਨਹੀਂ ਕੀਤਾ ਜਿੰਨਾ ਤੂੰ ਮੇਰਾ ਲਹੂ ਪੀਤਾ ਹੈ।
ਜਨਾਬ ਤੁਸੀਂ ਪੈਸੇ ਹੀ ਖੱਬੇ ਹੱਥ ਨਾਲ ਦਿੰਨੇ ਹੋ, ਮੈਂ ਤਾਂ ਜਿਉਂ ਜਿਉਂ ਖਾਨਾ ਸੁੱਕਦਾ ਹੀ ਜਾਂਦਾ। ਦੇਖੋ
ਤੇਰੀ ਨੀਅਤ ਨਹੀਂ ਭਰਨੀ ਕੁੱਤਿਆ, ਆ ਲੈ ਹੱਡੀ।
ਸਿੱਟੋ ਨਾ ਮਾਲਕੋ, ਇਹ ਤਾਂ ਲੱਛਮੀ ਹੈ, ਲੱਛਮੀ।
ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ ਡਾਇਲੋਗ ਤੇ ਓਮਪੁਰੀ ਯਾਦ ਰਹਿਣਗੇ ਜੀ ਹਮੇਸ਼ਾ। ਤੇ ਵੈਸੇ ਡਾਇਲੋਗ ਮੈਨੂੰ ਬਹੁਤ ਸਾਲ 15-20 ਸਾਲ ਪਹਿਲਾਂ ਮੈਂ ਸੁਣੇ ਸੀ ਤੇ ਮੈਂ ਇਸ ਨੂੰ ਮਤਲਬ ਆਪਣੇ ਜਿੰਗਲ ਦੇ ਵਿਚ ਵੀ ਵਰਤਿਆ। ਰਾਜੀ ਭੰਗੂ ਸਿੰਘਾਪੁਰ ਤੋਂ ਜੁਆਇਨ ਕਰ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬੜਾ ਵਧੀਆ ਚੱਲ ਰਿਹਾ ਜੀ, ਆਨੰਦ ਮਾਣ ਰਹੇ, ਵੀਕਐਂਡ ਦਾ ਇੰਜੋਏ ਕਰ ਰਹੇ ਤੁਹਾਡੇ ਨਾਲ। ਸਿੰਘਾਪੁਰ ਵਾਲਿਓ ਬਹੁਤ ਬਹੁਤ ਧੰਨਵਾਦ, ਤੁਹਾਡੇ ਦੇਸ਼ ਦੇ ਵਿਚੋਂ ਅਸੀਂ ਰੁਕ ਕੇ ਜਾਣਾ ਇਕ ਘੰਟਾ ਤੇ, ਪਰ ਮਿਲ ਨਹੀਂ ਹੋਣਾ ਕਿਉਂਕਿ ਸਟੇ ਬਹੁਤ ਥੋੜੀ ਆ, ਫੇਰ ਕਿਤੇ ਆਵਾਂਗੇ ਤੇ ਦਸਾਂਗੇ ਦਿਨਾਂ ਨੂੰ ਫਲਾਈਟ ਹੈ ਸਾਡੀ। ਤੇ ਰਮਨਦੀਪ ਹੁਣੀ ਵੀ ਸਾਡੇ ਪ੍ਰੋਗਰਾਮ ਚ ਜੁੜ ਗਏ ਨੇ, ਪ੍ਰੋਗਰਾਮ ਵਧੀਆ ਚੱਲਦਾ ਜੀ। ਅੱਜ ਰੈਨਮਾਰਕ ਦੇ ਵਿਚ ਬਹੁਤ ਗਰਮੀ ਹੈ, 41 ਡਿਗਰੀ, ਬਚ ਕੇ ਰਹਿਓ ਜੀ ਗਰਮੀ ਦੇ ਵਿਚ, ਜਰਾ ਬਚਾਅ ਰੱਖਿਓ ਆਪਣਾ। ਹਰਦੀਪ ਸਿੰਘ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਸੋਹਣਾ ਲੱਗ ਰਿਹਾ ਜੀ ਪ੍ਰੋਗਰਾਮ ਤੇ ਇਕ ਗੀਤ ਗੁਰਦਾਸ ਮਾਨ ਸਾਹਿਬ ਦਾ ਸੁਣਨਾ ਚਾਹੁੰਦੇ ਨੇ। ਮੈਂ ਕੋਸ਼ਿਸ਼ ਕਰਾਂਗਾ ਜੀ ਆਪਣੇ ਪ੍ਰੋਗਰਾਮ ਦੇ ਵਿਚ ਉਹ ਗੀਤ ਸ਼ਾਮਿਲ ਕਰਨ ਦੀ। ਸਾਰਿਆਂ ਦਾ ਸਵਾਗਤ ਹੈ ਤੇ ਹੁਣ ਜਿਹੜਾ ਗੀਤ ਇਕ ਫਰਮੈਸ਼ੀ ਆਇਆ ਸੀ ਸਾਨੂੰ ਤੇ ਉਹ ਆਪਾਂ ਸੁਣਦੇ ਹਾਂ ਜੀ ਹਰਭਜਨ ਮਾਨ ਦੀ ਆਵਾਜ਼ ਦੇ ਵਿਚ ਜੱਗ ਜਿਉਂਦਿਆਂ ਦੇ ਮੇਲੇ।
ਵੇਖ ਵੇਖ ਕੇ ਤਾਂ ਨਾਲ ਟੱਪ ਲਿਆ ਪਿਆਰ ਨੂੰ ਹਰ ਭੁੱਲ ਗਏ ਉਹ ਸੋਹਣਿਓ ਕਿਉਂ ਦਿਲਾਂ ਦੇ ਵਪਾਰ ਨੂੰ ਛਿੱਕ ਵੇਖ ਕੇ ਤਾਂ ਨਾਲ ਟੱਪ ਲਿਆ ਪਿਆਰ ਨੂੰ ਭੁੱਲ ਗਏ ਉਹ ਸੋਹਣਿਓ ਕਿਉਂ ਦਿਲਾਂ ਦੇ ਵਪਾਰ ਨੂੰ ਹੱਥਾਂ ਦੀ ਮਹਿਲ ਤੰਮੀ ਛੱਡ ਪੈਸੇ ਤੇਲੇ ਆ ਸੋਹਣਿਆ ਵੇ ਜੱਗ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਤੇਲੇ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਵੇਲੇ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਵੇਲੇ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਵੇਲੇ
ਹਾਂ ਬਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜਦੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌਂ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9870809001 ਵੈਬਸਾਈਟ ਵਿਜ਼ਿਟ ਕਰੋ kularhospital.com
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਆ ਲੋ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਆ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓਏ ਆ ਕੀ ਇੰਨੀ ਲੰਮੀ ਲਿਸਟ ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ ਤੇਰਾ ਪੀੜ ਹੀ ਨਹੀਂ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਂਦੀ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36 30 ਵਿਕਟੋਰੀਆ ਫੋਨ ਨੰਬਰ 04156834820
20 ਕਿਲੋ ਬਾਸਮਤੀ ਚੌਲ $38 10 ਕਿਲੋ ਚੱਕੀ ਆਟਾ $10 ਨਾਲ 1 ਕਿਲੋ ਚੌਲ ਮੁਫ਼ਤ ਅਤੇ ਇਸੇ ਤਰ੍ਹਾਂ ਦੀ ਹੋਰ ਮਨ ਪਸੰਦ ਆਫ਼ਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ ਦੀ ਖੁਸ਼ੀ
ਸੀਡੀ ਬੈਟਰੀਸ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਸ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 04346413274
04346413274
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਟਾਊਨ ਸਿਡਨੀ
ਸਿਟੀ ਬੈਟਰੀਜ਼
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ। ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ goldengrain.com.au ਜਾਂ ਫੋਨ ਕਰੋ 0428895564।
ਪੰਜਾਬ ਤੋਂ ਦੂਰ ਮਾਂ ਦੇ ਹੱਥਾਂ ਨਾਲ ਪਕਾਈ ਰੋਟੀ ਵਰਗਾ ਸਵਾਦ ਹੁਣ ਆਸਟ੍ਰੇਲੀਆ ਚ ਤੁਹਾਨੂੰ ਮਿਲੇਗਾ। ਆਸਟ੍ਰੇਲੀਆ ਦੇ ਹਾਈ ਕੁਆਲਿਟੀ ਗ੍ਰੇਨਸ ਤੋਂ ਬਣਿਆ ਸੈਮ ਮਿਲਸ ਵਾਲਿਆਂ ਦਾ ਰਾਇਲ ਗੋਲਡ ਆਸਟ੍ਰੇਲੀਅਨ ਮੇਡ ਆਟਾ, ਮੱਕੀ ਆਟਾ, ਬੇਸਣ, ਮਲਟੀਗ੍ਰੇਨ, ਬਾਜਰੇ ਦਾ ਆਟਾ ਹੁਣ ਸਭ ਇੰਡੀਅਨ ਸਟੋਰਸ ਤੇ ਉਪਲਬਧ ਹੈ। ਪੰਜਾਬ ਤੋਂ ਦੂਰ ਪੰਜਾਬ ਦਾ ਸਵਾਦ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, ਟੀ ਆਰ, ਪੀ ਆਰ, ਐਮ ਆਰ ਟੀ, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ, ਹਾਜ਼ਰ ਹਾਂ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ, ਔਰ ਮੇਰੇ ਨਾਲ ਜੁਆਇਨ ਕਰ ਗਏ ਨੇ ਸਾਡੇ ਸਤਿਕਾਰਯੋਗ ਵੱਡੇ ਭਾਜੀ ਅਮਰੀਕ ਫਲੋਰਾ ਜੀ ਸਿਡਨੀ ਤੋਂ। ਸਤਿ ਸ੍ਰੀ ਅਕਾਲ ਅਮਰੀਕ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ।
ਸਤਿ ਸ੍ਰੀ ਅਕਾਲ ਅਮਨਦੀਪ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੋਂ ਦੇਸ਼ਾਂ ਵਿਚ ਪ੍ਰੋਗਰਾਮ ਨੂੰ ਸੁਣ ਰਹੇ ਆ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਨਦੀਪ ਤੁਹਾਨੂੰ ਵੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਤੇ ਜੀ ਆਇਆਂ ਨੂੰ ਪਹਿਲਾਂ ਤਾਂ ਸਿਡਨੀ ਦਾ ਮੌਸਮ ਦੱਸੋ, ਕਹਿੰਦੇ ਅੱਜ ਗਰਮੀ ਵੱਲ ਨੂੰ ਜਾ ਰਿਹਾ ਆ, ਨਿਊ ਸਾਊਥ ਵੇਲਜ਼ ਦੇ ਵਿਚ ਹੀਟ ਵੇਵ ਆਉਣੀ ਆ। ਬ੍ਰਿਸਬੇਨ ਦੇ ਵਿਚ ਅੱਜ 37 ਡਿਗਰੀ ਆ, 41 ਡਿਗਰੀ ਜਿਹੜਾ ਅੱਜ ਹੋ ਰਿਹਾ ਆ। ਐਡਲੇਡ ਦੇ ਵਿਚ ਰੈਨਮਾਰਕ ਮਲਡੂਰੇ ਚ 41 ਡਿਗਰੀ ਆ। ਸਿਡਨੀ ਦਾ ਕੀ ਹਾਲ ਆ
ਜੀ? ਅਮਨਦੀਪ, ਕੱਲ ਸਿਡਨੀ ਵਿਚ ਕਾਫੀ ਮੀਂਹ ਪਿਆ, ਲੇਕਿਨ ਗਰਮਾਹਟ ਕਾਫੀ ਰਹੀ ਆ। ਅੱਜ ਬਿਲਕੁਲ ਠੀਕ ਗੱਲ ਕਹੀ ਹੈ ਕਿ ਗਰਮੀ ਵੱਲ ਮੌਸਮ ਵੱਧ ਰਿਹਾ ਹੈ ਤੇ ਅੱਜ ਕਾਫੀ ਟੈਂਪਰੇਚਰ ਹੋਣ ਦੀ ਸੰਭਾਵਨਾ ਸਿਡਨੀ ਵਿਚ ਹੈ। ਇਸ ਵੇਲੇ ਇੱਥੇ ਕਾਫੀ ਧੁੱਪ ਚੜੀ ਹੋਈ ਹੈ ਅਤੇ ਜਿੱਦਾਂ ਜਿੱਦਾਂ ਦਿਨ ਅੱਗੇ ਵਧੇਗਾ ਮੇਰੇ ਖਿਆਲ ਦੇ ਵਿਚ ਇਹ ਗਰਮਾਹਟ ਵੱਲ ਜਾਏਗਾ ਤੇ ਕਾਫੀ ਗਰਮੀ ਹੋਣ ਦੀ ਸੰਭਾਵਨਾ ਕਹੀ ਜਾ ਸਕਦੀ ਹੈ ਸਿਡਨੀ ਦੇ ਵਿਚ ਅੱਜ। ਅਮਨਦੀਪ
ਜੀ, ਤੇ ਨਾਲ ਦੀ ਨਾਲ ਆਪਾਂ ਸੁਨੇਹੇ ਲੈਣੇ ਆ, ਬਹੁਤ ਸਾਰੇ ਮਸਲੇ ਆ ਜਿਨ੍ਹਾਂ ਦੇ ਆਪਾਂ ਗੱਲ ਕਰਨੀ ਆ, ਅਹਿਮ ਮਸਲੇ ਆ। ਤੇ ਸਾਡੇ ਸਤਿਕਾਰਯੋਗ ਦੇਵ ਨਿੱਜਰ ਭਾਜੀ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਵਾਲੇ, ਤੇ ਭਾਜੀ ਸਤਿ ਸ੍ਰੀ ਅਕਾਲ, ਤੇ ਉਮੀਦ ਰੱਖਦੇ ਆ ਕਿ ਤੁਸੀਂ ਤੰਦਰੁਸਤ ਹੋਵੋਗੇ ਹੁਣ। ਤੇ ਉਨ੍ਹਾਂ ਨੇ ਫਤਿਹ ਬੁਲਾਈ ਆ ਜੀ ਸਾਰਿਆਂ ਨੂੰ, ਪ੍ਰੋਗਰਾਮ ਦਾ ਨਜ਼ਾਰੇ ਲੈ ਰਹੇ ਆ, ਕਹਿੰਦੇ ਜੀ ਚੰਨ ਪਰਦੇਸੀ ਦੇ ਡਾਇਲੋਗ ਸਿਰਾ ਹੀ ਆ ਜੀ। ਤੇ ਜਿਹੜੇ ਓਮਪਰੀ ਦੀਆਂ ਜਿਹੜੀ ਕਿ ਯਾਦਾਂ ਸਾਡੇ ਨਾਲ ਕਹਿੰਦੇ ਰਹਿਣਗੀਆਂ, ਤੇ ਅਮਰੀਸ਼ ਪੁਰੀ ਵੀ ਕਹਿੰਦੇ ਘੱਟ ਨਹੀਂ ਸਨ, ਦੋਨਾਂ ਦੇ ਤੁਸੀਂ ਸੁਣੇ ਹੋਣੇ ਜੀ ਡਾਇਲੋਗ, ਤੇ ਕਿਆ ਬਾਤ ਹੈ ਜੀ ਅਮਰੀਕ ਜੀ।
ਜੀ ਅਮਲੀ, ਦੋਨੋ ਹੀ ਬਹੁਤ ਵੱਡੇ ਕਲਾਕਾਰ ਸਨ ਭਾਰਤੀ ਸਿਨੇਮੇ ਦੇ ਵਿਚ, ਤੇ ਉਨ੍ਹਾਂ ਨੇ ਹਾਲੀਵੁੱਡ ਦੀਆਂ ਫਿਲਮਾਂ ਵੀ ਕੀਤੀਆਂ ਤੇ ਬਾਲੀਵੁੱਡ ਹਾਲੀਵੁੱਡ ਦੇ ਸੁਮੇਲ ਦਾ ਇਕ ਬਹੁਤ ਵਧੀਆ ਵਧੀਆ ਕਲਾਕਾਰ ਸਨ ਦੋਨੋ ਹੀ, ਅਤੇ ਦੋਨਾਂ ਨੇ ਬਹੁਤ ਵਧੀਆ ਵਧੀਆ ਫਿਲਮਾਂ ਅਮਦੀਪ ਇਹਨਾਂ ਨੇ ਦਿੱਤੀਆਂ। ਡਾਇਲੋਗ ਡਿਲੀਵਰੀ ਦੋਨਾਂ ਦੀ ਇੰਨੀ ਕਮਾਲ ਦੀ ਹੁੰਦੀ ਸੀ ਕਿ ਤੁਸੀਂ ਬਸ ਕਿਆ ਬਾਤ ਹੀ ਸੀ, ਸਿਰਾ ਹੀ ਲਾ ਦਿੰਦੇ ਸੀ ਜਿੱਦਾਂ ਅਸੀਂ ਪੰਜਾਬੀ ਵਿਚ ਕਹੀ ਦਾ। ਤੇ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ, ਜੇ ਗਣਾਉਣ ਲੱਗੀ ਤਾਂ ਬਹੁਤ ਜ਼ਿਆਦਾ ਫਿਲਮਾਂ ਆ ਜਿਹੜੀਆਂ ਕਿ ਗਣਾ ਨਹੀਂ ਅਸੀਂ ਸਕਦੇ। ਹਾਸਰਸ ਦੇ ਵੀ ਅਮਨਦੀਪ ਓਮਪੁਰੀ ਇੱਕ ਚੰਗੇ ਕਲਾਕਾਰ ਸੀ, ਕਈ ਫਿਲਮਾਂ ਦੇ ਵਿਚ ਉਹਨਾਂ ਨੇ ਹਾਸਰਸ ਵੀ ਬਹੁਤ ਚੰਗਾ ਦਿੱਤਾ ਤੇ ਮਨੋਰੰਜਨ ਵੀ ਚੰਗਾ ਕਰਦੇ ਸਨ। ਮੈਨੂੰ ਯਾਦ ਹੈ ਇੱਕ ਪਿਕਚਰ ਆਈ ਸੀ ਹੇਰਾ ਫੇਰੀ ਓਹਦੇ ਵਿਚ ਵੀ ਓਹਨਾ ਦਾ ਰੋਲ
ਸਿੰਘ ਬਣੇ
ਓਹਦੇ ਵਿਚ ਵੀ ਬਹੁਤ ਰੋਲ ਲਿਆ ਹਾਂਜੀ ਬੱਚੇ ਬੜੇ ਓਹਨੂੰ ਚੌਂਕ ਦੇ ਨਾਲ ਦੇਖਦੇ ਸੀ ਤੇ ਬੜਾ ਇੰਟਰਟੇਨਮੈਂਟ ਓਥੋਂ ਲੈਂਦੇ ਆ ਹਲੇ ਵੀ ਕਈ ਵਾਰ ਮੈਂ ਦੇਖਿਆ ਮੇਰਾ ਲੜਕਾ ਛੋਟਾ ਹੁੰਦਾ ਸੀ ਜਦੋਂ ਹੇਰਾ ਫੇਰੀ ਆਈ ਸੀ ਹਾਲੇ ਵੀ ਉਹ ਕਈ ਵਾਰ ਫਿਰ ਮੈਂ ਉਹਨੂੰ ਦੇਖਦੇ ਹੋਏ ਇਸ ਨੂੰ ਦੇਖਦੇ ਹੋਏ ਦੇਖਿਆ ਹੈ ਇਹ ਇੰਨੀ ਵਧੀਆ ਫਿਲਮ ਸੀ ਉਹ ਸੀ ਅਤੇ ਉਹਦੇ ਵਿਚ ਓਮ ਪੁਰੀ ਦਾ ਰੋਲ ਵੀ ਬਹੁਤ ਹੀ ਵਧੀਆ ਸੀ ਅਤੇ ਇੱਕ ਪੰਜਾਬੀ ਫਿਲਮ ਅਮਦੀਪ ਆਈ ਸੀ ਪਿੱਛੇ ਜੇ ਬਹੁਤ ਦੇਰ ਪਹਿਲਾਂ ਕੀ ਸੀ ਉਹ ਮੈਨੂੰ ਯਾਦ ਨਹੀਂ ਆ ਰਹੀ ਲੇਕਿਨ ਓਹਦੇ ਵਿਚ ਵੀ ਹਾਂ ਚੰਨ ਪਰਦੇਸੀ ਇੱਕ ਹੋਰ ਵੀ ਆਈ ਸੀ ਤੇ ਓਹਦੇ ਵਿਚ ਵੀ ਜਿਹੜਾ ਓਮ ਪੁਰੀ ਦਾ ਰੋਲ ਬਹੁਤ ਹੀ ਵਧੀਆ ਸੀ ਤੇ ਬਾਕੀ ਤਾਂ ਅਣਗਿਣਤ ਫਿਲਮਾਂ ਜਿਨ੍ਹਾਂ ਦੇ ਵਿਚ ਉਹਨਾਂ ਨੇ ਰੋਲ ਕੀਤਾ ਲੇਕਿਨ ਉਹ ਸਾਡੇ ਤੋਂ ਵਿਛੜ ਗਏ ਆ ਨਵਨਦੀਪ ਤੇ ਬੜੇ ਅਫਸੋਸ ਦੀ ਗੱਲ ਆ ਲੇਕਿਨ ਇਹ ਸੰਸਾਰ ਜਿਹੜਾ ਆਣਾ ਜਾਣਾ ਇੱਥੇ ਬਣਿਆ ਰਹਿੰਦਾ ਹੈ ਦੇਖਣੇ ਜਿਹੜੀ ਵੀ ਜਿਹੜੀ ਚੀਜ਼ ਆ ਬਣੀ ਆ ਸੰਸਾਰ ਦੇ ਵਿਚ ਓਹਨੇ ਆਣਾ ਆ ਓਹਨੇ ਜਾਣਾ ਵੀ
ਤੇ ਮਨਦੀਪ ਸਿੰਘ ਵੀ ਕ੍ਰੇਗੀ ਵਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਕਾਫੀ ਉਦਾਸ ਹੈ ਜੀ ਓਮਪੁਰੀ ਨਹੀਂ ਰਹੇ ਹੀ ਵਾਜ ਵਨ ਆਫ ਦਾ ਗ੍ਰੇਟੈਸਟ ਐਕਟਰ ਪਰ ਕਈ ਓਵਰ ਰੇਟਡ ਐਕਟਰ ਜਿਹੜੇ ਪੁਰੀ ਸਾਹਿਬ ਤੋਂ ਜ਼ਿਆਦਾ ਫੇਮਸ ਨੇ ਚੰਨ ਪਰਦੇਸੀ ਤੇ ਮਤਲਬ ਜਾਣੇ ਵੀ ਦੋ ਯਾਰੋ ਫਿਲਮ ਇੱਕ ਜਾਣੇ ਵੀ ਦੋ ਯਾਰੋ ਫਿਲਮ ਸੀ ਨਾ ਉਸ ਦੇ ਵਿਚ ਵੀ ਬਹੁਤ ਵਧੀਆ ਐਕਟਿੰਗ ਕੀਤੀ ਸੀ ਤੇ ਫੇਵਰੇਟ ਮੂਵੀ ਹੈ ਤੇ ਮਾਣਕ ਸਾਹਿਬ ਦਾ ਗਾਣਾ ਕਹਿੰਦੇ ਸੁਣ ਕੇ ਨਾ ਗੋਲੀ ਮਾਰੋ ਇਹੋ ਜਿਹੇ ਬਨੋਟੀ ਯਾਰ ਨੂੰ ਮੈਨੂੰ ਛੋਟੇਪੁਰ ਦੀ ਯਾਦ ਆ ਗਈ ਤੁਸੀਂ ਦੇਖੋ ਕਿੱਧਰਲੀ ਗੱਲ ਤੁਸੀਂ ਕਿੱਧਰ ਲਾ ਦਿੱਤੀ ਚਲੋ ਕੋਈ ਗੱਲ ਨੀ ਦਿਲ ਵਾਲੀ ਗੱਲ ਹੈ ਤੁਸੀਂ ਲਾ ਸਕਦੇ ਆ ਜੀ ਸਾਰਿਆਂ ਨੂੰ ਹੱਕ ਹੈ ਤੇ ਬਿਲਕੁਲ ਓਮਪੁਰੀ ਸਾਹਿਬ ਨੇ ਜੀ ਅੰਗਰੇਜ਼ੀ ਫਿਲਮਾਂ ਬੜੀਆਂ ਕੀਤੀਆਂ ਨੇ ਈਸਟ ਵਰਸਿਜ਼ ਈਸਟ ਮੀਟ ਵੈਸਟ ਸ਼ਾਇਦ ਇਹ ਫਿਲਮ ਵੀ ਸੀਗੀ ਇੱਕ ਉਹਨਾਂ ਨੇ ਗਮ ਦੀ ਫਿਲਮ ਕੀਤੀ ਸੀ ਜੀ ਇੰਗਲਿਸ਼ ਦੇ ਵਿਚ 90 ਸੈਕਿੰਡ ਦਾ ਉਹਦੇ ਵਿਚ ਉਹਨਾਂ ਦਾ ਰੋਲ ਸੀ ਔਰ ਲੋਹਾ ਮਨਾਤਾ ਸੀ ਜੀ ਉਹਨਾਂ ਨੇ ਬੀਬੀਸੀ ਨੇ ਖ਼ਬਰ ਲਾਈ ਆ ਤੇ ਉਸ ਤੋਂ ਇਲਾਵਾ ਹੋਰ ਕਈ ਫਿਲਮਾਂ ਵੀ ਉਹਨਾਂ ਨੇ ਇੰਗਲਿਸ਼ ਦੀਆਂ ਤਕਰੀਬਨ 20 ਫਿਲਮਾਂ ਉਹਨਾਂ ਨੇ ਕੀਤੀਆਂ ਤੇ ਰਾਜੀ ਪੰਗੂ ਕਹਿ ਰਹੇ ਸਤਿ ਸ੍ਰੀ ਅਕਾਲ ਜੀ ਫਲੋਰਾ ਸਾਹਿਬ ਤੇ ਭਾਜੀ ਤੁਸੀਂ ਸਿੰਗਾਪੁਰ ਏਅਰਲਾਈਨਸ ਲਈ ਹੈ ਤੇ ਏਅਰਲਾਈਨ ਦੀ ਵਾਪਸੀ ਆਸਟ੍ਰੇਲੀਆ ਨੂੰ 4 ਘੰਟੇ ਸਟੇ ਹੈ ਤੁਸੀਂ ਵੀ ਕਹਿੰਦੇ ਆ ਜਾਣਾ ਮਿਲ ਲੈਣਾ ਤੇ ਤੁਹਾਨੂੰ ਨਵਾਂ ਸਿੰਗਾਪੁਰ ਦੀ ਸੈਰ ਕਰਵਾ ਲਾਂਗੇ 4 ਘੰਟੇ ਚ ਜੀ ਫਿਰ ਉੱਥੇ ਤਾਂ ਉਤਰਨ ਚੜਨ ਨਹੀਂ ਹੁੰਦਾ ਮਿੰਨੀ ਬੱਸ ਵਾਂਗਰ ਕੋਈ ਗੱਲ ਨਹੀਂ ਸਮਾਂ ਕੱਢ ਕੇ ਆਵਾਂਗੇ ਫਿਰ 4 ਘੰਟੇ ਨਹੀਂ ਤੁਹਾਡੇ ਕੋਲ ਹੋ ਸਕਦਾ 4-5 ਦਿਨ ਰਹੀਏ ਤਾਂ ਸਤਨਾਮ ਹੁਣੇ ਵੀ
ਇਹਨਾਂ ਦਾ ਸਿੱਧਾ ਪ੍ਰਵਾਹ ਨਹੀਂ ਕਰ ਲੋ
ਹਾਂਜੀ ਸਿੱਧਾ ਪ੍ਰਵਾਹ ਨਹੀਂ ਕਰ ਲੈਂਦੇ ਅੱਜ ਸਾਰੀ ਟੀਮ ਹੀ ਚੱਲੀਏ ਫਿਰ ਅਸੀਂ ਤਾਂ ਵਧੀਆ ਹਾਂਜੀ ਸਤਨਾਮ ਗਿੱਲ ਹੋਣੀ ਸਾਡੇ ਨਾਲ ਜੁੜੇ ਨੇ ਉਹਨੀ ਰੋਟੀਆਂ ਦੀ ਫੋਟੋ ਭੇਜੀ ਆ ਕਹਿੰਦੇ ਠੰਡੀਆਂ ਰੋਟੀਆਂ ਉਸ ਸ਼ਖਸ ਦੇ ਹਿੱਸੇ ਹੀ ਆਉਂਦੀਆਂ ਨੇ ਜੋ ਆਪਣੇ ਘਰੋਂ ਰੋਟੀ ਕਮਾਉਣ ਨਿਕਲਦਾ ਹੈ ਬਹੁਤ ਵਧੀਆ ਵਿਚਾਰ ਹੈ ਜੀ ਅਮਰੀਕ ਜੀ
ਜੀ ਮੈਂ ਇੱਥੇ ਐਡ ਕਰਨਾ ਚਾਹਾਂਗਾ ਠੰਡੀਆਂ ਰੋਟੀਆਂ ਉਸ ਸ਼ਖਸ ਦੇ ਹਿੱਸੇ ਆਉਂਦੀਆਂ ਜਿਹੜੇ ਬਹੁਤ ਮਿਹਨਤੀ ਹੁੰਦੇ ਹਨ
ਜੀ ਜੀ ਮੈਨੂੰ ਯਾਦ ਹੈ ਕਿ ਅਸੀਂ ਜਦ ਸਕੂਲੇ ਜਾਂਦੇ ਹੁੰਦੇ ਸੀ ਰੋਟੀਆਂ ਦਾ ਡੱਬਾ ਨਾਲ ਲੈ ਕੇ ਜਾਂਦੇ ਹੁੰਦੇ ਸੀ ਤੇ ਸਾਨੂੰ ਤਾਂ ਚਲੋ ਉਹ ਵੀ ਬੜੀ ਸਵਾਦ ਲੱਗਦੀ ਹੁੰਦੀ ਸੀ ਤੇ ਫਿਰ ਇੱਥੇ ਵੀ ਆਸਟ੍ਰੇਲੀਆ ਦੇ ਵਿਚ ਵੀ ਜਦੋਂ ਅਸੀਂ ਜਾਂਦੇ ਹਾਂ ਰੋਟੀ ਬਣਾ ਕੇ ਐਸਕੀ ਦੇ ਵਿਚ ਰੱਖ ਲਈਦੀ ਹੈ ਸਵੇਰ ਨੂੰ ਲੰਚ ਫਿਰ ਕਰੀਦਾ ਬਾਹਰ ਖੇਤਾਂ ਦੇ ਵਿਚ ਜਾਂ ਆਪਣੇ ਕੰਮ ਦੇ ਉੱਤੇ ਸੋ ਇੱਕ ਮਿਹਨਤ ਦੀ ਨਿਸ਼ਾਨੀ ਹੈ ਕਿ ਦੁਪਹਿਰ ਨੂੰ ਤੁਸੀਂ ਜਿਹੜਾ ਆਪਣਾ ਫੂਡ ਹੈ ਖਾਣਾ ਹੈ ਉਹ ਠੰਡਾ ਪਰ ਅੱਜ ਕੱਲ੍ਹ ਤਾਂ ਫਾਸਟ ਫੂਡ ਚੱਲ ਪਿਆ ਜੀ ਮੈਂ ਉੱਥੋਂ ਲੈ ਲਾਂਗਾ ਪਰ ਫਿਰ ਵੀ ਜੀ
ਦੂਜੇ ਸ਼ਬਦਾਂ ਵਿਚ ਤੁਸੀਂ ਕਹਿ ਸਕਦੇ ਆ ਜਿਹੜੀ ਤਾਜ਼ੀ ਤਾਜ਼ੀ ਸੱਜਰੀ ਰੋਟੀ ਉਹ ਵਿਹਲੜ ਖਾਂਦੇ
ਨਹੀਂ ਨਹੀਂ ਉਹ ਭਾਗਾਂ ਵਾਲੇ ਖਾਂਦੇ ਨੇ ਮਤਲਬ ਕੰਮ ਤੋਂ ਬਾਅਦ ਉਹ ਵਧੀਆ ਵੀ ਲੱਗਦੇ ਨੇ ਪਰ ਚਲੋ ਆਪਣੇ ਆਪਣੀ ਰਾਏ ਆ ਪਰ ਫਿਰ ਵੀ ਕਹਿ ਲੋ ਕਿ ਜਦੋਂ ਬੰਦਾ ਨਾ ਠੰਡੀ ਰੋਟੀ ਖਾਂਦਾ ਇਹਦਾ ਮਤਲਬ ਘਰੋਂ ਪਾਸੇ ਆਇਆ ਹੋਇਆ ਕਿਸੇ ਕੰਮ ਤੇ ਤਾਂ ਇਧਰ ਬਰਿੰਦਰ ਰੰਧਾਵਾ ਹੁਣੀ ਕਹਿੰਦੇ ਨੇ ਕਿ ਕਨਫਿਊਜ਼ਨ ਕਲੀਅਰ ਕਰੋ ਜੀ ਆਸਟ੍ਰੇਲੀਅਨ ਸਿਟੀਜ਼ਨ ਆ ਤੇ ਕਿੰਨੇ ਪੈਸੇ ਇੰਡੀਆ ਲੈ ਕੇ ਜਾ ਸਕਦੇ ਆ ਜਿਹੜਾ ਵੈਬਸਾਈਟ ਆ ਉਹ ਕਹਿ ਰਿਹਾ ਕਿ 7500 ਰੁਪਏ ਤੋਂ ਵੱਧ ਨਹੀਂ ਲੈ ਕੇ ਜਾ ਸਕਦੇ ਪਰ ਹੁਣ ਇਹ ਆ ਵੀ ਜਿਹੜੀ ਸਾਨੂੰ ਜਾਣਕਾਰੀ ਮਿਲੀ ਆ ਜੀ ਉਹ 25000 ਰੁਪਇਆ ਆ ਜੀ ਤੁਸੀਂ ਲੈ ਕੇ ਜਾ ਸਕਦੇ ਆ
ਅਮਨਦੀਪ ਮੈਂ ਤੁਹਾਨੂੰ ਇਹਦੇ ਬਾਰੇ ਗੱਲ ਦੱਸਦਾ ਕਿ ਕਿੰਨਾ ਪੈਸਾ ਤੁਸੀਂ ਲੈ ਕੇ ਜਾ ਸਕਦੇ ਆ ਇਹਦੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਕੋਈ ਸੋਲਿਡ ਇਨਫੋਰਮੇਸ਼ਨ ਨਹੀਂ ਹੈ ਕੋਈ ਕਨਫਰਮ ਇਨਫੋਰਮੇਸ਼ਨ ਨਹੀਂ ਆ ਜਿਹੜੀ ਤੁਸੀਂ ਵੈਸੇ ਜੇ ਤੁਸੀਂ ਅਕੋਰਡਿੰਗ ਟੂ ਲਾ ਦੇਖੋ ਜਾਂ ਤੁਸੀਂ ਰੈਗੂਲੇਸ਼ਨ ਦੇਖੋ ਤਾਂ ਜਿਸ ਵੇਲੇ ਤੁਸੀਂ ਆਸਟ੍ਰੇਲੀਆ ਛੱਡਦੇ ਆ ਤਾਂ ਸਾਨੂੰ ਪੁੱਛਿਆ ਜਾਂਦਾ ਸੀ ਕਿ ਤੁਹਾਡੇ ਕੋਲ ਕਿੰਨੀ ਕਰੰਸੀ ਤੁਹਾਡੇ ਕੋਲ 10,000 ਆਸਟ੍ਰੇਲੀਅਨ ਡਾਲਰ ਤੋਂ ਜ਼ਿਆਦਾ ਆਸਟ੍ਰੇਲੀਅਨ ਡਾਲਰ ਜਾਂ ਹੋਰ ਕਿਸੇ ਦੇਸ਼ ਦੀ ਕਰੰਸੀ ਤਾਂ ਨਹੀਂ ਇਹਦਾ ਮਤਲਬ ਤੁਸੀਂ $10,000 ਦੇ ਇਕਵਲੈਂਟ ਕੋਈ ਵੀ ਕਰੰਸੀ ਕੈਰੀ ਕਰ ਸਕਦੇ ਹੋ ਜੇ ਤੁਸੀਂ ਆਸਟ੍ਰੇਲੀਅਨ ਸਿਟੀਜ਼ਨ ਆ। ਮੇਰੇ ਖਿਆਲ ਦੇ ਵਿਚ ਇਸ ਤਰ੍ਹਾਂ ਵੀ ਹੈ।
ਇੰਡੀਆ ਦੀ ਗੱਲ ਕਰ ਰਹੇ ਨੇ, ਇੰਡੀਆ ਦੇ ਵਿਚ ਜਿਹੜੀ ਹੁਣ ਨੋਟਾਂ ਦਾ ਰੌਲਾ ਪਿਆ ਨਾ, ਪੁਰਾਣੇ ਨੋਟਾਂ ਦਾ ਨਵੇਂ ਨੋਟਾਂ ਦਾ, ਇਹ ਉਹਦੀ ਉਹਦੇ ਸੰਬੰਧ ਦੇ ਵਿਚ ਪੁੱਛ ਰਹੇ ਨੇ।
ਮੈਨੂੰ ਪਤਾ,
ਹਾਂਜੀ
ਹਾਂਜੀ। ਵੈਸੇ ਇਹਦੇ ਬਾਰੇ ਕੋਈ ਪੁਖਤਾ ਰੋਲ ਨੀ ਆ। ਜਦੋਂ ਮੈਂ ਵੀ ਪਿੱਛੇ ਗਿਆ ਸੀ ਏਅਰਪੋਰਟ ਤੇ, ਮੈਂ ਪੁੱਛਿਆ ਸੀ ਉਹਨਾਂ ਨੂੰ ਕਿ ਕਿੰਨੀ ਕਰੰਸੀ ਤੁਸੀਂ ਲਿਆ ਸਕਦੇ ਆ, ਤਾਂ ਉਹਨਾਂ ਕੋਈ ਜਵਾਬ ਨੀ ਸੀ।
ਅੱਛਾ, ਉਹਨਾਂ ਨੂੰ ਆਪ ਨੂੰ ਨੀ ਪਤਾ ਹੋਣਾ ਤੇ ਖੈਰ।
ਹਾਂਜੀ, ਉਹਨਾਂ ਨੂੰ ਪਤਾ ਹੀ ਨਹੀਂ ਹੈ,
ਕੋਈ
ਰੈਗੂਲੇਸ਼ਨ ਹੀ ਨਹੀਂ ਹੈ।
ਦੇਖੋ ਅਮਰੀਕ ਜੀ, ਜਿਹੜੇ ਰੈਗੂਲੇਸ਼ਨ ਬਣੀ ਹੋਈ ਆ, ਜੇ ਆਪਾਂ ਇਹਨਾਂ ਨੂੰ ਦੇਖੀਏ ਤਾਂ, ਵੈਸੇ ਜੇ 7,500 ਰੁਪਇਆ ਤਾਂ ਜੇ ਉਥੋਂ ਦਿੱਲੀ ਤੋਂ ਟੈਕਸੀ ਫੜ ਕੇ ਜਾਣਾ ਹੋਵੇ ਪੰਜਾਬ ਨੂੰ, ਇੰਨੇ ਕੁ ਤਾਂ ਵੈਸੇ ਲੱਗੇ ਜਾਂਦੇ ਨੇ ਵਿਚ ਖਾਣ ਪੀਣ ਦੇ, ਹਨਾ। ਤਾਂ ਇਹ ਤਾਂ ਕੋਈ ਬਹੁਤੀ ਸੈਂਸੀਬਲ ਨਹੀਂ, ਜਿਸ ਹਿਸਾਬ ਨਾਲ ਉੱਥੇ ਇਨਫਲੇਸ਼ਨ ਵੱਧ ਗਈ ਆ, ਖਰਚੇ ਵੱਧ ਗਏ, ਇਹ ਵੀ ਨਾਲ ਦੀ ਨਾਲ ਐਡਜਸਟ ਕਰਨਾ ਚਾਹੀਦਾ। 50,000 ਦੇ ਕਰੀਬ ਬੰਦਾ ਜਿਹੜਾ ਆਪਣੇ ਨੋਟ ਲਿਆ ਸਕਦਾ ਆ ਇਧਰ ਨੂੰ ਜਾਂ ਉਧਰ ਨੂੰ, ਇਹਨੂੰ ਥੋੜਾ ਜਿਹਾ ਬਦਲਣਾ ਚਾਹੀਦਾ, ਤੇ ਇਹਦੇ ਵਿਚ ਕੋਈ ਮਾੜੀ ਗੱਲ ਨਹੀਂ ਹੈ।
ਇਸ ਵੇਲੇ ਤੁਸੀਂ ਏਅਰਪੋਰਟ ਤੇ ਲੈਂਡ ਕਰਦੇ ਆ ਨਾ, ਇਧਰੋਂ ਜਾਂਦੇ ਆ ਜਾਂ ਬਾਹਰੋਂ ਕਿਸੇ ਹੋਰ ਦੇਸ਼ ਤੋਂ ਜਾਂਦੇ ਆ, ਤੁਹਾਡੇ ਕੋਈ ਡੈਕਲੇਰੇਸ਼ਨ ਨਹੀਂ ਲਈ ਜਾਂਦੀ ਕਿ ਤੁਹਾਡੇ ਕੋਲ ਕਿੰਨੀ ਕਰੰਸੀ ਹੈ। ਡੈਕਲੇਰੇਸ਼ਨ ਉਸੇ ਦੇਸ਼ ਤੋਂ ਲਈ ਜਾਂਦੀ ਹੈ ਜਿਸ ਦੇਸ਼ ਤੋਂ ਤੁਸੀਂ ਬੋਰਡ ਕਰਦੇ ਆ, ਜਿਸ ਦੇਸ਼ ਤੋਂ ਤੁਸੀਂ ਉਸ ਜਹਾਜ਼ ਵਿਚ ਚੜ੍ਹਦੇ ਆ। ਅਗਰ ਤੁਸੀਂ ਉਹਨੂੰ ਫਾਲੋ ਕਰੋ ਜਿਸ ਜਹਾਜ਼ ਤੁਸੀਂ ਜਿਸ ਦੇਸ਼ ਤੋਂ ਚੜ੍ਹੇ ਆ, ਕਿੰਨੀ ਕਰੰਸੀ ਤੁਸੀਂ ਮੈਕਸੀਮਮ ਕੈਰੀ ਕਰ ਸਕਦੇ ਆ। ਅੱਗੇ ਦਾ ਕੋਈ ਫਾਰਮ ਭਰਨਾ ਹੀ ਨਹੀਂ ਪੈਂਦਾ ਜਿਸ ਵੇਲੇ ਤੁਸੀਂ ਲੈਂਡ ਕਰਦੇ ਆ, ਜੇ ਦਾ ਹੋਵੇ ਨਾ ਫਾਰਮ ਭਰਨਾ ਹੋਵੇ, ਫਾਰਮ ਭਰੇ ਤੁਹਾਡੇ ਕੋਲ ਇੰਨੀ ਕਰੰਸੀ ਤੋਂ ਜ਼ਿਆਦਾ ਪੈਸੇ ਤਾਂ ਨਹੀਂ, ਫਿਰ ਉਹ ਰੈਗੂਲੇਸ਼ਨ ਦੇ ਅੰਡਰ ਆ ਜਾਂਦਾ। ਮੇਰੇ ਖਿਆਲ ਦੇ ਵਿਚ ਕਾਫ਼ੀ ਐਮਬੀਗਸ ਆ, ਕਾਫ਼ੀ ਗੁੰਝਲਦਾਰ ਮਾਮਲਾ ਆ, ਇਹਦੇ ਚ ਕੋਈ ਕਲੈਰੀਫਿਕੇਸ਼ਨ ਨਹੀਂ ਆ। ਲੇਕਿਨ ਜਿਸ ਦੇਸ਼ ਚ ਤੁਸੀਂ ਤੁਰਦੇ ਆ ਉਸ ਦੇਸ਼ ਚ ਤੁਸੀਂ ਕਿੰਨੀ ਕਰੰਸੀ ਲੈ ਸਕਦੇ ਆ, ਮੇਰੇ ਖਿਆਲ ਇਹੀ ਵੈਲਿਡ ਆ।
ਜੀ ਜੀ, ਸੋ ਇਹਦੀ ਜਿਹੜੀ ਜਿਦਾਂ ਅਨਾਉਂਸਮੈਂਟ ਹੈ ਨਾ, ਉਹ ਕੋਈ ਕਲੀਅਰ ਨਹੀਂ ਹੋਈ ਕਿ ਕਿਸ ਤਰ੍ਹਾਂ ਕਿੱਦਾਂ ਚੱਲਣਾ ਕੰਮ। ਖੈਰ ਅਮਰੀਕ ਜੀ, ਆਪਾਂ ਨਾਲ ਗੱਲਾਂ ਵੀ ਕਰਨੀਆਂ, ਕੁਛ ਮਸਲੇ ਨੇ ਉਹ ਵੀ ਆਪਾਂ ਸਾਂਝੇ ਕਰਨੇ ਨੇ। ਹੁਣ ਇੱਕ ਮਸਲਾ, ਅੱਜ ਇੱਕ ਧਾਰਮਿਕ ਸਥਾਨਾਂ ਦੇ ਉੱਤੇ ਜਿਹੜੇ ਅਮੀਰ ਨੇ ਧਾਰਮਿਕ ਸਥਾਨ, ਉਹਨਾਂ ਦੇ ਬਾਰੇ ਨਾ ਇੱਕ ਆਰਟੀਕਲ ਛਪਿਆ ਬਲਰਾਜ ਸਿੰਘ ਸਿੱਧੂ ਹੋਣਾ ਦਾ, ਤੇ ਉਹ ਪੁਲਿਸ ਅਫਸਰ ਵੀ ਰਹੇ ਨੇ ਤੇ ਸਮਾਜਿਕ ਸਰੋਕਾਰਾਂ ਤੇ ਟਿੱਪਣੀਕਾਰ ਵੀ ਹਨ। ਤਾਂ ਉਨ੍ਹਾਂ ਨੇ ਮਤਲਬ ਭਾਰਤ ਦੇ ਅਮੀਰ ਧਾਰਮਿਕ ਸਥਾਨਾਂ ਦੀ ਗੱਲ ਕੀਤੀ ਆ। ਅਸੀਂ ਵੀ ਅਕਸਰ ਕਹਿੰਦੇ ਆ ਕਿ ਫਿਰ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੋਣਾ ਕਿ ਬਹੁਤ ਜੀ ਪੈਸਾ ਜਿਹੜਾ ਆ ਉਹ ਧਰਮ ਸਥਾਨ ਤੇ ਚੜਦਾ ਆ, ਉਹਦਾ ਕੀ ਕਰਨਾ ਚਾਹੀਦਾ ਆ। ਤੇ ਹੁਣ ਇਸੇ ਹੀ ਨਜ਼ਰੀਏ ਨੂੰ ਸਿੱਖ ਧਰਮ ਦੇ ਵਿਚ ਸਾਡੇ ਗੁਰੂ ਸਾਹਿਬ ਨੇ ਜਿਹੜਾ ਉਹ ਪੈਸਾ ਆ ਉਸ ਨੂੰ ਫਲੋ ਕਰਾਉਣਾ ਸ਼ੁਰੂ ਕੀਤਾ ਕਿ ਜਿਹੜਾ ਪੈਸਾ ਉਹ ਜਮ੍ਹਾਂ ਨਾ ਹੋ ਜਾਵੇ। ਤੇ ਇਸੇ ਹੀ ਪੈਸੇ ਨੂੰ ਲੁੱਟਣ ਦੇ ਲਈ, ਮੰਦਰਾਂ ਦੇ ਵਿਚ ਇਕੱਠੇ ਹੋਏ ਪੈਸੇ ਨੂੰ ਲੁੱਟਣ ਦੇ ਲਈ ਧਾੜ ਵੀ ਬਾਹਰੋਂ ਆਉਂਦੇ ਸੀ, ਲੁੱਟ ਕੇ ਲੈ ਜਾਂਦੇ ਸੀ ਇੱਕ ਥਾਂ ਤੋਂ ਹੀ ਪੈਸਾ। ਹੁਣ ਆਪਾਂ ਇਹ ਸਾਰੀ ਗੱਲ ਕਰਾਂਗੇ, ਹੌਲੀ ਹੌਲੀ ਸਾਰੀ ਆਪਾਂ ਗੱਲ ਸਾਹਮਣੇ ਲੈ ਕੇ ਆਵਾਂਗੇ ਕਿ ਅਕਸਰ ਇਹ ਰੌਲਾ ਵੀ ਪੈਂਦਾ ਰਹਿੰਦਾ ਹੈ ਜੀ ਉਹ ਪੈਸੇ ਨਾ ਚੜਾਓ, ਐ ਨਾ ਕਰੋ, ਉਹ ਨਾ ਕਰੋ, ਐ ਨਾ ਕਰੋ, ਉਹ ਨਾ ਕਰੋ, ਔਰ ਉਹ ਕਿਉਂ ਨਾ ਚਲਾਓ, ਉਹ ਵੀ ਗੱਲ ਠੀਕ ਹੈ, ਉਹਨਾਂ ਦੀ ਗੱਲ ਵੀ ਠੀਕ ਹੈ। ਪਰ ਸਾਨੂੰ ਇਹ ਦੇਖਣਾ ਬਣਦਾ ਹੈ ਕਿ ਜਿੱਥੇ ਜਿਸ ਜਗ੍ਹਾ ਤੇ ਆਪਾਂ ਪੈਸਾ ਚੜਾ ਰਹੇ ਹਾਂ, ਚਾਹੇ ਉਹ ਮੰਦਰ ਹੈ, ਮਸਜਿਦ ਹੈ, ਚਰਚ ਹੈ, ਚਾਹੇ ਉਹ ਗੁਰਦੁਆਰਾ ਆ, ਕੀ ਉਹ ਪੈਸਾ ਜਿਹੜਾ ਆ ਉਹ ਫਲੋ ਹੋ ਰਿਹਾ, ਮਨੁੱਖਤਾ ਦੀ ਭਲਾਈ ਦੇ ਲਈ ਫਲੋ ਹੋ ਰਿਹਾ, ਚੱਲ ਰਿਹਾ ਪੈਸਾ, ਕਿ ਉਹ ਤਹਿਖਾਨਿਆਂ ਦੇ ਵਿਚ ਬੰਦ ਹੋ ਕੇ ਪਿਆ ਆ ਤੇ ਜਦੋਂ ਕੋਈ ਧਾੜ ਵੀ ਆਏਗਾ ਉਹ ਖਜ਼ਾਨਾ ਲੁੱਟੇਗਾ ਤੇ ਲੈ ਜਾਏਗਾ। ਹੁਣ ਇਸ ਨਜ਼ਰੀਏ ਨਾਲ ਇਤਿਹਾਸ ਗਵਾਹ ਆ ਕਿ ਸੋਮਨਾਥ ਮੰਦਰ ਦੇ ਉੱਤੇ ਸੋਨੇ ਦੇ ਦਰਵਾਜ਼ੇ ਲੱਗੇ ਹੋਏ ਸਨ, ਉਹ ਵੀ ਲੈ ਗਏ, ਮੂਰਤੀਆਂ ਵੀ ਸੋਨੇ ਦੀਆਂ ਉਹ ਵੀ ਲੈ ਗਏ। ਸੋ ਉਨ੍ਹਾਂ ਨੇ ਜਾਣੀ ਕਿ ਇੱਕ ਕੁਐਸਚਨ ਕੀਤਾ, ਕਹਿੰਦੇ ਨੋਟਬੰਦੀ ਵੇਲੇ ਇੱਕ ਮੁੱਦਾ ਬਹੁਤ ਜ਼ੋਰ ਸ਼ੋਰ ਨਾਲ ਉੱਠਿਆ ਸੀ ਕਿ ਸ਼ਾਇਦ ਧਾਰਮਿਕ ਸਥਾਨਾਂ ਤੇ ਚੜਾਵੇ ਨਾਲ ਕਾਲੇ ਧਨ ਵਾਲਿਆਂ ਦੀ ਮਦਦ ਕੀਤੀ ਜਾ ਸਕਦੀ ਹੈ। ਇਹ ਵੀ ਹਵਾ ਉੱਡੀਆਂ ਸਨ ਕਿ ਧਨ ਕੁਬੇਰ ਅਜਿਹੇ ਸਥਾਨਾਂ ਦੇ ਪ੍ਰਬੰਧਕ ਮਿਲੀ ਭੁਗਤ ਨਾਲ ਚੁੱਪ ਚੁਪੀਤੇ ਆਪਣੇ ਪੁਰਾਣੇ ਨੋਟ ਨਵਿਆਂ ਵਿਚ ਤਬਦੀਲ ਕਰਵਾ ਸਕਦੇ ਹਨ। ਭਾਰਤ ਵਿਚ ਧਰਮ ਸਥਾਨਾਂ ਜਾਂ ਡੇਰਿਆਂ ਦੀ ਆਮਦਨ ਤੇ ਕੋਈ ਇਨਕਮ ਟੈਕਸ ਆਦਿ ਨਹੀਂ ਲੱਗਦਾ, ਅਰਬਾਂ ਖਰਬਾਂ ਰੁਪਏ ਬਿਨਾਂ ਕਿਸੇ ਟੈਕਸ ਜਾਂ ਆਡਿਟ ਦੇ ਖੱਪ ਜਾਂਦੇ ਹਨ। ਜ਼ਿਆਦਾਤਰ ਧਾਰਮਿਕ ਸਥਾਨਾਂ ਦੇ ਕੰਮਕਾਜ ਉਪਰ ਸਰਕਾਰਾਂ ਦਾ ਕਿਸੇ ਕਿਸਮ ਦਾ ਕੋਈ ਕੰਟਰੋਲ ਨਹੀਂ ਹੈ। ਵੈਸੇ ਹੁਣ ਤੱਕ ਕਿਸੇ ਵੀ ਧਾਰਮਿਕ ਸਥਾਨ ਦੁਆਰਾ ਕਿਸੇ ਧਨਾਟ ਦੇ ਨੋਟ ਬਦਲਣ ਦਾ ਮਾਮਲਾ ਸਾਹਮਣੇ ਨਹੀਂ ਆਇਆ। ਭਾਰਤ ਦੇ ਧਾਰਮਿਕ ਸਥਾਨਾਂ ਨੂੰ ਹਰ ਸਾਲ ਅਰਬਾਂ ਰੁਪਏ ਦਾ ਚੜਾਵਾ ਚੜਦਾ ਹੈ। ਭਾਰਤ ਦੇ 10 ਸਭ ਤੋਂ ਵੱਧ ਅਮੀਰ ਧਾਰਮਿਕ ਸਥਾਨ ਹੈ ਜਿਹੜੇ ਹੁਣ ਆਪਾਂ ਗੱਲ ਕਰਾਂਗੇ ਉਹਨਾਂ ਦੇ ਵਿਚ ਇਕ ਹੈਗਾ ਜੀ ਪਦਮਾਨਾ ਭਾਸ ਬਾਮੀ ਮੰਦਰ ਕੇਰਲਾ। ਇਹ ਭਗਵਾਨ ਵਿਸ਼ਨੂੰ ਦਾ ਪੁਰਾਣਾ ਮੰਦਰ ਹੈ ਤੇ ਇਥੇ ਮਤਲਬ ਜਿਹੜੇ ਤਹਿਖਾਨੇ ਨੇ 2000 ਦੇ ਵਿਚ ਨਾ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਸੀ ਕਿ ਸਦੀਆਂ ਤੋਂ ਬੰਦ ਤਹਿਖਾਨੇ ਖੋਲੇ ਜਾਣ ਤੇ ਜਦੋਂ ਖੋਲੇ ਗਏ ਤਾਂ ਦੁਨੀਆਂ ਇਸ ਖਜ਼ਾਨੇ ਨੂੰ ਦੇਖ ਕੇ ਚਕਾ ਚੌਂਦ ਰਹਿ ਗਈ। ਜਿਹੜੇ ਹੇਠਾਂ ਖਜ਼ਾਨੇ ਸਨ ਜਦੋਂ ਤੁਹਾਨੂੰ ਪਤਾ ਕਿ ਉੱਥੇ ਮੋਇਸਚਰ ਵੀ ਹੁੰਦਾ ਸਿੱਲੇ ਹੁੰਦੇ ਆ ਉਹਦੇ ਤਹਿਖਾਨੇ ਭੋਰਿਆਂ ਦੇ ਵਿਚ ਭੈਰ ਭੋਰਿਆਂ ਦੇ ਵਿਚ ਸੋਨਾ ਚਾਂਦੀ ਹੀਰੇ ਮੋਤੀ ਪੁਖਰਾਜ ਨੀਲਮ ਮਾਣਕ ਪੰਨੇ ਤੇ ਮਤਲਬ ਪੱਥਰਾਂ ਧਾਤਾਂ ਦੇ ਢੇਰ ਲੱਗੇ ਹੋਏ ਸਨ। ਸੋਨੇ ਦੀਆਂ ਮੂਰਤੀਆਂ ਚੇਨਾਂ ਸਿੱਕੇ ਮੁਕਟ ਹਾਰ ਤੁੰਨ ਤੁੰਨ ਕੇ ਭਰੇ ਹੋਏ ਸਨ ਇਨ੍ਹਾਂ ਵਿਚ ਕਈ ਕਰੋੜ ਦੇ ਸੋਨੇ ਦੇ ਸਿੱਕੇ ਤੇ ਰੋਮਨ ਸਾਮਰਾਜ ਦੇ ਸਨ ਹਨਾ। ਸੋ ਇਸ ਖਜ਼ਾਨੇ ਦੀ ਮਾਰਕੀਟ ਦੀ ਜਿਹੜੀ ਕੀਮਤ ਸੀਗੀ ਜਦੋਂ ਇਹਨੂੰ ਕੈਲਕੂਲੇਟ ਕੀਤਾ ਗਿਆ ਤਾਂ 1,00,000 ਕਰੋੜ ਰੁਪਇਆ ਦੱਸੀ ਜਾਂਦੀ ਹੈ ਜੀ। 1,00,000
ਪੰਜਾਬ ਦੇ
ਹਾਂਜੀ 1,00,000 ਕਰੋੜ ਇਹ ਜਿਹੜਾ ਮਤਲਬ ਇੰਨਾ ਸੀਗਾ ਤੇ ਜੇ ਇਸ ਮਾਲ ਦਾ ਇਤਿਹਾਸਕ ਤੇ ਪੁਰਾਤਨ ਕਹਿੰਦੇ ਮਹੱਤਤਾ ਨੂੰ ਵਾਚਿਆ ਜਾਵੇ ਤਾਂ ਇਸ ਦੀ ਕੀਮਤ 100 ਗੁਣਾ ਹੋਰ ਵੱਧ ਜਾਵੇਗੀ ਤੇ ਅਜੇ 8 ਵਿਚੋਂ ਸਿਰਫ 5 ਤਹਿਖਾਨੇ ਹੀ ਖੁੱਲੇ ਹਨ ਹਜੇ 5 ਖੁੱਲੇ ਆ ਹਾਂਜੀ ਤੇ ਕਿਉਂਕਿ ਇਹ ਯੂਨੀਕ ਹੈ ਨਾ ਸਦੀਆਂ ਪੁਰਾਣਾ ਆ ਇਸ ਕਰਕੇ ਜਿਹੜੀ ਇਹਦੀ ਵੈਲਿਊ ਆ ਉਹ ਵੈਲਿਊ ਜ਼ਿਆਦਾ ਹੋਗੀ 7-8 ਗੁਣਾ ਹੋਏਗੀ ਹੋਰ ਤੇ ਦੂਜਾ ਜਿਹੜਾ ਹੈਗਾ ਦੂਜਾ ਸਾਰਿਆਂ ਨਾਲ ਵੱਡਾ ਜਿਹੜਾ ਜਿੱਥੇ ਜ਼ਿਆਦਾ ਧਨ ਹੈ ਜੀ ਉਹ ਤ੍ਰਿਮੁਲਾ ਤ੍ਰਿਪੁਤੀ ਵੈਂਕਟੇਸ਼ਵਰ ਮੰਦਰ ਹੈ ਜੀ ਆਂਧਰਾ ਪ੍ਰਦੇਸ਼ ਦੇ ਵਿਚ ਇਹ ਤਕਰੀਬਨ 3 ਸਦੀ ਦੇ ਵਿਚ ਸਾਲ 300 ਦੇ ਲਾਗੇ ਛਾਗੇ ਬਣਿਆ ਸੀ ਤੇ ਇਸ ਦੀ ਜਿਹੜੀ ਸਾਲਾਨਾ ਕੀਮਤ ਹੈ ਜੀ ਆਮਦਨ ਹੈ ਉਹ ਤਕਰੀਬਨ 1700 ਕਰੋੜ ਰੁਪਇਆ ਹੈ ਹਾਂਜੀ ਤੇ ਖਜ਼ਾਨੇ ਦੀ ਕੀਮਤ 650 ਕਰੋੜ ਰੁਪਇਆ ਦੱਸੀ ਜਾ ਰਹੀ ਹੈ ਤੇ ਹੁਣ ਇੱਥੇ ਤਕਰੀਬਨ ਮਤਲਬ ਸੰਸਾਰ ਚੋਂ ਤਕਰੀਬਨ 50,000 ਤੋਂ 1,00,000 ਸ਼ਰਧਾਲੂ ਆਉਂਦਾ ਹੈ ਜੀ ਤੇ ਹਰ ਸਾਲ 40 ਕਰੋੜ ਰੁਪਏ ਦੇ ਸਿਰਫ ਕਹਿੰਦੇ ਵਾਲ ਵੇਚ ਕੇ ਹੀ ਮੰਦਰ ਦੀ ਤਿਜੋਰੀ ਵਿਚ ਆਉਂਦੇ ਨੇ ਜੀ ਸਿਰਫ ਵਾਲ ਵੇਚ ਕੇ ਹੀ। ਸੋ ਸਾਈ ਬਾਬਾ ਦਾ ਜਿਹੜਾ ਮੰਦਰ ਹੈ ਉਹ 3 ਨੰਬਰ ਤੇ 1922 ਦੇ ਵਿਚ ਉਸਾਰਿਆ ਸੀ ਜੀ ਇਹ ਤੇ ਇੱਥੇ ਜਿਹੜੇ ਸਾਲਾਨਾ ਚੜਾਵਾ ਜੀ 600 ਕਰੋੜ ਦਾ ਚੜਦਾ ਹੈ ਤੇ ਇੱਥੇ 35 ਕਰੋੜ ਦੇ ਸੋਨੇ ਚਾਂਦੀ ਦੇ ਗਹਿਣੇ ਮੌਜੂਦ ਨੇ। ਜਗਨਨਾਥਪੁਰੀ ਉੜੀਸਾ ਦੇ ਵਿਚ ਜਿਹੜਾ ਮੰਦਰ ਹੈ ਜੀ ਉਸ ਨੂੰ ਕਈ ਵਾਰੀ ਲੁੱਟਿਆ ਵੀ ਆ ਤੇ ਇਸ ਦੀ ਜਿਹੜੀ ਸਾਲਾਨਾ ਆਮਦਨ ਹੈ ਜੀ 45 ਕਰੋੜ ਰੁਪਏ ਇਸ ਨੂੰ ਹੁਣ ਤੱਕ 18 ਵਾਰੀ ਲੁੱਟਿਆ ਗਿਆ ਤੇ 22 ਕੁਇੰਟਲ ਇੱਥੇ 5 ਕੁਇੰਟਲ ਦੇ ਕਰੀਬ ਸੋਨਾ ਤੇ 22 ਕੁਇੰਟਲ ਦੇ ਕਰੀਬ ਚਾਂਦੀ ਦੀਆਂ ਵਸਤੂਆਂ ਨੇ ਤੇ ਇਸ ਦਾ 200 ਕਰੋੜ ਦੇ ਕਰੀਬ ਬੈਂਕਾਂ ਦੇ ਵਿਚ ਵੀ ਜਮਾ ਹੈ। ਉਸ ਤੋਂ ਬਾਅਦ ਸਿੱਧੀ ਵਿਨਾਇਕ ਮੰਦਰ ਮੁੰਬਈ ਦੇ ਵਿਚ ਤੇ ਇੱਥੇ ਰੋਜ਼ਾਨਾ 25,000 ਤੋਂ ਜ਼ਿਆਦਾ 2,00,000 ਤੱਕ ਸ਼ਰਧਾਲੂ ਆਉਂਦੇ ਨੇ ਤੇ ਸਾਲਾਨਾ ਆਮਦਨ 25-30 ਕਰੋੜ ਹੈ। ਤੇ ਫਿਰ ਜਿਹੜਾ ਕਾਸ਼ੀ ਵਿਸ਼ਵਨਾਥ ਮੰਦਰ ਹੈ ਜੀ ਉਥੇ ਵੀ ਕਾਫੀ ਚੜਾਵਾ ਆਉਂਦਾ ਤੇ ਇੱਥੇ ਵੀ ਮਹਾਰਾਜਾ ਰਣਜੀਤ ਸਿੰਘ ਨੇ ਕਾਫੀ ਸੇਵਾ ਕਰਵਾਈ ਸੀ ਤੇ ਇਸ ਦੀ ਤਕਰੀਬਨ ਸਾਲਾਨਾ ਆਮਦਨ 15 ਕਰੋੜ ਹੈ। ਫਿਰ ਮਾਤਾ ਵੈਸ਼ਨੋ ਦੇਵੀ ਜੰਮੂ ਕਸ਼ਮੀਰ ਦੇ ਵਿਚ ਤੇ ਉਥੇ ਤਕਰੀਬਨ 500 ਕਰੋੜ ਰੁਪਏ ਸਾਲਾਨਾ ਚੜਾਵਾ ਚੜਦਾ। ਸੋਮਨਾਥ ਦਾ ਮੰਦਰ ਜਿਹੜਾ ਕਾਫੀ ਮਸ਼ਹੂਰ ਹੈ ਤੇ ਇਸ ਨੂੰ ਮਹਿਮੂਦ ਗਜਨੀ ਨੇ ਅਨੇਕਾਂ ਵਾਰੀ ਲੁੱਟਿਆ ਤਬਾਹ ਕੀਤਾ ਤੇ ਹੁਣ ਇੱਥੇ ਤਕਰੀਬਨ 125 ਕਰੋੜ ਦਾ ਚੜਾਵਾ ਆਉਂਦਾ ਆ। ਮੀਨਾਕਸ਼ੀ ਮੰਦਰ 9 ਨੰਬਰ ਦਾ ਜੀ ਤੇ ਉਸ ਦਾ ਜਿਹੜਾ ਸਾਲਾਨਾ ਜਿਹੜਾ 10 ਕਰੋੜ ਰੁਪਏ ਦੇ ਕਰੀਬ ਹੈਗਾ ਤੇ ਮੰਦਰ ਦੇ ਵਿਚ 33,000 ਸ਼ਾਨਦਾਰ ਮੂਰਤੀਆਂ ਵੀ ਖੁਣੀਆਂ ਹੋਈਆਂ ਨੇ। ਹੁਣ ਹਰਿਮੰਦਰ ਸਾਹਿਬ ਦੀ ਗੱਲ ਆਉਂਦੀ ਹੈ ਜੀ ਤੇ ਹਰਿਮੰਦਰ ਸਾਹਿਬ SGPC ਦੇ ਅਧੀਨ ਆਉਂਦਾ ਤੇ ਇੱਥੇ ਲੰਗਰ ਦਾ ਸਭ ਤੋਂ ਵੱਡੀ ਫ੍ਰੀ ਕਿਚਨ ਹੈ ਜੀ। ਲੰਗਰ ਸਭ ਤੋਂ ਵੱਡਾ ਦੁਨੀਆਂ ਦਾ ਇੱਥੇ ਵਰਤਿਆ ਜਾਂਦਾ ਤੇ ਸਾਲਾਨਾ ਚੜਾਵਾ 85-90 ਕਰੋੜ ਰੁਪਏ ਦੇ ਲਗਭਗ ਹੈ। ਹੁਣ ਇਸ ਦੇ ਵਿਚ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਚੜਾਵਾ ਚੜਨਾ ਚਾਹੀਦਾ ਜਾਂ ਨਹੀਂ ਚੜਨਾ ਚਾਹੀਦਾ। ਗੱਲ ਇਹ ਹੈ ਕਿ ਜਿਹੜਾ ਉਹ ਚੜਾਵਾ ਚੜਿਆ ਹੁਣ ਤੁਸੀਂ ਦੇਖਿਆ ਹੋਣਾ ਕਿ ਕਈ ਮੰਦਰਾਂ ਜਾਂ ਧਾਰਮਿਕ ਸਥਾਨਾਂ ਦੇ ਸਦੀਆਂ ਤੋਂ ਬੰਦ ਪਿਆ ਸਰਮਾਇਆ ਉਹ ਸਾਰਾ ਮਿਹਨਤ ਕੀਤੀ ਹੋਈ। ਸੋ ਇਸ ਤਰ੍ਹਾਂ ਕਹਿ ਲਓ ਕਿ ਮਿਹਨਤ ਕਰਕੇ ਤੁਸੀਂ ਬੰਦ ਰੱਖਦੇ ਮਾਇਆ ਜਿਹੜੀ ਆ ਉਹ ਖੜੀ ਕਰਤੀ ਉਹ ਚੱਲਣੀ ਚਾਹੀਦੀ ਆ। ਹੁਣ ਇਸੇ ਹੀ ਭਾਵਨਾ ਨੂੰ ਮੈਨੂੰ ਇਉਂ ਮਹਿਸੂਸ ਹੁੰਦਾ ਕਿ ਗੁਰੂ ਸਾਹਿਬ ਨੇ ਇਸੇ ਹੀ ਭਾਵਨਾ ਨੂੰ ਅੱਗੇ ਤੋਰਿਆ ਤੇ ਦਸਵੰਧ ਦਾ ਉਹਨਾਂ ਨੇ ਹੋਕਾ ਦਿੱਤਾ ਤੇ ਦਸਵੰਧ ਦਾ ਹੋਕਾ ਦੇ ਕੇ ਜਿਹੜੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਕਿ ਜਿਹੜੀ ਮੁੱਢਲੀ ਲੋੜ ਹੈ ਉਹ ਪੂਰੀ ਕੀਤੀ ਜਾਵੇ। ਹੁਣ ਉਸ ਦੇ ਅਧੀਨ ਜੇ ਆਪਾਂ ਦਰਬਾਰ ਸਾਹਿਬ ਦਾ ਹੀ ਦੇਖੀਏ ਵੀ ਤਕਰੀਬਨ 90 ਕਰੋੜ ਆਮਦਨ ਹੈ ਤੇ ਤੁਸੀਂ ਦੂਸਰੇ ਪਾਸੇ ਅਮਰੀਕ ਜੀ ਇਹ ਵੀ ਦੇਖੋ ਕਿ 1 ਲੱਖ ਪ੍ਰਾਣੀ ਉੱਥੇ ਰੋਜ਼ ਲੰਗਰ ਛਕਦਾ ਹੈ, ਉਹਦੇ ਲਈ ਲੰਗਰ ਅਵੇਲੇਬਲ ਹੈ ਕਿ ਪੈਸਾ ਫਲੋ ਹੋ ਰਿਹਾ, ਆ ਵੀ ਰਿਹਾ ਤੇ ਜਾ ਵੀ ਰਿਹਾ। ਤੇ ਮੈਂ ਕੱਲ ਹੀ ਇੱਕ ਵੀਡੀਓ ਦੇਖ ਰਿਹਾ ਸੀ ਜਿਸ ਦੇ ਵਿਚ ਐਸ ਜੀ ਪੀ ਸੀ ਦਾ ਬਜਟ ਤਕਰੀਬਨ 1000 ਕਰੋੜ ਰੁਪਇਆ ਦੱਸਿਆ ਗਿਆ। ਹੁਣ ਇਸ 1000 ਕਰੋੜ ਰੁਪਏ ਦੇ ਵਿਚ ਹੁਣ ਅਸੀਂ ਕਹਿੰਦੇ ਜੀ ਇੰਨੇ ਦਾ ਤੇਲ ਫੂਕਤਾ, ਇੰਨੇ ਦਾ ਉਹ ਕਰਤਾ ਜੀ, 3 ਕਰੋੜ ਦਾ ਉਹ ਫੂਕਤਾ, ਉਹਦੇ ਵਿਚ ਤਕਰੀਬਨ ਇੱਦਾਂ ਆ ਜਾਂਦਾ ਕਿ ਜਿੰਨੇ ਵੀ ਸਾਰਾ ਮਹਿਕਮਾ ਆ ਜਥੇਦਾਰ ਦੇ ਅਧੀਨ ਆਉਂਦਾ ਉਹਨਾਂ ਦੀਆਂ ਕਾਰਾਂ ਗੱਡੀਆਂ ਦਾ ਤੇਲ ਸਾਰਾ ਆ ਜਾਂਦਾ। ਕਈ ਵਾਰੀ ਅਸੀਂ ਵੈਸੇ ਹੀ ਕੂੜ ਪ੍ਰਚਾਰ ਕਰ ਬੈਠੀ ਦਾ ਲੋਕਾਂ ਮਗਰ ਲੱਗ ਕੇ, ਇੱਦਾਂ ਦੀ ਗੱਲ ਹੁੰਦੀ ਨਹੀਂ ਹੈਗੀ। ਤੇ ਦੂਜੀ ਗੱਲ ਇਹ ਆ ਕਿ ਜਿਹੜਾ ਐਸ ਜੀ ਪੀ ਸੀ ਦੇ ਅਧੀਨ ਕਈ ਯੂਨੀਵਰਸਿਟੀਆਂ ਆਉਂਦੀਆਂ ਨੇ, ਯੂਨੀਵਰਸਿਟੀ ਵੀ ਚੱਲ ਰਹੀ ਆ, ਇੰਜੀਨੀਅਰਿੰਗ ਕਾਲਜ ਵੀ ਚੱਲ ਰਹੇ ਆ, ਲੜਕੀਆਂ ਵਾਸਤੇ ਵੀ ਚੱਲ ਰਹੇ ਆ ਕਾਲਜ, ਤੇ ਹਸਪਤਾਲ ਵੀ ਚੱਲ ਰਹੇ ਨੇ, ਪ੍ਰਚਾਰ ਵੀ ਚੱਲ ਰਿਹਾ, ਸੋ ਕਈ ਕੁਛ ਚੱਲ ਰਿਹਾ, ਸਾਂਭ ਸੰਭਾਲ ਵੀ ਗੁਰਦੁਆਰਿਆਂ ਦੀ ਬਹੁਤ ਹੋ ਰਹੀ ਆ, ਤਾਂ ਉੱਥੇ ਜਿਹੜੇ ਜਿੰਨੇ ਵੀ ਕਰਮਚਾਰੀ ਨੇ ਉਹਨਾਂ ਦੇ ਸਟਾਫ ਵੀ ਬਹੁਤ ਹੈ, ਸੋ ਬਹੁਤ ਕੁਛ ਜਿਹੜਾ ਆ ਉਹ ਜਿਹੜਾ ਪੈਸਾ ਉਹ ਚੱਲ ਰਿਹਾ, ਫਲੋ ਹੋ ਰਿਹਾ ਆ। ਸੋ ਇਸ ਕਰਕੇ ਅਸੀਂ ਵੀ ਕੁਐਸਚਨ ਕਰਦੇ ਆ ਕਈ ਵਾਰੀ ਐਸ ਜੀ ਪੀ ਸੀ ਦੇ, ਪਰ ਫਿਰ ਵੀ ਜੇ ਆਪਾਂ ਤੁਲਨਾਤਮਕ ਅਧਿਐਨ ਕਰੀਏ ਤਾਂ ਜਿਹੜਾ ਚੜਾਵਾ ਚੜ ਰਿਹਾ ਉਹ ਕਿਤੇ ਦੱਬਿਆ ਨਹੀਂ ਜਾ ਰਿਹਾ, ਜਿਸ ਤਰ੍ਹਾਂ ਕਈ ਆਪਾਂ ਹੁਣ ਦੇਖਿਆ ਕਿ ਸਦੀਆਂ ਵੱਧ ਦੱਬਿਆ ਤੇ ਉਹ ਸਰਮਾਇਆ ਜਿਹੜਾ ਖਰਾਬ ਹੋ ਗਿਆ, ਤੇ ਉਹ ਪੈਸਾ ਚੜ ਰਿਹਾ ਤੇ ਉਹ ਵਰਤ ਰਿਹਾ ਆ, ਲੋੜਵੰਦਾਂ ਲਈ ਵਰਤ ਹੋ ਰਿਹਾ ਆ, ਨਿਆਣੇ ਪੜ੍ਹ ਰਹੇ ਨੇ ਯੂਨੀਵਰਸਿਟੀਆਂ ਚ, ਹਸਪਤਾਲਾਂ ਦੇ ਵਿਚ, ਤੇ ਨਾਲ ਲੰਗਰ ਚੱਲ ਰਹੇ ਨੇ, ਕੱਲਾ ਦਰਬਾਰ ਸਾਹਿਬ ਨੀ ਲੰਗਰ ਚੱਲ ਰਿਹਾ, ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ ਨੇ ਉਹ ਸਾਰਿਆਂ ਦੇ ਵਿਚ ਹੀ ਚੱਲ ਰਿਹਾ। ਸੋ ਮੈਂ ਇਹ ਥੋੜੀ ਜਿਹੀ ਗੱਲਬਾਤ ਕਰਨਾ ਚਾਹੁੰਦਾ ਸੀ ਕਿ ਆਪਾਂ ਬਰਾਬਰ ਪੈਰਲਲ ਦੇਖੀਏ ਵੀ ਕੀ ਚੱਲ ਰਿਹਾ ਤੇ ਕੀ ਸਾਨੂੰ ਕਰਨਾ ਚਾਹੀਦਾ। ਅਮਰੀਕ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਜੀ ਬਿਲਕੁਲ ਅਮਦੀਪ, ਤੁਸੀਂ ਤੱਥਾਂ ਨੂੰ ਕੱਢ ਕੇ ਸਾਹਮਣੇ ਰੱਖਿਆ, ਲੇਕਿਨ ਜਦੋਂ ਆਮ ਜਿਹੜੀ ਅੱਖ ਆ ਉਹ ਐਨਾਲਿਸਿਸ ਕਰਦੀ ਆ, ਉਹ ਤਾਂ ਇਹੀ ਕਿਹਾ ਜਾਂਦਾ, ਅਸੀਂ ਇਹੀ ਇਲਜ਼ਾਮ ਲਾ ਦਿੰਦੇ ਹਾਂ ਕਿ ਦੇਖੋ ਕਰੋੜਾਂ ਰੁਪਇਆ ਉੱਥੇ ਚੜ੍ਹਦਾ, ਉਹਦੀ ਕੋਈ ਉਹਦੀ ਯੂਜ ਨਹੀਂ ਹੁੰਦੀ, ਉਦਾਂ ਹੀ ਪਿਆ ਆ ਜਾਂ ਉਹਦੀ ਮਿਸ ਯੂਜ ਹੁੰਦੀ ਹੈ। ਲੇਕਿਨ ਜਿੱਦਾਂ ਤੁਸੀਂ ਦੱਸਿਆ ਕਿ ਜਿਹੜਾ ਪੈਸਾ ਹਰਮਿੰਦਰ ਸਾਹਿਬ ਚੜ੍ਹਦਾ ਜਾਂ ਐਸ ਜੀ ਪੀ ਸੀ ਦੇ ਅੰਡਰ ਆਉਂਦਾ ਹੈ, ਉਹਦੀ ਕਾਫ਼ੀ ਚੰਗੀ ਵਰਤੋਂ ਵੀ ਹੋ ਰਹੀ ਹੈ, ਕਦੇ ਕਦੇ ਉਹਨੂੰ ਕ੍ਰਿਟੀਸਾਈਜ਼ ਵੀ ਕੀਤਾ ਜਾਂਦਾ, ਲੇਕਿਨ ਕਈ ਤੱਥਾਂ ਤੋਂ ਸਾਡੇ ਜਿਹੜੇ ਸਰੋਤੇ ਉਹ ਵਾਕਫ ਨਹੀਂ ਆ ਜਿਹਨਾਂ ਦਾ ਤੁਸੀਂ ਚਾਨਣਾ ਪਾਇਆ। ਬਿਲਕੁਲ ਠੀਕ ਗੱਲ ਆ, ਅਗਰ ਇਹ ਮਨੀ ਜਿਹੜੀ ਆ ਆਉਂਦੀ ਆ ਤੇ ਉਹ ਇਨਫਲੋ ਹੁੰਦੀ ਆ ਮਾਰਕੀਟ ਦੇ ਵਿਚ ਆਉਂਦੀ ਆ ਜਾਂ ਲੋਕਾਂ ਦੀ ਭਲਾਈ ਲਈ ਵਰਤੀ ਜਾਂਦੀ ਆ, ਤਾਂ ਇਹ ਬਹੁਤ ਚੰਗੀ ਗੱਲ ਆ। ਤੇ ਇਹ ਅਮਨਦੀਪ ਸਾਡੇ ਸਿੱਖ ਧਰਮ ਵਿਚ ਤਾਂ ਅਜਿਹਾ ਹੈ, ਈਸਾਈ ਧਰਮ ਵਿਚ ਵੀ ਫਲੋ ਹੁੰਦੀ ਹੈ ਮਨੀ, ਲੇਕਿਨ ਕਈ ਦੂਜੇ ਧਰਮ ਹੈ ਜਿਨ੍ਹਾਂ ਵਿਚ ਮੈਂ ਕੋਈ ਖਾਸ ਨਹੀਂ ਦੇਖਿਆ ਕਿ ਜਿਹੜੀ ਮਨੀ ਆਉਂਦੀ ਹੈ ਜਾਂ ਪੈਸਾ ਆਉਂਦਾ ਉਸ ਇਕਾਨਮੀ ਦੇ ਵਿਚ ਫਲੋ ਹੁੰਦਾ ਜਾਂ ਉਹ ਇੱਕ ਥਾਂ ਤੋਂ ਦੂਜੇ ਥਾਂ ਜਾਂਦਾ, ਉਹ ਦੱਬਿਆ ਜਾਂਦਾ, ਉਹ ਮਾੜੀ ਗੱਲ ਹੈ ਅਮਨਦੀਪ। ਜਿੱਦਾਂ ਤੁਸੀਂ ਤੱਥ ਕੱਢ ਕੇ ਦੱਸਿਆ ਹੀ ਆ ਕਿ ਅਜਿਹਾ ਕਈ ਮੰਦਰਾਂ ਦੇ ਵਿਚ ਜਿਹੜੇ ਕਿ ਕਈ ਪੁਰਾਣੇ ਸਦੀਆਂ ਪੁਰਾਣੇ ਮੰਦਰਾਂ ਉਹਨਾਂ ਵਿਚ ਕਈ ਬਹੁਤ ਜ਼ਿਆਦਾ ਕੀਮਤੀ ਸਮਾਨ ਪਿਆ ਹੈ, ਉਹਦੀ ਕੋਈ ਵੈਲਿਊ ਨਹੀਂ ਹੈ, ਬਿਲਕੁਲ ਉਹ ਇੱਕ ਤਰ੍ਹਾਂ ਦੇ ਨਾਲ ਜਿਹੜੀ ਪੈਸੇ ਨੂੰ ਬੰਨ ਕੇ ਰੱਖਣ ਵਾਲੀ ਗੱਲ ਆ, ਤੇ ਉਹਦੇ ਨਾਲ ਫਿਰ ਜਿਹੜੀ ਇਕਾਨਮੀ ਆ ਲੋਕ ਆ ਉਹਨਾਂ ਤੇ ਇਹਦਾ ਬੜਾ ਬੈਡ ਇੰਪੈਕਟ ਪੈਂਦਾ। ਜੀ ਅਮਨਦੀਪ।
ਅਮਰੀਕ ਜੀ ਸਾਡੇ ਨਾਲ ਸਰ ਮੁਹੱਬਤ ਸਿੰਘ ਵੀ ਜੁੜੇ ਨੇ, ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ, ਮੈਂ ਬਹੁਤ ਸਾਰੇ ਹਿੰਦੂ ਤੇ ਸਿੱਖ ਗੁਰਦੁਆਰਿਆਂ ਦੇ ਵਿਚ ਟੈਂਪਲ ਦੇ ਵਿਚ ਗਿਆ, ਮਥੁਰਾ ਰਮੇਸ਼ਵਰ ਤੇ ਸਾਈ ਬਾਬਾ ਟੈਂਪਲ ਦੇ ਵਿਚ, ਜਿਹੜੇ ਸਾਰਿਆਂ ਨੂੰ ਵੱਧ ਕਹਿੰਦੇ ਆਰਗੇਨਾਈਜ਼ ਤੇ ਕਲੀਨਿਸਟ ਗੁਰਧਾਮ ਹੈ ਜੀ, ਉਹ ਸ੍ਰੀ ਹਰਿਮੰਦਰ ਸਾਹਿਬ ਹੈ। ਤੇ ਬਾਕੀ ਜੀ ਇਸ ਦੀ ਅਸੀਂ ਹਾਮੀ ਭਰਦੇ ਹਾਂ, ਆਰਗੇਨਾਈਜ਼ ਦੀ ਗੱਲ ਕਰ ਰਹੇ ਹਾਂ। ਤੇ ਅਮਰੀਕ ਜੀ ਜਿਹੜੀ ਤੁਸੀਂ ਭਾਵਨਾ ਦੀ ਗੱਲ ਕੀਤੀ ਹੈ ਕਿ ਪੈਸਾ ਫਲੋ ਹੋ ਰਿਹਾ ਹੈ, ਪੈਸਾ ਫਲੋ ਹੋ ਰਿਹਾ ਜਿੱਦਾਂ ਈਸਾਈ ਧਰਮ ਦੇ ਵਿਚ ਪੈਸਾ ਫਲੋ ਹੋ ਰਿਹਾ ਆ, ਤੇ ਉਹ ਮੋਸਟਲੀ ਪੈਸਾ ਇਸ ਤਰ੍ਹਾਂ ਚੱਲਦਾ ਆ ਕਿ ਉਸ ਨੂੰ ਕਨਵਰਜਨ ਦੇ ਲਈ ਵਰਤਿਆ ਜਾਂਦਾ, ਜ਼ਿਆਦਾਤਰ ਪੈਸਾ ਜਿਹੜਾ ਈਸਾਈ ਧਰਮ ਦੇ ਵਿਚ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਪੈਸਾ ਦੇ ਕਨਵਰਜਨ ਲਈ ਵਰਤਿਆ ਜਾਂਦਾ, ਉਹ ਇੱਕ ਤਰ੍ਹਾਂ ਨਾਲ ਅਸੀਂ ਕਹਿੰਦੇ ਕਿ ਉਹ ਵੱਡੀ ਦੇਣ ਵਾਲਾ ਕੰਮ ਵੀ ਹੋ ਜਾਂਦਾ ਹਨਾ। ਤੇ ਜਿਹੜਾ ਹਾਂਜੀ ਜਿੱਦਾਂ ਸਿੱਖ ਧਰਮ ਦੇ ਵਿਚ ਜਿਹੜਾ ਆ ਉਹ ਪੈਸਾ ਜਿਹੜਾ ਉਹ ਲੰਗਰ ਦੇ ਵਿਚ ਵਰਤਿਆ ਜਾਂਦਾ, ਇੱਕ ਗੁਰਧਾਮ ਦੇ ਵਿਚ ਲੰਗਰ ਚਲਾਇਆ ਜਾਂਦਾ ਆ, ਔਰ ਉੱਥੇ ਹਰ ਬੰਦਾ ਆ ਕੇ ਲੰਗਰ ਛਕ ਸਕਦਾ ਹੈ ਜਿਹਨੂੰ ਲੋੜ ਹੈ, ਠੀਕ ਹੈ ਨਾ, ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ, ਉਹਦੀ ਜਿਹੜੀ ਮੁੱਢਲੀ ਲੋੜ ਹੈ ਉਹ ਪੂਰੀ ਕਰ ਦਿੱਤੀ ਜਾਂਦੀ ਹੈ। ਸੋ ਜਿਹੜੀਆਂ ਮੁੱਢਲੀਆਂ ਤਿੰਨ ਲੋੜਾਂ ਆ, ਰੋਟੀ ਕੱਪੜਾ ਤੇ ਮਕਾਨ। ਮਕਾਨ ਤਾਂ ਦੇਖੋ ਸ਼ੈਲਟਰ ਦਿੰਦਾ ਆ ਗੁਰਦੁਆਰੇ ਚ, ਤੁਸੀਂ ਸ਼ੈਲਟਰ ਲੈ ਸਕਦੇ ਇੱਕ ਜਾਂ ਦੋ ਦਿਨ ਟੈਂਪਰੇਰੀ, ਪਰ ਪਰਮਾਨੈਂਟ ਘਰ ਨਹੀਂ ਬਣਾ ਸਕਦੇ। ਇਸੇ ਤਰ੍ਹਾਂ ਤੁਸੀਂ ਕੱਪੜਾ ਵੀ ਲੈ ਸਕਦੇ ਹੋ, ਉੱਥੇ ਗੁਰੂ ਘਰ ਜਾ ਕੇ ਕਹਿ ਦੋ ਮੈਨੂੰ ਕੱਪੜਾ ਚਾਹੀਦਾ, ਮੈਂ ਨੰਗ ਢਕਣਾ, ਤੁਹਾਨੂੰ ਮਿਲੇਗਾ, ਠੀਕ ਹੈ, ਤੁਹਾਨੂੰ ਕੋਈ ਵੀ ਨਾਂਹ ਨਹੀਂ ਕਰੇਗਾ। ਪਰ ਜਿਹੜਾ ਲੰਗਰ ਹੈ, ਲੰਗਰ ਵੀ ਮਿਲੇਗਾ, ਇੱਕ ਡੰਗ, ਦੋ ਡੰਗ, ਤਿੰਨ ਡੰਗ, ਦਸ ਦਿਨ ਵੀ ਛਕੋ, ਪਰ ਇੱਦਾਂ ਪਰਮਾਨੈਂਟ ਨਹੀਂ ਮਿਲੇਗਾ, ਕਿਉਂਕਿ ਤੁਸੀਂ ਕੰਮ ਵੀ ਕਰਨਾ ਨਾ, ਤੁਹਾਨੂੰ ਕੰਮ ਵੀ ਕਰਾਉਣਾ। ਸੋ ਇੱਕ ਤਰ੍ਹਾਂ ਨਾਲ ਤੁਹਾਡੀ ਜਿਹੜੀ ਸਰਵਾਈਵ ਦੇ ਵਾਸਤੇ ਜਿਹੜੀਆਂ ਮੁੱਢਲੀਆਂ ਤਿੰਨ ਲੋੜਾਂ ਤੁਹਾਨੂੰ ਮਿਲਣਗੀਆਂ ਗੁਰੂ ਘਰ ਦੇ ਵਿੱਚ। ਇਹੀ ਭਾਵਨਾ ਹੋਣੀ ਚਾਹੀਦੀ ਹੈ ਕਿ ਜਿਹੜਾ ਪੈਸਾ ਆ, ਪੈਸਾ ਫਲੋ ਹੋਣਾ ਚਾਹੀਦਾ ਉੱਪਰੋਂ ਹੇਠਾਂ ਵੱਲ ਨੂੰ, ਗਰੀਬੀ ਵੱਲ ਨੂੰ, ਨਾ ਕਿ ਉੱਪਰੋਂ ਉੱਪਰ ਵੱਲ ਨੂੰ, ਜਿਸ ਤਰ੍ਹਾਂ ਕਈ ਧਰਮਾਂ ਦੇ ਵਿੱਚ ਹੁੰਦਾ ਕਿ ਅਮੀਰ ਨੂੰ ਅਮੀਰ ਦਾ ਹੀ ਪੈਸਾ ਫਲੋ ਹੋਈ ਜਾ ਰਿਹਾ, ਜਾਂ ਉਹਨੂੰ ਕਨਵਰਜਨ ਦੇ ਲਈ ਵਰਤਿਆ ਜਾ ਰਿਹਾ। ਸੋ ਇਹ ਸਾਨੂੰ ਬੜਾ ਖਿਆਲ ਰੱਖਣਾ ਚਾਹੀਦਾ ਹੈ ਕਿਸੇ ਵੀ ਧਰਮ ਨੂੰ, ਚਾਹੇ ਹਿੰਦੂ ਧਰਮ ਹੈ, ਚਾਹੇ ਸਿੱਖ ਧਰਮ ਹੈ, ਚਾਹੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜਿਹੜੀਆਂ ਸੁਣ ਰਹੀਆਂ ਨੇ, ਕਿ ਉਹ ਇਹ ਤੈਅ ਕਰਨ, ਇਹ ਆਪਣੇ ਮਨ ਦੇ ਵਿੱਚ ਰੱਖਣ ਕਿ ਜਿਹੜਾ ਗੁਰੂ ਦੀ ਗੋਲਕ ਹੈ, ਗੁਰੂ ਦਾ ਪੈਸਾ ਹੈ, ਗੁਰੂ ਦੇ ਨਾਂ ਤੇ ਹੁੰਦਾ, ਉਹ ਲੋੜਵੰਦਾਂ ਵੱਲ ਨੂੰ ਜਾਣਾ ਚਾਹੀਦਾ ਹੈ। ਜਿਹੜੀਆਂ ਫੈਸਿਲਿਟੀਆਂ ਉਹ ਤਾਂ ਬਣਨੀਆਂ ਬਣਨੀਆਂ, ਪਰ ਉਹ ਲੋੜਵੰਦਾਂ ਵੱਲ ਨੂੰ ਫਲੋ ਹੋਣਾ ਚਾਹੀਦਾ, ਤਾਂ ਉਹ ਕਿਸੇ ਘਾਲ ਮਤਲਬ ਤਾਂ ਉਹ ਲਾਹੇ ਲੱਗੇਗਾ, ਨਹੀਂ ਤਾਂ ਜਿਹੜੀ ਮੁੱਢਲੀ ਭਾਵਨਾ ਹੈ ਗੋਲਕ ਦੀ, ਗੁਰੂ ਸਾਹਿਬ ਦੀ, ਉਹ ਤਾਂ ਫਿਰ ਕੰਮ ਹੀ ਨਹੀਂ ਕਰ ਰਹੀ ਫਿਰ ਤਾਂ।
ਜੀ ਅਮਨਦੀਪ, ਮੇਰਾ ਇੱਕ ਪਰਸਨਲ ਐਕਸਪੀਰੀਅੰਸ ਹੈ ਸਿਡਨੀ ਦਾ, ਮੈਂ ਧਾਰਮਿਕ ਸਥਾਨ ਦਾ ਨਾਂ ਨਹੀਂ ਲਵਾਂਗਾ, ਉਸ ਵਿਚ ਧਾਰਮਿਕ ਸਥਾਨ ਨਹੀਂ ਆ, ਉੱਥੇ ਅਸੀਂ ਗਏ ਦੇਖਣ, ਉਸ ਧਾਰਮਿਕ ਸਥਾਨ ਨੂੰ ਦੇਖਣ ਗਏ, ਉੱਥੇ ਬਹੁਤ ਲੋਕ ਜਾਂਦੇ ਆ ਦੇਖਣ, ਤੇ ਜਿਸ ਵੇਲੇ ਅਸੀਂ ਕਿਸੇ ਧਾਰਮਿਕ ਸਥਾਨ ਨੂੰ ਜਾਂਦੇ ਹਾਂ, ਸਾਡੇ ਮਨ ਦੇ ਵਿਚ ਇੱਕ ਸ਼ਰਧਾ ਹੁੰਦੀ ਹੈ, ਇੱਕ ਵਿਸ਼ਵਾਸ ਹੁੰਦਾ, ਇੱਕ ਕਨਸੈਪਸ਼ਨ ਬਣੀ ਹੋਈ ਹੁੰਦੀ ਆ ਕਿ ਉੱਥੇ ਤੁਹਾਨੂੰ ਚੰਗੀ ਤਰ੍ਹਾਂ ਟ੍ਰੀਟ ਕੀਤਾ ਜਾਊਗਾ, ਪ੍ਰਸ਼ਾਦ ਦਿੱਤਾ ਜਾਊਗਾ, ਤੇ ਈਵਨ ਖਾਣ ਨੂੰ ਵੀ ਤੁਹਾਨੂੰ ਉੱਥੇ ਲੰਗਰ ਵੀ ਦਿੱਤਾ ਜਾਊਗਾ। ਲੇਕਿਨ ਅਸੀਂ ਜਦੋਂ ਅਸੀਂ ਉਸ ਧਾਰਮਿਕ ਸਥਾਨ ਤੇ ਗਏ ਤਾਂ ਕਾਫੀ ਨਮੋਸ਼ੀ ਮੈਨੂੰ ਉੱਥੇ ਹੋਈ, ਕਿਉਂਕਿ ਉਹਨਾਂ ਦੇ ਜਿਹੜੇ ਭਾਂਡੇ ਸੀ ਨਾ, ਜਿਹੜੇ ਬਰਤਨ ਸੀ, ਉਹ ਖਾਲੀ ਪਏ ਹੋਏ ਸੀ ਅਮਨਦੀਪ, ਉਹਨਾਂ ਵਿਚ ਪ੍ਰਸ਼ਾਦ ਵੀ ਨਹੀਂ ਸੀ ਅਤੇ ਬਿਲਕੁਲ ਡਿਸਆਰਗੇਨਾਈਜ਼ਡ ਸੀਗਾ, ਤੇ ਮੱਖੀਆਂ ਵੀ ਆਲੇ ਦੁਆਲੇ ਘੁੰਮ ਰਹੀਆਂ ਸੀਆਂ, ਸਫਾਈ ਬਹੁਤ ਘੱਟ ਸੀ, ਤੇ ਮੈਨੂੰ ਬੜੀ ਨਮੋਸ਼ੀ ਹੋਈ। ਫਿਰ ਮੈਂ ਆਪਣੇ ਮਨ ਦੇ ਵਿਚ ਸੋਚਿਆ ਕਿ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਆ ਉਹਨਾਂ ਵਿਚ ਕਿੰਨੀ ਸਫਾਈ ਹੁੰਦੀ ਆ, ਤੁਹਾਡੀ ਲੁੱਕ ਆਫਟਰ ਕਿੰਨੀ ਹੁੰਦੀ ਆ, ਤੁਹਾਨੂੰ ਲੰਗਰ ਦੇ ਬਾਰੇ ਪੁੱਛਿਆ ਜਾਂਦਾ, ਤੁਹਾਨੂੰ ਲੰਗਰ ਦਿੱਤਾ ਜਾਂਦਾ ਹੈ ਨਾ, ਤੇ ਪ੍ਰਸ਼ਾਦ ਵੀ ਤੁਹਾਨੂੰ ਬਤਾਇਆ ਜਾਂਦਾ, ਤੇ ਇੱਕ ਤਰ੍ਹਾਂ ਦੇ ਨਾਲ ਜਿਹੜੀ ਗੁਰੂ ਸਾਹਿਬਾਨ ਨੇ ਇਹ ਪ੍ਰਥਾ ਸ਼ੁਰੂ ਕੀਤੀ, ਖਾਸ ਤੌਰ ਤੇ ਲੰਗਰ ਦੀ ਪ੍ਰਥਾ ਜਿਹੜੀ ਸ਼ੁਰੂ ਕੀਤੀ ਆ, ਅਤੇ ਦਸਵੰਧ ਦੀ ਪ੍ਰਥਾ ਸ਼ੁਰੂ ਕੀਤੀ ਆ, ਉਹ ਇੱਕ ਲਾਜਵਾਬ ਆ, ਜਿਨ੍ਹਾਂ ਨੂੰ ਕਿ ਬਾਅਦ ਦੇ ਵਿਚ ਇਕੋਨਮੀਆਂ ਨੇ ਵੀ ਅਪਣਾਇਆ, ਜਿੱਦਾਂ ਦਸਵੰਧ GST 10ਵਾਂ ਹਿੱਸਾ, ਇਹ ਤਾਂ ਸਾਡੇ ਧਰਮ ਵਿਚ ਪਹਿਲਾਂ ਤੋਂ ਚੱਲ ਰਿਹਾ, ਤੇ ਇਹ ਬਹੁਤ ਵਧੀਆ ਗੱਲ ਹੈ, ਸਿੱਖ ਧਰਮ ਦੇ ਵਿਚ ਇਹ ਸਭ ਕੁਛ ਹੋ ਰਿਹਾ ਅਮਨਦੀਪ, ਇਹਦੇ ਲਈ ਸਾਨੂੰ ਬੜੇ ਮਾਣ ਦੀ ਗੱਲ ਆ, ਅਤੇ ਮੈਨੂੰ ਬਹੁਤ ਚੰਗਾ ਲੱਗਦਾ ਕਿ ਜਿਸ ਵੇਲੇ ਅਸੀਂ ਕਿਸੇ ਗੁਰਦੁਆਰਾ ਸਾਹਿਬ ਜਾਂਦੇ ਹਾਂ ਤੇ ਉੱਥੇ ਤੁਹਾਡੀ ਪੁੱਛ ਗਿੱਛ ਹੁੰਦੀ ਆ, ਤੁਹਾਡੀ ਮੈਂ ਤਾਂ ਕਹਾਂਗਾ ਸੇਵਾ ਹੀ ਹੁੰਦੀ ਆ, ਜੇ ਤੁਸੀਂ ਜਾਂਦੇ ਹੋ ਕਿਤੇ ਦੇਖੋ ਕਿੰਨੀ ਤੁਹਾਡੀ ਸੇਵਾ ਹੁੰਦੀ ਆ,
ਤੇ ਉਹ ਪਿਆਰ ਨਾਲ ਪਿਆਰ ਨਾਲ ਬੁਲਾਉਣਾ, ਪਿਆਰ ਨਾਲ ਸਤਿਕਾਰ ਨਾਲ ਕਰਨਾ, ਇੱਕ ਵੱਡੀ ਚੀਜ਼ ਆ, ਇਹ ਹਰ ਧਰਮ ਦੇ ਵਿਚ ਹੋਣੀ ਚਾਹੀਦੀ ਆ। ਉਥੋਂ ਦੇ ਜਿਹੜੇ ਪੁਜਾਰੀ ਨੇ, ਉਥੋਂ ਦੇ ਜਿਹੜੇ ਸੇਵਾਦਾਰ ਨੇ, ਅਹਿਲਕਾਰ ਨੇ ਗੁਰੂ ਦੇ, ਉਹ ਸਵਾਗਤ ਕਰਨ। ਹੁਣ ਦੇਖੋ ਗੁਰੂ ਸਾਹਿਬ ਜਦੋਂ ਉਨ੍ਹਾਂ ਨੂੰ ਮਿਲਣ ਆਉਂਦੇ ਹੁੰਦੇ ਸੀ ਤਾਂ ਆਪ ਲੰਗਰ ਵਰਤਾਉਂਦੇ ਹੁੰਦੇ ਸੀ, ਆਪ ਪਕਾਉਂਦੇ ਹੁੰਦੇ ਸੀ। ਸੋ ਉਹ ਇੱਕ ਭਾਵਨਾ ਜਿਹੜੀ ਆ ਉਹ ਹਰ ਧਰਮ ਦੇ ਨੂੰ ਅਪਣਾਉਣੀ ਚਾਹੀਦੀ। ਦੂਸਰੀ ਅੱਜ ਜਿਹੜੀ ਸਾਡੀ ਗੱਲ ਚੱਲ ਰਹੀ ਹੈ, ਜਿਹੜਾ ਖਜ਼ਾਨੇ ਨੇ ਜਿਹੜੇ, ਕਿ ਉਹ ਲੱਗ ਕਿੱਥੇ ਰਹੇ ਨੇ, ਇਹ ਵੀ ਜ਼ਰੂਰ ਦੇਖਣਾ ਚਾਹੀਦਾ। ਅਸੀਂ ਐਵੇਂ ਨਾ ਕੂੜ ਪ੍ਰਚਾਰ ਦੇ ਵਿਚ ਆ ਜਾਈਏ, ਤੈਅ ਤੱਕ ਜਾਈਏ, ਤਹਿਕੀਕਤ ਕਰਕੇ ਫੇਰ ਆਪਾਂ ਕਰੇ। ਕਈ ਇਲਤ ਕਰ ਦਿੰਦੇ ਨੇ, ਪੋਸਟਰ ਬਣਾ ਕੇ ਛੱਡ ਦਿੰਦੇ ਨੇ ਜੀ ਆਹ ਹੋ ਗਿਆ, ਆਹ ਹੋ ਗਿਆ, ਫਲਾਨਾ ਹੋ ਗਿਆ, ਪਰ ਉਹ ਦੇਖਦੇ ਨਹੀਂ। ਤੁਸੀਂ ਆਪ ਸੋਚੋ ਅਮਰੀਕ ਜੀ, ਹੁਣ ਮੈਂ ਆਣਾ ਹੁੰਦਾ ਕਈ ਵਾਰੀ, ਮੈਂ ਤੁਹਾਨੂੰ ਕਹਿੰਦਾ ਅਮਰੀਕ ਭਾਜੀ ਮੈਂ ਆ ਰਿਹਾ ਜੀ ਅਗਲੇ ਹਫ਼ਤੇ, ਠੀਕ ਆ, ਤੁਹਾਨੂੰ ਭਾਬੀ ਜੀ ਦਾ ਪੂਰਾ ਜ਼ੋਰ ਲੱਗਾ ਹੁੰਦਾ, ਮੈਂ ਨਾ ਉਹ ਜਾ ਕੇ ਸਬਜ਼ੀ ਵੀ ਲਿਆਵਾਂ, ਮੈਂ ਉਹ ਵੀ ਲਿਆਵਾਂ, ਇੱਕ ਟੈਨਸ਼ਨ ਹੋ ਜਾਂਦੀ ਹੈ ਵੀ ਅਮਨਦੀਪ ਨੇ ਆਣਾ ਵੀ ਮੈਂ ਵੀ ਉਹਦੇ ਲਈ ਆਹ ਵੀ ਖਾਣਾ। ਤੁਸੀਂ ਇਹ ਦੇਖੋ, ਨਹੀਂ ਸਾਨੂੰ ਵੀ ਇੱਦਾਂ ਹੁੰਦੀ ਹੈ ਜਦੋਂ ਪ੍ਰਾਹੁਣੇ ਆਉਂਦੇ ਹੁੰਦੇ ਨਾ, ਇੱਕ ਅੰਦਰ ਦੇ ਮਨ ਦੇ ਵਿਚ ਧੜਕੂ ਹੁੰਦੀ ਹੈ ਕਿ ਬਾਹਰਲੇ ਬੰਦੇ ਨੇ ਆਉਣਾ, ਕਿ ਆਪਾਂ ਕੋਈ ਚੀਜ਼ ਘੱਟ ਨਾ ਰਹਿ ਜਾਵੇ, ਆਹ ਵੀ ਬਣਾਉਣੀ, ਆਹ ਵੀ ਬਣਾਉਣੀ, ਆਹ ਵੀ ਬਣਾਉਣੀ। ਤੁਸੀਂ ਇਹ ਦੇਖੋ, ਤੁਸੀਂ ਮਤਲਬ ਠੰਡੇ ਦਿਮਾਗ ਨਾਲ ਬੈਠ ਕੇ ਅਸੀਂ ਸਾਰੇ ਸੋਚੀਏ ਕਿ ਜਿੱਥੇ 1 ਲੱਖ ਬੰਦਾ ਜਾ ਰਿਹਾ ਰੋਜ਼, 1 ਲੱਖ ਹਨਾ, ਉਹਨਾਂ ਦੇ ਵਿਚੋਂ ਤਕਰੀਬਨ 70,000 ਕੋਲ ਵੀਡੀਓ ਕੈਮਰੇ ਆ, ਫੋਟੋਆਂ ਆ, ਹਨਾ, ਉਹਨਾਂ ਨੇ ਤੁਹਾਡੀ ਹਰ ਜਿਹੜੀ ਮਾੜੀ ਗੱਲ ਰਿਕਾਰਡ ਕਰਕੇ ਪਾਣੀ ਆ ਜਾਂ ਪਾ ਸਕਦੇ ਨੇ, ਮਤਲਬ ਉਹਨਾਂ ਪ੍ਰਬੰਧਕਾਂ ਤੇ ਕੀ ਬੀਤਦੀ ਹੋਊਗੀ, ਤੁਸੀਂ ਇਹ ਸੋਚ ਕੇ ਦੇਖੋ ਹਨਾ। ਅਸੀਂ ਮਤਲਬ ਇਸ ਚੀਜ਼ ਨੂੰ ਬੜੇ ਹਲਕੇ ਲੈ ਜਾਈਦਾ ਆ। ਸਾਡੇ ਘਰੇ ਇੱਕ ਪ੍ਰਾਹੁਣੇ ਨੇ ਆਉਣਾ ਹੁੰਦਾ ਤੇ ਸਾਡਾ ਇੱਕ ਹਫ਼ਤਾ ਪੂਰਾ ਲੱਗ ਜਾਂਦਾ ਪਹਿਲਾਂ ਤਿਆਰੀ ਕਰਦੇ ਹਨ। ਜਿੱਥੇ ਰੋਜ਼ 1 ਲੱਖ ਬੰਦਾ ਆ ਰਿਹਾ, 1 ਲੱਖ, ਤੇ ਉਹਨਾਂ ਦਾ ਤੁਸੀਂ ਹਾਲ ਦੇਖੋ ਕੀ ਹੁੰਦਾ ਹੋਏਗਾ। ਸੋ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਉਹ ਪ੍ਰਬੰਧ ਹੋ ਰਹੇ ਨੇ। ਤੇ ਹੁਣ ਮੈਂ ਤੁਲਨਾਤਮਕ ਮੈਂ ਤੁਹਾਨੂੰ ਗੱਲ ਦੱਸਦਾ ਕਈ ਵਾਰੀ ਕਿ ਸ਼ਾਇਦ ਹਿੰਦੂ ਧਰਮ ਦੇ ਵਿੱਚ ਇਹ ਚੀਜ਼ ਆ ਜਾਵੇ ਹੌਲੀ ਹੌਲੀ, ਪਰ ਉੱਥੇ ਜਦ ਤੁਸੀਂ ਜਾਂਦੇ ਹੋ, ਮੈਂ ਬਹੁਤ ਸਾਰੇ ਹਿੰਦੂ ਮੰਦਰਾਂ ਦੇ ਵਿੱਚ ਵੀ ਦੇਖਿਆ ਕਿ ਤੁਹਾਨੂੰ ਮੁੱਲ ਤੁਹਾਨੂੰ ਲੈਣਾ ਪੈਂਦਾ ਉੱਥੇ ਖਾਣਾ, ਸਾਰਾ ਕੁਝ ਮੁੱਲ ਦਾ ਆ, ਤੇ ਤੁਸੀਂ ਮੱਥਾ ਟੇਕਣਾ ਮੱਥੇ ਟੇਕ, ਤੁਹਾਨੂੰ ਕੋਈ ਰਿਟਰਨ ਜਿਹੜਾ ਆ ਉਹ ਹਰ ਇੱਕ ਚੀਜ਼ ਮੁੱਲ ਦੀ, ਪ੍ਰਸ਼ਾਦ ਵੀ ਮੁੱਲ ਦਾ। ਸੋ ਇਹ ਜਿਹੜੀ ਥੋੜੀ ਜਿਹੀ ਮਤਲਬ ਸਾਡੇ ਜਿਹੜੇ ਡੇਰਾਵਾਦ ਹੈ ਉਹ ਡੇਰਾਵਾਦ ਇਧਰ ਨੂੰ ਤੁਰ ਰਿਹਾ, ਉਹ ਪ੍ਰਾਈਵੇਟਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਇਸ ਗੋਲਕ ਦੇ ਲੰਗਰ ਦੀ ਪ੍ਰਥਾ ਨੂੰ, ਤੇ ਐਨ ਇਸੇ ਤਰਜ਼ਾਂ ਤੇ ਕਿ ਉਹ ਜਿਹੜੇ ਸਾਰੇ ਪੈਸੇ ਨੇ ਉਹ ਪੁਜਾਰੀਆਂ ਦੀ ਜੇਬਾਂ ਚ ਪੈਣੇ, ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ, ਕੋਈ ਕਮੇਟੀ ਨਹੀਂ ਹੈਗੀ, ਕੋਈ ਉਹਨਾਂ ਨੇ ਬਜਟ ਨਹੀਂ ਦੇਣਾ। ਐਂਡ ਮੈਂ ਇਹ ਗੱਲ ਵੀ ਕਹਿਣਾ ਚਾਹੁੰਦਾ ਕਿ ਸਾਰਿਆਂ ਨਾਲ ਵੱਧ ਆਰਗੇਨਾਈਜ਼, ਜਿਸ ਤਰ੍ਹਾਂ ਸਰ ਮੁਹੱਬਤ ਉਹਨਾਂ ਨੇ ਦੱਸਿਆ ਕਿ ਸਾਰਿਆਂ ਨਾਲ ਵੱਧ ਆਰਗੇਨਾਈਜ਼ ਜਿਹੜਾ SGPC ਦੇ ਅਧੀਨ ਸਿੱਖ ਧਰਮ ਹੈ ਇਸ ਵੇਲੇ, ਕਿਉਂਕਿ ਉਸ ਦੀਆਂ ਵੋਟਾਂ ਪੈਂਦੀਆਂ ਨੇ, ਉਸ ਦਾ ਜਿਹੜਾ ਬਜਟ ਬਣਾਇਆ ਜਾਂਦਾ ਆ, ਉਸ ਦੀਆਂ ਰਿਪੋਰਟਾਂ ਛਪਦੀਆਂ ਨੇ, ਉਸ ਦੇ ਵਿਚ ਮਤਲਬ ਸੋ ਫਾਰ ਜਿੰਨੇ ਵੀ ਧਰਮ ਨੇ ਸਾਰਿਆਂ ਨੂੰ ਵੱਧ ਪਾਰਦਰਸ਼ਤਾ ਜਾਂ ਟ੍ਰਾਂਸਪੇਰੈਂਸੀ ਜਿਹੜੀ ਆ ਉਹ SGPC ਦੇ ਥਰੂ ਸਿੱਖ ਧਰਮ ਦੇ ਵਿਚ ਆ, ਔਰ ਦੈਟਸ ਅ ਬੈਸਟ ਥਿੰਗ।
ਦੇਖੋ ਇੱਕ ਮਨਦੀਪ, ਇੱਕ ਹੋਰ ਵੀ ਗੱਲ ਮਨਦੀਪ ਆਰਗੇਨਾਈਜੇਸ਼ਨ ਦੀ ਹੈ, ਹਰਮਿੰਦਰ ਸਾਹਿਬ ਦੇ ਬਾਰੇ ਮੈਂ ਕਹਾਂਗਾ, ਮੈਨੂੰ ਬਹੁਤ ਚੰਗੀ ਲੱਗੀ ਆ। ਜਿਸ ਵੇਲੇ ਤੁਸੀਂ ਦਰਸ਼ਨ ਕਰਨ ਜਾਂਦੇ ਆ, ਮੱਥਾ ਟੇਕਣ ਜਾਂਦੇ ਆ ਹਰਮਿੰਦਰ ਸਾਹਿਬ ਦੇ ਵਿਚ, ਤੇ ਕਿੱਦਾਂ ਉਹਨਾਂ ਨੇ ਆਰਗੇਨਾਈਜ਼ ਕੀਤਾ, ਜਿਹੜੇ ਲੋਕ ਆ, ਜਿਹੜੇ ਸ਼ਰਧਾਲੂ ਆ, ਉਹਨਾਂ ਨੂੰ ਡਿਸਿਪਲਿਨ ਦੇ ਵਿਚ ਰੱਖਣ ਦੇ ਲਈ ਉਹ ਕਿੱਦਾਂ ਉਹਨਾਂ ਨੇ ਪ੍ਰਬੰਧ ਕੀਤੇ ਹੋ ਕਿ ਥੋੜੇ ਥੋੜੇ ਬੰਦਿਆਂ ਨੂੰ ਮੱਥਾ ਟੇਕਣ ਦੇ ਲਈ ਉਹ ਛੱਡਦੇ ਆ, ਤੇ ਫਿਰ ਬੰਦ ਕਰ ਦਿੰਦੇ ਆ, ਰੋਕ ਲੈਂਦੇ ਆ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਛੱਡਿਆ ਜਾਂਦਾ। ਮੈਨੂੰ ਉਮੀਦ ਹੈ ਕਿ ਹਰਮਿੰਦਰ ਸਾਹਿਬ ਦੇ ਇਤਿਹਾਸ ਦੇ ਵਿਚ, ਗੁਰਦੁਆਰਿਆਂ ਦੇ ਇਤਿਹਾਸ ਦੇ ਵਿਚ ਬਹੁਤ ਘੱਟ ਇੱਦਾਂ ਦੇ ਚਾਂਸਿਸ ਹੋਏ ਹੋਣਗੇ ਜਿੱਥੇ ਕਿ ਭਗਦੜ ਮੱਚੀ ਹੋਏਗੀ, ਕਿਉਂਕਿ ਆਰਗੇਨਾਈਜੇਸ਼ਨ ਬਹੁਤ ਵਧੀਆ ਹੁੰਦੀ ਹੈ, ਇੱਕ ਤਰ੍ਹਾਂ ਦੇ ਨਾਲ ਡਿਸਿਪਲਿਨ ਦੇ ਵਿਚ ਉਹਨਾਂ ਨੂੰ ਰੱਖਿਆ ਜਾਂਦਾ, ਜਿਹੜੇ ਨਹੀਂ ਡਿਸਿਪਲਿਨ ਵਿਚ ਉਹਨਾਂ ਨੂੰ ਡਿਸਿਪਲਿਨ ਦੇ ਵਿਚ ਕਰ ਲਿਆ ਜਾਂਦਾ। ਲੇਕਿਨ ਆਮ ਹੋਰ ਧਾਰਮਿਕ ਸਥਾਨਾਂ ਤੇ ਤੁਹਾਨੂੰ ਬਹੁਤ ਸਾਰੀਆਂ ਖ਼ਬਰਾਂ ਮਿਲਦੀਆਂ ਕਿ ਭਗਦੜ ਮੱਚ ਗਈ, ਇੰਨੇ ਬੰਦੇ ਮਰ ਗਏ, ਇੰਨੇ ਬੰਦੇ ਮਰ ਗਏ, ਹਨਾ। ਤੇ ਇਹ ਵੀ ਇੱਕ ਮੇਰੇ ਖਿਆਲ ਦੇ ਵਿਚ ਸਿੱਖ ਧਰਮ ਦੇ ਵਿਚ ਇੱਕ ਬਹੁਤ ਵਧੀਆ ਗੱਲ ਆ ਕਿ ਡਿਸਿਪਲਿਨ ਦੇ ਵਿਚ ਰੱਖਿਆ ਜਾਂਦਾ ਸੰਗਤ ਨੂੰ।
ਹਜੇ ਅਸੀਂ ਇਹ ਕਲੀਨ ਚਿੱਟ ਨਹੀਂ ਦੇ ਰਹੇ ਸਾਰੀ, ਹਜੇ ਹੋਰ ਬਹੁਤ ਸਾਰੇ ਇੰਪਰੂਵਮੈਂਟ ਦੇ ਹੈਗੇ ਨੇ, ਪਰ ਫੇਰ ਵੀ ਜੇ ਆਪਾਂ ਓਵਰਵਿਊ ਦੇਖੀਏ ਤਾਂ ਕਾਫੀ ਵਧੀਆ। ਦੂਸਰੀ ਗੱਲ ਅਮਰੀਕ ਜੀ, ਜਿਹੜਾ ਮਤਲਬ ਲੰਗਰ ਦੀ ਆਪਾਂ ਗੱਲ ਕਰੀਏ, ਪੈਸਾ ਫਲੋ ਹੋ ਰਿਹਾ, ਉਹ ਕੱਲਾ ਸ੍ਰੀ ਦਰਬਾਰ ਸਾਹਿਬ ਨਹੀਂ ਹੋ ਰਿਹਾ, ਜਿਹੜਾ SGPC ਦੇ ਅਧੀਨ ਹੋਰ ਬੜੇ ਗੁਰਦੁਆਰੇ ਆਉਂਦੇ ਨੇ, ਉੱਥੇ ਵੀ ਚੱਲ ਰਹੇ ਨੇ, ਕਾਲਜ ਚੱਲ ਰਹੇ ਨੇ। ਸੋ ਉਹ ਪੈਸਾ ਜਿਹੜਾ ਬਜਟ ਬਣਾ ਕੇ ਨਾਲ ਦੀ ਨਾਲ ਖਰਚ ਹੋ ਰਿਹਾ, ਉਹ ਦੱਬਿਆ ਨਹੀਂ ਜਾ ਰਿਹਾ। ਸਦੀਆਂ ਬੱਧੀ ਸੋਨਾ ਜਾਂ ਜਿਹੜੇ ਗਹਿਣੇ ਆ ਉਹ ਦੱਬੇ ਨਹੀਂ ਜਾ ਰਹੇ, ਉਹਨਾਂ ਨੂੰ ਵਰਤੋਂ ਦੇ ਵਿਚ ਮਾਇਆ ਜਿਹੜੀ ਆ ਉਹ ਚੱਲਦੀ ਰੱਖੀ ਗਈ ਆ, ਉਹ ਚੱਲੀ ਜਾ ਰਹੀ ਆ, ਤੇ ਉਸ ਦੀ ਜਿਹੜੀ ਡਿਵੈਲਪਮੈਂਟ ਆ ਹੋ ਰਹੀ ਆ। ਜੇ ਕੁੱਲ ਮਿਲਾ ਕੇ ਦੇਖੀਏ ਤਾਂ ਸਿੱਖੀ ਦੀ ਡਿਵੈਲਪਮੈਂਟ ਹੋ ਰਹੀ ਆ, ਧਰਮ ਦੀ ਡਿਵੈਲਪਮੈਂਟ ਹੋ ਰਹੀ ਆ, ਤੇ ਉਸ ਦੇ ਰਿਜ਼ਲਟ ਵੀ ਵਧੀਆ ਨਿਕਲ ਰਹੇ ਨੇ। ਤਾਂ ਅਮਰੀਕ ਜੀ, ਨਾਲ ਦੀ ਨਾਲ ਹੁਣ ਆਪਾਂ ਗੀਤ ਵੀ ਸੁਣਨੇ ਆ, ਮੈਸੇਜ ਵੀ ਸੁਣਨੇ ਆ, ਤੇ ਪਹਿਲਾਂ ਇੱਕ ਗੀਤ ਮੈਂ ਤੁਹਾਨੂੰ ਸੁਣਾਉਣਾ ਚਾਹਨਾ ਜੀ, ਸਰਬਣ ਪੁੱਤ, ਤੇ ਉਸ ਤੋਂ ਬਾਅਦ ਦਿਲ ਵਾਲੀਆਂ ਗੱਲਾਂ ਜਾਰੀ ਰਹਿਣਗੀਆਂ ਜੀ।
ਜੀ ਅਮਨਦੀਪ, ਗੀਤ ਤੋਂ ਬਾਅਦ ਫਿਰ ਮੈਂ ਤੁਹਾਨੂੰ ਕੁਐਸਚਨ ਵੀ ਪੁੱਛਣੇ ਆ।
ਅੱਛਾ,
ਉਹ ਹੁਣ ਥੋੜਾ ਜਿਹਾ ਅਸੀਂ ਧਾਰਮਿਕ ਪੱਖ ਤੋਂ ਦੂਜੇ ਪੋਲੀਟੀਕਲ ਪੱਖ ਵੱਲ ਵੀ ਆਣਾ ਆ, ਤੇ ਗੀਤ ਸੁਣਾ ਲਓ ਫਿਰ ਤੁਹਾਨੂੰ ਕੁਐਸਚਨ ਪੁੱਛਣੇ ਆ, ਫਿਰ ਤੁਸੀਂ ਉਹਨਾਂ ਦੇ ਜਵਾਬ ਦਿਓ।
ਗੀਤ ਸੁਣਦੇ ਆ ਜੀ, ਸਰਵਣ ਪੁੱਤ।
ਸਾਡੀ ਮਿਹਨਤੀਆਂ ਦੀ ਕੌਮ ਤੇ ਹੈ ਚੁੱਲਿਆ ਕੀ ਹਨੇਰ, ਕਾਮੇ ਪੁੱਤ ਨੇ ਹੋਛੇ ਹੋ ਗਏ, ਉਸਾਊ ਪੁੱਤ ਨੇ ਹੋਛੇ ਹੋ ਗਏ, ਰਲ ਗਏ ਫੁਕਰਿਆਂ ਦੀ ਹੇੜ, ਵੀਰਾ ਲੈ ਕੇ ਹੱਥ ਪਸਤੌਲੜੀ, ਓ ਵੀਰਾ ਲੈ ਕੇ ਹੱਥ ਪਸਤੌਲੜੀ, ਆਖਣ ਕਿੱਥੇ ਦੁਖਿਆ ਸ਼ੇਰ, ਓ ਵੀਰਾ ਲੈ ਕੇ ਹੱਥ ਪਸਤੌਲੜੀ, ਆਖਣ ਕਿੱਥੇ ਲੁਕਿਆ ਸ਼ੇਰ, ਸਰਵਣ ਪੁੱਤ ਨੀ ਗੱਲ ਨੂੰ ਲੱਭਣੇ, ਓ ਸਰਵਣ ਪੁੱਤ ਨੀ ਗੱਲ ਨੂੰ ਲੱਭਣੇ, ਮਿਲਦੇ ਬੈਲੀ ਹੋਣਗੇ ਤੇਰ, ਮਿਲਦੇ ਬੈਲੀ ਹੋਣਗੇ ਤੇਰ।
ਇੱਕ ਦੀ ਜੋੜ ਦੇ ਉੱਤੇ ਗੀਤ ਗਾਇਆ ਜੀ ਐਮੀ ਰਣਜੀਤ ਬਾਵਾ ਨੇ, ਮਾਫ ਕਰਨਾ ਜੈਮੀ ਵਿਰਕ ਦੇ ਵੀ ਗੀਤ ਲੱਗੇ ਇਸ ਕਰਕੇ ਥੋੜਾ ਜਿਹਾ ਦੋਨਾਂ ਦੀ ਆਵਾਜ਼ ਮੈਨੂੰ ਇੱਕੋ ਜਿਹੀ ਲੱਗਦੀ ਰਹਿੰਦੀ ਹੈ। ਖੈਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਆ, ਅਮਰੀਕ ਸਿੰਘ ਫਲੋਰਾ ਮੇਰੇ ਨਾਲ ਜੁੜੇ ਹੋਏ ਨੇ ਸਿਡਨੀ ਤੋਂ। ਤੇ ਅਮਰੀਕ ਜੀ ਤੁਸੀਂ ਕੁਛ ਪੁੱਛਣਾ ਚਾਹੁੰਦੇ ਸੀ ਮੇਰੇ ਤੋਂ।
ਜੀ ਜੀ ਅਮਨਦੀਪ, ਪੰਜਾਬ ਦੇ ਵਿੱਚ ਹੁਣ ਚੋਣ ਜ਼ਾਬਤਾ ਲਾਗੂ ਹੋ ਗਿਆ ਆ, 4 ਫਰਵਰੀ ਨੂੰ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਆ। ਤੁਸੀਂ ਵੀ ਚੋਣਾਂ ਦੇ ਵਿੱਚ ਕਾਫੀ ਗਹਿਰੀ ਤੇ ਬੜੀ ਨੇੜੇ ਦੀ ਨਿਗਾਹ ਰੱਖਦੇ ਹੋ। ਮੇਰਾ ਪਹਿਲਾ ਸਵਾਲ ਇਹ ਆ, ਪੰਜਾਬ ਦੇ ਵਿੱਚ ਚੋਣਾਂ ਅਮਨਦੀਪ ਕੌਣ ਜਿੱਤੂਗਾ, ਕਿਹੜੀ ਪਾਰਟੀ ਜਿੱਤੂਗੀ?
ਇਹਦੇ ਬਾਰੇ ਜੀ ਮੈਨੂੰ ਬਹੁਤ ਜ਼ਿਆਦਾ ਜਾਣਕਾਰੀ ਆ, ਮੈਨੂੰ ਇੰਨਾ ਪਤਾ ਕਿ ਜਿਹੜੇ ਕੋਲ ਸਾਰਿਆਂ ਨਾਲ ਵੱਧ ਸੀਟਾਂ ਹੋਣਗੀਆਂ ਉਹ ਜਿੱਤੂਗਾ ਜੀ। ਹਾਂਜੀ, ਪਾਰਟੀ ਉਹ ਜਿੱਤੂਗੀ ਜਿਹਨੇ ਸਾਰਿਆਂ ਨਾਲ ਵੱਧ ਸੀਟਾਂ ਹੋਣਗੀਆਂ, ਔਰ ਜਿੱਤੂਗਾ ਕੈਂਡੀਡੇਟ ਉਹ ਆਪਣੇ ਇਲਾਕੇ ਦੇ ਜਿਹਨੂੰ ਸਾਰਿਆਂ ਨਾਲ ਵੱਧ ਵੋਟਾਂ ਪੈਣਗੀਆਂ ਜੀ।
ਸੀਐਮ ਕੌਣ ਬਣੂਗਾ ਬੰਦੀ?
ਜਿਹਨੂੰ ਜੀ ਉਹ ਜਿੱਤੀ ਹੋਈ ਪਾਰਟੀ ਚੁਣ ਕੇ ਸੀਐਮ ਬਣਾਉਣਗੇ ਉਹ ਸੀਐਮ ਬਣੇਗਾ। ਸੋ ਇਹ ਮੇਰਾ ਅੰਦਾਜ਼ਾ ਆ ਜੀ, ਤੇ ਮੈਨੂੰ ਲੱਗਦਾ ਇਹ ਠੀਕ ਹੀ ਹੋਊਗਾ, ਇਸ ਤਰ੍ਹਾਂ ਹੀ ਹੋਏਗਾ। ਸਾਰੀਆਂ ਸਟੇਟਾਂ 'ਚ ਤਾਂ ਮੇਰੇ ਇਸੇ ਫਾਰਮੂਲੇ ਦੇ ਅਧੀਨ ਹੁੰਦਾ, ਬਾਕੀ ਦੇਖੋ ਕਿੱਦਾਂ ਹੁੰਦੀ ਹੈ ਐਤਕੀ। ਪਰ ਚਲੋ ਇਹ ਸ਼ੁਕਲ ਹੈ ਜੀ। ਸੋ ਕਾਫੀ ਜਿਹੜਾ ਉਤਸ਼ਾਹਿਤ ਹੋਇਆ ਪਿਆ ਮੈਂ, ਕਿਉਂਕਿ ਮੈਂ ਇੰਡੀਆ ਜਾ ਰਿਹਾ ਤੇ ਇਲੈਕਸ਼ਨਾਂ ਉਦੋਂ ਹੋਣੀਆਂ ਆ, ਤੇ ਕੁਦਰਤੀ ਚਲੋ ਮੈਂ ਉਹਨਾਂ ਦਿਨਾਂ 'ਚ ਹਜ਼ੂਰ ਸਾਹਿਬ ਹੋਣਾ ਤੇ ਮੈਂ ਉਹ ਨਜ਼ਾਰਾ ਦੇਖ ਨਹੀਂ ਪਾਉਣਾ, ਪਰ ਮੈਂ ਫਿਰ ਵੀ ਨਜ਼ਾਰਾ ਦੇਖ ਲੈਣਾ ਜੀ, ਸਾਰੀ ਕੈਂਪੇਨਿੰਗ ਦਾ ਸਾਰਾ ਕੁਛ ਹੈ ਨਾ, ਤੇ ਉਹ ਤੋਂ ਬਾਅਦ ਕੀ ਹੁੰਦਾ। ਪਰ ਮੈਂ ਕਈ ਚੀਜ਼ਾਂ ਕਰਨਾ ਚਾਹੁੰਦਾ ਜੀ ਇਸ ਵਾਰ ਜਾ ਕੇ। ਤਾਂ ਇੱਕ ਤਾਂ ਪਹਿਲਾਂ ਆਪਣੇ ਆਲੇ ਦੁਆਲੇ ਜਿੰਨੇ ਕੁ ਵੀ ਪਿੰਡ ਨੇ ਜਿੱਥੇ ਕੁ ਮੈਂ ਜਾਊਂਗਾ, ਉੱਥੋਂ ਦੇ ਲੋਕਾਂ ਨਾਲ ਮੈਂ ਗੱਲਬਾਤ ਕਰਨਾ ਚਾਹਾਂਗਾ ਗਰਾਊਂਡ ਲੈਵਲ ਤੇ, ਵੀ ਉਹ ਕੀ ਸੋਚਦੇ ਨੇ, ਪਾਰਟੀਆਂ ਲੈਵਲ ਤੇ ਨੀ, ਵੈਸੇ ਹੀ ਸਮਾਜ ਲੈਵਲ ਤੇ ਕੀ ਸੋਚਦੇ ਨੇ। ਇੱਕ ਨਸ਼ਿਆਂ ਦਾ ਮਸਲਾ ਬੜਾ ਭਖਿਆ ਹੋਇਆ ਆ ਕਿ ਨਸ਼ੇ ਜੀ ਚੱਲਦੇ ਨੇ, ਇਸ ਤਰ੍ਹਾਂ ਹੁੰਦੀ, ਉਹਦੇ ਬਾਰੇ ਵੀ ਆਪਾਂ ਮੈਂ ਪੁੱਛ ਕੇ ਆਊਂਗਾ ਕਿ ਪਿੰਡ ਦੇ ਵਿੱਚ ਕਿੰਨੇ ਕੁ ਜਿਹੜੇ ਲੋਕ ਨੇ ਨਸ਼ਾ ਕਰਦੇ ਨੇ, ਕੀ ਹਾਲਾਤ ਨੇ, ਗਰਾਊਂਡ ਰਿਐਲਿਟੀ ਕੀ ਆ, ਇਹਦੇ ਬਾਰੇ ਮੈਂ ਜਾਣਕਾਰੀ ਲੈ ਕੇ ਆਵਾਂਗਾ। ਤੇ ਇਸ ਤੋਂ ਪਹਿਲਾਂ ਕਿ ਅਸੀਂ
ਜੀ
ਸਾਡੇ ਨਾਲ ਨਾ ਭਿੰਦਰ ਕਿਸ਼ਨਪੁਰੀ ਆ ਸਿਡਨੀ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਉਹ ਕਹਿੰਦੇ ਆਈ ਥਿੰਕ ਯੂ ਕੈਨ ਕੈਰੀ $10,000। ਹਾਂਜੀ, ਇਸ ਤੇ ਥੋੜੀ ਗੱਲ ਹੋਈ ਵੀ ਸੀ ਤੇ ਸਾਡੇ ਨਾਲ ਕਰਨਵੀਰ ਹੋਣਾਂ ਨੇ ਵੀ ਮੈਸੇਜ ਦੇ ਰਾਹੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀ, ਉਹ ਵੀ ਆਪਾਂ ਕਰ ਲਈਆਂ। ਦੇ ਜਗਰਾਜ ਹੋਣੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ, ਮੇਰਾ ਬ੍ਰਦਰ ਲਾਸਟ ਵੀਕ ਇੰਡੀਆ ਗਿਆ ਸੀ, ਉਹ ਦੱਸ ਰਿਹਾ ਸੀ ਕਿ ਤੁਸੀਂ ਸਿਰਫ $83 ਹੀ ਕੈਸ਼ ਕਰਵਾ ਸਕਦੇ ਹੋ ਇੱਕ ਪਾਸਪੋਰਟ ਤੇ ਏਅਰਪੋਰਟ ਦੇ ਉੱਤੇ। ਇਹ ਵੀ ਜੀ ਹੋ ਸਕਦਾ, ਦੇਖੋ ਹੁਣ ਜਾ ਕੇ ਪਤਾ ਲੱਗੂਗਾ ਤੇ ਮੈਂ ਤੁਹਾਨੂੰ ਫਿਰ ਰਿਪੋਰਟ ਦਊਂਗਾ ਉੱਥੋਂ। ਤੇ
ਇੱਧਰ
ਜੀ
ਠੀਕ ਨੀ ਹੈ,
$83 ਨਹੀਂ, ਕਰਾ ਤਾਂ ਸਕਦੇ ਪਰ ਸ਼ਾਇਦ ਉਹਨਾਂ ਕੋਲ ਲਿਮਿਟਡ ਕੈਸ਼ ਹੋਊਗੀ ਨਾ, ਤਾਂ ਕਰਕੇ ਉਹ ਇੰਨੇ ਕੁ ਦਿੰਦੇ ਹੋਣੇ ਆ। ਤੇ ਹਾਂਜੀ, ਤੇ ਹਰਜੀਤ ਭੁੱਲਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ, ਗਾਵੋ ਸੱਚੀ ਬਾਣੀ ਪ੍ਰੋਗਰਾਮ ਤੇ ਆਸਾ ਦੀ ਵਾਰ ਦੀ ਰਿਕਾਰਡਿੰਗ ਵਟਸਐਪ ਤੇ ਭੇਜ ਦਿਓ। ਹਾਂਜੀ, ਮੇਰਾ ਨੰਬਰ ਆ ਗਿਆ ਤੁਹਾਡਾ ਜੀ, ਮੈਂ ਜ਼ਰੂਰ ਭੇਜਾਂਗਾ। ਬਚਿੱਤਰ ਮੌਰ ਵੀ ਸਾਡੇ ਨਾਲ ਜੁੜ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਜੀ। ਕਹਿੰਦੇ ਚੰਗੀਆਂ ਗੱਲਾਂ ਵਾਲੇ ਪ੍ਰੋਗਰਾਮ ਸੁਣ ਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਆ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਅਮਰੀਕ ਜੀ, ਹੁਣ ਥੋੜੀ ਜਿਹੀ ਗੱਲ ਨਾ ਤੁਹਾਡੇ ਹੁਣ ਕਰਨੀ ਆ ਪ੍ਰੋਫੈਸ਼ਨ ਬਾਰੇ, ਟੀਚਿੰਗ ਬਾਰੇ। ਤੇ ਮੈਂ ਨਾ ਕੱਲ ਹੀ ਭਗਵੰਤ ਮਾਨ ਦੀਆਂ ਪੁਰਾਣੀਆਂ ਟੇਪਾਂ ਸੁਣ ਰਿਹਾ ਸੀ, ਕੱਢ ਰਿਹਾ ਸੀ ਆਪਣੇ ਡਾਟਾਬੇਸ ਚੋਂ, ਤੇ ਇੱਕ ਨਾ ਬਹੁਤ ਵਧੀਆ,
ਅੱਛਾ ਜੀ,
ਇੱਕ ਬਹੁਤ ਵਧੀਆ ਉਥੋਂ ਨਾ ਕਲਿੱਪ ਮੈਨੂੰ ਲੱਭਿਆ, ਤੇ ਮੈਂ ਸੋਚਿਆ ਨਾ ਮੈਂ ਨਾਲੇ ਦਾ ਤੁਹਾਡੇ ਥੋੜਾ ਜਿਹਾ ਤਵਾ ਲਵਾਂਗਾ ਤੇ ਨਾਲੇ ਥੋੜੀ ਆਪਾਂ ਗੱਲ। ਤੁਸੀਂ ਇਹ ਦੱਸੋ ਵੀ ਜਦੋਂ ਤੁਸੀਂ ਟੀਚਰ ਸੀਗੇ ਤੇ ਤੁਹਾਡੇ ਜਮਾਨੇ ਦੇ ਵਿੱਚ ਵੀ ਉਦੋਂ ਨਕਲ ਚੱਲਦੀ ਹੁੰਦੀ ਸੀ?
ਅਮਨਦੀਪ, ਮੈਂ ਟੀਚਰ ਤਾਂ ਹੁਣ ਵੀ ਆ।
ਨਹੀਂ, ਮੈਂ ਇੰਡੀਆ ਦੇ ਟੀਚਰ ਦੀ ਗੱਲ ਕਰਦਾ, ਇੱਥੇ ਕਾਹਦੇ ਟੀਚਰ, ਇੱਥੇ ਕਿਹੜੇ ਤੁਹਾਨੂੰ ਕੋਈ ਛਲੀਆਂ ਲਿਆ ਕੇ ਦਿੰਦਾ ਹੋਣਾ ਜਾਂ ਤੁਹਾਨੂੰ ਲੱਸੀ ਪਿਲਾਉਂਦਾ ਹੋਣਾ, ਉਹ ਇੰਡੀਆ ਦੀ ਗੱਲ ਕਰਦਾ ਮੈਂ।
ਅਮਨਦੀਪ, ਇੰਡੀਆ ਦੇ ਵਿੱਚ 15-20 ਸਾਲ ਦੇ ਕਰੀਬ ਟੀਚਿੰਗ ਕੀਤੀ ਆ, ਉੱਥੇ 15 ਸਾਲ ਫੁੱਲ ਟਾਈਮ ਤੇ 5 ਸਾਲ ਉਦਾਂ ਟੀਚਿੰਗ ਕੀਤੀ ਆ, ਵੈਸੇ ਪ੍ਰਾਈਵੇਟ ਸਕੂਲਾਂ ਦੇ ਵਿੱਚ। ਤੇ ਜਦੋਂ ਅਸੀਂ ਜਿਸ ਵੇਲੇ ਅਸੀਂ ਟੀਚਿੰਗ ਅਮਨਦੀਪ ਸ਼ੁਰੂ ਕੀਤੀ ਆ, ਜਾਂ ਜਿਸ ਵੇਲੇ ਅਸੀਂ ਪੜ੍ਹੇ ਆ 60 ਦੇ ਵਿੱਚ, ਉਦੋਂ ਸਕੂਲਾਂ ਦੇ ਵਿੱਚ ਬਿਲਕੁਲ ਨਕਲ ਨਹੀਂ ਹੁੰਦੀ ਸੀ, ਕੋਈ ਕਾਪੀ ਨਹੀਂ ਕਰਦਾ ਹੁੰਦਾ ਸੀ, ਬੜੀ ਮਿਹਨਤ ਦੇ ਨਾਲ ਉਦੋਂ ਪੜ੍ਹਾਉਂਦੇ ਹੁੰਦੇ ਸਾਰੇ ਸਕੂਲਾਂ ਦੇ ਵਿੱਚ। 60 ਦੀ ਗੱਲ ਕਰਦੇ 1960ਵਿਆਂ ਦੀ ਤੇ ਇਹ ਜਿਹੜੀ ਨਕਲ ਸ਼ੁਰੂ ਹੋਈ ਆ ਅਮਨਦੀਪ ਇਹ ਮੇਰੇ ਖਿਆਲ ਦੇ ਵਿਚ 1975-76 ਤੋਂ ਬਾਅਦ ਸ਼ੁਰੂ ਹੋਈ ਆ ਜਦੋਂ ਅਸੀਂ ਪੜਾਣ ਲੱਗੇ ਆ ਪਤਾ ਨੀ ਕਾਤੇ ਸ਼ੁਰੂ ਹੋਈ ਆ ਤੇ ਉਸ ਤੋਂ ਬਾਅਦ 80ਵਿਆਂ ਦੇ ਵਿਚ ਇਹ ਸਿਖਰਾਂ ਤੇ ਸੀ ਤੇ ਕਾਫੀ ਇਹਦਾ ਬੋਲਬਾਲਾ ਰਿਹਾ ਤੇ ਹੁਣ 90 ਦੇ ਸ਼ੁਰੂ ਦੇ ਵਿਚ 90-95 ਤੱਕ ਵੀ ਕਾਫੀ ਰਹੀ ਲੇਕਿਨ ਉਸ ਤੋਂ ਬਾਅਦ ਇਹ ਤੇ ਕਾਫੀ ਕੰਟਰੋਲ ਕੀਤਾ ਗਿਆ ਤੇ ਮੇਰੇ ਖਿਆਲ ਵਿਚ ਅੱਜ ਕੱਲ ਇਹ ਤੇ ਕਾਫੀ ਕੰਟਰੋਲ ਆ ਅਗਰ ਇਹ ਨਕਲ ਹੁੰਦੀ ਵੀ ਆ ਬੜੇ ਓਰਗੇਨਾਈਜ਼ ਤਰੀਕੇ ਨਾਲ ਅੱਜ ਕੱਲ ਹੁੰਦੀ ਆ ਸ਼ਰੇਆਮ ਨਹੀਂ ਹੁੰਦੀ ਸਰਕਾਰ ਨੇ ਕਈ ਤਰੀਕੇ ਇਸ ਨੂੰ ਰੋਕਣ ਦੇ ਲਈ ਅਪਣਾਏ ਜਿਨ੍ਹਾਂ ਵਿਚ ਕਿ ਕਲਰਡ ਕੁਸ਼ਚਨ ਪੇਪਰ ਹੁੰਦੇ ਆ ਸੀਗੇ ਸਾਡੇ ਜਮਾਨੇ ਦੇ ਵਿਚ ਵੀ ਇਕ ਪਿੰਕ ਹੁੰਦਾ ਸੀ ਇਕ ਬਲੂ ਪੇਪਰ ਹੁੰਦਾ ਸੀ ਤੁਹਾਡੇ ਨਾਲ ਦੇ ਦਾ ਪੇਪਰ ਹੋਰ ਹੁੰਦਾ ਸੀ ਤੁਹਾਡਾ ਪੇਪਰ ਹੋਰ ਹੁੰਦਾ ਸੀ ਕਈ ਹੋਰ ਤਰੀਕੇ ਵੀ ਅੱਜ ਕੱਲ ਅਪਣਾਏ ਜਿਨ੍ਹਾਂ ਦੇ ਬਾਰੇ ਖਬਰਾਂ ਆ ਰਹੀਆਂ ਲੇਕਿਨ ਕਿਤੇ ਨਾ ਕਿਤੇ ਇਹ ਨਕਲ ਹਾਲੇ ਵੀ ਹੋ ਰਹੀ ਆ ਇਹ ਬਹੁਤ ਮਾੜਾ ਰੁਝਾਨ ਆ ਲੇਕਿਨ ਜਿਹੜੇ ਚੰਗੇ ਵਿਦਿਆਰਥੀ ਅਮਨਦੀਪ ਜਿਹੜੇ ਸ਼ਾਈਨਿੰਗ ਕਰਦੇ ਆ ਜਿਹੜੇ ਅੱਗੇ ਯੂਨੀਵਰਸਿਟੀਆਂ ਵਿਚ ਜਾ ਕੇ ਟੱਪਰ ਆ ਜਾਂ ਚੰਗੀਆਂ ਡਿਗਰੀਆਂ ਕਰਦੇ ਆ ਉਹ ਬਿਲਕੁਲ ਨਕਲ ਤੋਂ ਬਗੈਰ ਪੜ੍ਹਦੇ ਆ ਅਤੇ ਕਾਮਯਾਬੀ ਤਾਂ ਹੀ ਹੁੰਦੇ ਆ ਕਿਉਂਕਿ ਉਹ ਨਕਲ ਤੋਂ ਬਗੈਰ ਪੜ੍ਹਦੇ ਆ ਉਹ ਅਸਲੀ ਪੜ੍ਹਾਈ ਉਹਨਾਂ ਦੀ ਹੁੰਦੀ ਆ ਲੇਕਿਨ ਅਗਰ ਤੁਸੀਂ ਡਿਗਰੀ ਲੈਣੀ ਆ ਕਈਆਂ ਨੇ ਡਿਗਰੀ ਲੈਣੀ ਹੁੰਦੀ ਆ ਤੇ ਉਹਨਾਂ ਨੂੰ ਫਿਰ ਨੌਲੇਜ ਨਹੀਂ ਹੁੰਦਾ ਆਪਣੇ ਸਬਜੈਕਟ ਦਾ ਫਿਰ ਉਹ ਕਾਮਯਾਬ ਵੀ ਨਹੀਂ ਹੁੰਦੇ ਕਈ ਵਾਰੀ ਨਾ ਤੇ ਉਹ ਨਕਲ ਕਰਦੇ ਆ ਲੇਕਿਨ ਮੇਰੇ ਖਿਆਲ ਦੇ ਵਿਚ ਅੱਜ ਕੱਲ ਨਕਲ ਕਾਫੀ ਰੁਕੀ ਹੋਈ ਆ ਤੇ ਸਰਕਾਰ ਕਾਫੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਨੂੰ ਰੋਕਿਆ ਜਾਵੇ ਪਰ ਗਰਾਉਂਡ ਰਿਐਲਿਟੀ ਕੀ ਆ ਇਹਦੇ ਬਾਰੇ ਮੈਨੂੰ ਹੁਣ ਅੱਜ ਕੱਲ ਦਾ ਨਹੀਂ ਪਤਾ ਲੇਕਿਨ ਸਾਡੇ ਜਮਾਨੇ ਵਿਚ ਜਦੋਂ ਅਸੀਂ ਪੜ੍ਹਾਉਂਦੇ ਹੁੰਦੇ ਸੀ 80 ਦੇ ਵਿਚ 90 ਦੇ ਵਿਚ ਉਦੋਂ ਸਕੂਲਾਂ ਵਿਚ ਨਕਲ ਕਾਫੀ ਕਸ ਹੁੰਦੀ ਹੁੰਦੀ ਸੀ
ਅਮਰੀਕ ਜੀ ਉਹ ਤੁਹਾਡੇ ਟਾਈਮ ਦੀ ਫਿਰ ਹੁਣ ਭਗਵੰਤ ਮਾਨ ਦੀ ਇੱਕ ਰੀਲ ਆਈ ਸੀਗੀ ਤੇ ਫੁੱਲ ਸਪੀਡ 2002 ਦੇ ਵਿਚ ਤੇ ਉਦੋਂ ਅਸੀਂ ਆਪ ਦੇਖਿਆ ਜੀ ਇਸ ਤਰ੍ਹਾਂ ਦਾ ਵਰਤਾਰਾ ਵਰਤਦੇ ਹੋਏ ਪਰ ਇੱਕ ਵੰਨਗੀ ਸੁਣਾਉਣਾ ਚਾਹੁੰਦਾ ਜੀ ਕਿ ਕਿਸ ਤਰ੍ਹਾਂ ਨਕਲ ਹੁੰਦੀ ਸੀ ਕਾਮੇਡੀ ਕਲਿੱਪ ਹੈ ਭਗਵੰਤ ਮਾਨ ਦੀ ਆਵਾਜ਼ ਦੇ ਵਿਚ
ਪਰਚੀਆਂ ਪੁਰਚੀਆਂ ਵਾਲੇ ਤਰੀਕੇ ਤਾਂ ਹੁਣ ਪੁਰਾਣੇ ਹੋ ਗਏ ਉਹ ਤੋਂ ਬਾਅਦ ਤਾਂ ਲੋਕ ਪੇਜਰਾਂ ਤੇ ਮੋਬਾਈਲਾਂ ਤੇ ਨਕਲ ਦੀ ਟਰਾਈ ਕਰ ਹਟੇ ਪਰ ਜਦੋਂ ਸਾਰੇ ਤਰੀਕੇ ਫੇਲ ਹੋਏ ਫਿਰ ਆਖਰੀ ਹਥਿਆਰ ਕੰਮ ਆਇਆ
ਕਿਹੜਾ ਬਈ
ਭੋਲਾ ਸਪੀਕਰ ਵਾਲਾ
ਕਿਵੇਂ
ਆ ਪਿੱਛੇ ਜੇ ਕਿਸੇ ਸੈਂਟਰ ਦੇ ਵਿਚ 10ਵੀਂ ਦਾ ਪੇਪਰ ਚੱਲ ਰਿਹਾ ਸੀ ਜਿਹੜੇ ਸਕੂਲ ਚ ਪੇਪਰ ਹੋ ਰਹੇ ਸੀ ਉਹਦੇ ਬਿਲਕੁਲ ਸਾਹਮਣੇ ਸੜਕ ਦੇ ਪਰਲੇ ਪਾਸੇ ਮਾਰਕੀਟ ਸੀ ਦੁਕਾਨਾਂ ਸੀ ਤੇ ਫਿਰ ਦੁਕਾਨਾਂ ਦੇ ਉੱਤੇ ਨਾ ਲੋਕਾਂ ਨੇ ਸਪੀਕਰ ਮੰਗਾਇਆ ਭੋਲੇ ਦਾ ਤੇ ਸਪੀਕਰ ਦੇ ਵਿਚ ਮਾਈਕ ਦੇ ਵਿਚ ਬੋਲ ਬੋਲ ਕੇ ਸਵਾਲਾਂ ਦੇ ਜਵਾਬ ਹੱਲ ਕਰਵਾਏ ਕਿਵੇਂ
ਹਾਂ ਲਿਖੋ ਤੀਜੇ ਸਵਾਲ ਦਾ ਜਵਾਬ ਹੈ ਭਾਰਤ ਕਦੋਂ ਆਜ਼ਾਦ ਹੋਇਆ ਉਹਦਾ ਜਵਾਬ ਹੈ 15 ਅਗਸਤ 1947 ਮੈਂ ਦੁਬਾਰਾ ਬੋਲ ਰਿਹਾ 15 ਅਗਸਤ 1947 ਭੋਲੇ ਥੋੜੀ ਆਵਾਜ਼ ਚੱਕਦੇ ਆਵਾਜ਼ ਚੱਕਦੇ ਹਾਂਜੀ ਇਹ 26 ਜਨਵਰੀ 1950 ਨੂੰ ਸੰਵਿਧਾਨ ਲਿਖਿਆ ਲਿਖੋ 26 ਜਨਵਰੀ ਦੂਆ ਚੀਕਾ 26 ਜਨਵਰੀ ਹਾਂ 26 ਜਨਵਰੀ 1950 ਨੂੰ ਸੰਵਿਧਾਨ ਲਿਖਿਆ ਗਿਆ ਹੈ ਲਿਖ ਲਿਆ ਜੀ ਹਾਂਜੀ ਅਗਲਾ ਸਵਾਲ ਹੈ ਕਿ ਭਾਰਤ ਦੀ ਰਾਜਧਾਨੀ ਦਿੱਲੀ ਨੇ ਲਿਖਣਾ ਨਵੀਂ ਦਿੱਲੀ ਲਿਖੋ ਨਵੀਂ ਦਿੱਲੀ
ਕਾਲੇ ਕਾਲੇ ਮੈਨੂੰ ਗੈਰ ਫੜੀ ਗੈਰ
ਹਾਂਜੀ ਇਹ ਅਗਲਾ ਸਵਾਲ ਜਿਹੜਾ ਥੋੜਾ ਲੰਬਾ ਉਹਦਾ ਜਵਾਬ ਮੈਂ ਬੋਲਦਾ ਜਾਊਂਗਾ ਲਿਖਦੇ ਜਾਇਓ ਹੌਲੀ ਬੋਲੂਗਾ ਪਰ ਫਿਰ ਵੀ ਦੁਬਾਰਾ ਬੋਲ ਦੂੰਗਾ ਭਾਰਤ ਦੇ ਵਿਚ ਸਭ ਤੋਂ ਪਹਿਲਾਂ ਅੰਗਰੇਜ਼ ਈਸਟ ਇੰਡੀਆ ਕੰਪਨੀ ਲੈ ਕੇ ਆਏ ਈਸਟ ਇੰਡੀਆ ਹਾਂਜੀ 1857 ਦੇ ਵਿਚ ਪਹਿਲਾ ਵਿਦਰੋਹ ਹੋਇਆ ਫਿਰ ਕਾਮਾਗੜ੍ਹ ਮਾਰੂ ਬਾਬਾ ਸੋਹਣ ਸਿੰਘ ਭਾਗਨਾ ਤੇ ਉਸ ਤੋਂ ਬਾਅਦ ਜੋ ਹੋਏ ਹਾਲਾਤ ਉਨ੍ਹਾਂ ਦੇ ਵਿਚ ਭਗਤ ਸਿੰਘ ਨੇ ਅਸੈਂਬਲੀ ਚ ਬੰਬ ਸੁੱਟਿਆ ਭਗਤ ਸਿੰਘ ਲਿਖਣਾ ਬੋਬੀ ਦਿਓਲ ਜਾਂ ਅਜੇ ਦੇਵਗਨ ਨੀ ਲਿਖਣੇ ਧੱਬਾ ਧੱਬਾ ਗੱਗਾ ਤੱਤਾ ਭਗਤ ਸਿੰਘ ਉਸ ਤੋਂ ਬਾਅਦ ਭਗਤ ਸਿੰਘ ਹੋਰਾਂ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਜੇਲ ਦੇ ਵਿਚ ਲਿਜਾਇਆ ਗਿਆ ਲਾਹੌਰ ਲਾਹੌਰ
ਕਿਉਂ ਦੇਖਿਆ ਫਿਰ ਭੋਲੇ ਸਪੀਕਰ ਦਾ ਕਮਾਲ ਠੀਕ ਹੈ ਠੀਕ ਹੈ ਪਰ ਇਹਨੂੰ ਚੁੱਪ ਕਰਾ ਯਾਰ ਉਹ ਇਹ ਨਹੀਂ ਚੁੱਪ ਕਰਦਾ ਇਹ ਤਾਂ ਸਾਰਾ ਪੇਪਰ ਕਰਾ ਕੇ ਹਟੂ ਹੁਣ ਆਪਾਂ ਹੀ ਥੋੜੇ ਇੱਧਰ ਨੂੰ ਹੋ ਜਾਂਦੇ ਆ
ਉਹਨਾਂ ਦੀ ਡਰਦੀ ਸੀ ਕਿ ਲੋਕਾਂ ਦਾ ਵਿਦਰੋਹ ਨਾ ਹੋ ਜੇ ਇਸ ਕਰਕੇ ਉਹਨਾਂ ਨੇ ਪਹਿਲਾਂ ਹੀ ਫਾਂਸੀ ਵਾਲੀ
ਮੰਨ ਗਏ ਯਾਰ ਸਕੀਮ ਨੂੰ ਸਿਰੇ ਲਾ ਦਿੱਤੀ
ਕਿਉਂ ਅਮਰੀਕ ਜੀ ਠੀਕ ਹੈ ਸਿਰਾ ਹੀ ਲਾਤਾ ਦੇਖੋ ਮੈਨੂੰ ਬੜਾ ਵਧੀਆ ਲੱਗਦਾ ਜੀ ਤੇ ਉਮੀਦ ਰੱਖਦੇ ਆ ਕਿ ਸਾਰੇ ਪਸੰਦ ਕਰਦੇ ਹੋਣਗੇ ਤੇ ਇੱਕ ਨਾ ਕੱਲ ਸਾਡੇ ਮਿੱਤਰ ਮਨਪ੍ਰੀਤ ਢੀਂਡ ਸਾਹਿਬ ਹੋਣੀ ਤੇ ਉਹਨਾਂ ਨੇ ਵੀ ਇੱਕ ਅਨਾਉਂਸਮੈਂਟ ਭੇਜੀ ਸੀ ਇਹਦਾ ਅਨਾਉਂਸਮੈਂਟ ਕਰਕੇ ਪੇਪਰ ਕਰਾਉਂਦੇ ਸੀ ਨਾ ਤਾਂ ਇੱਕ ਤੁਹਾਨੂੰ ਮੈਂ ਬੰਦਗੀ ਹੋਰ ਸੁਣਾਉਣਾ ਚਾਹੁੰਦਾ ਉਹ ਵੀ ਭਾ ਕਮਾਲ ਹੀ ਹੈ ਜੀ ਗੁਰਦੁਆਰੇ ਦੇ ਵਿੱਚ ਕਈ ਵਾਰੀ ਇਹੋ ਜਿਹੀਆਂ ਅਨਾਉਂਸਮੈਂਟਾਂ ਹੁੰਦੀਆਂ ਕਈ ਵਾਰੀ ਹਾਸੋਹੀਣੀਆਂ ਬਣ ਜਾਂਦੀਆਂ ਹਨਾ ਮੇਲਿਆਂ ਦੇ ਵਿੱਚ ਤੇ ਇਹ ਜਿਹੜੀ ਅਨਾਉਂਸਮੈਂਟ ਹੋ ਰਹੀ ਹੈ ਜੀ ਇਹ ਮੇਲੇ ਦੇ ਵਿੱਚ ਹੋ ਰਹੀ ਹੈ ਇੱਕ ਧਾਰਮਿਕ ਮੇਲੇ ਦੇ ਵਿੱਚ ਤੇ ਕੁੰਜੀ ਕਿਸੇ ਦੀ ਗੁਆਚ ਗਈ ਹੈ ਜੀ ਤਾਂ ਉਹ ਮੇਲੇ ਦੇ ਵਿੱਚ ਤੇ ਕੁੰਜੀਆਂ ਦੇ ਵਾਸਤੇ ਇਹ ਅਨਾਉਂਸਮੈਂਟ ਹੋ ਰਹੀ ਜਿਹੜੀ ਮੈਂ ਹੁਣ ਤੁਹਾਨੂੰ ਸੁਣਾਉਣ ਜਾ ਰਿਹਾ
ਮੇਲਾ ਸਿੰਘ ਦੀਆਂ ਕੁੰਜੀਆਂ
ਦੁਆਰਾ ਸੁਣਾਉਣਾ
ਜਾਣਦੇ ਹੋ ਤੁਸੀਂ ਉਹਦਾ ਸੁਪੁੱਤਰ ਭਾਈ ਮੇਲਾ ਸਿੰਘ ਮੇਲਾ ਸਿੰਘ ਦੀਆਂ ਕੁੰਜੀਆਂ ਚਾਹੇ ਤਾਂ ਮੋਟਰ ਵਾਲੇ ਕਮਰੇ ਦੀਆਂ ਡਿੱਗੀਆਂ ਚਾਹੇ ਘਰ ਵਾਲੇ ਜਿੰਦੇ ਦੀਆਂ ਡਿੱਗੀਆਂ ਉਹ ਕਿਰਪਾ ਕਰਕੇ ਕੁੰਜੀਆਂ ਮੇਲੇ ਦੇ ਘਰੇ ਪਹੁੰਚਦੀਆਂ ਕਰ ਦਿਓ ਉਹ ਤੁਹਾਡੇ ਕਿਸੇ ਕੰਮ ਨਹੀਂ ਤੇ ਉਹਦਾ ਜਿੰਦਾ ਖਰਾਬ ਹੋਜੂ 30 ਰੁਪਈਆਂ ਦਾ ਤੇ ਕੁੰਜੀਆਂ ਕਿਹੜੇ ਵੀਰ ਨੂੰ ਮਿਲੀਆਂ ਉਹ ਭਾਈ ਜੰਗ ਸਿੰਘ ਦਾ ਸਪੁੱਤਰ ਮੇਲਾ ਸਿੰਘ ਬੱਠਾ ਪੱਤੀ ਤੇ ਉਹਦੇ ਘਰੇ ਜਾ ਕੇ ਹੁਣੀ ਫੜਾ ਦਿਓ ਤੇ ਕਿਤੇ ਜਿੰਦਾ ਨਾ ਵੱਢਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਆ ਬਾਤ
ਹੈ ਭਾਈ ਤੁਹਾਡਾ ਮੂਡ ਹਸਾਨ ਦੇ ਵਾਲਿਆ
ਦੇਖੋ ਮੈਨੂੰ ਕੱਲ ਰਾਤੀ ਇਨਫੋਰਮੇਸ਼ਨ ਆਈ ਮੈਂ ਕਿਹਾ ਚਲੋ ਦਿਲ ਵਾਲੀ ਗੱਲ ਆ ਜਿੰਨਾ ਹੱਸਣਾ ਹੱਸ ਲਓ ਬੰਦਾ ਇਹ ਤਾਂ ਬਹੁਤ ਔਖੀ ਲੱਭਦੀ ਹੈ ਜੀ ਹੱਸਣਾ ਜਿਹੜਾ ਚਲੋ ਨਾਲ ਹਾਂਜੀ ਤੇ ਆਪਾਂ ਸੱਜਣਾ ਮਿੱਤਰਾਂ ਨੂੰ ਵੀ ਨਾਲ ਲੈਣਾ ਤੇ ਰਾਜਮਿੰਦਰ ਹੁਣੀ ਕਹਿ ਰਹੇ ਨੇ ਕਹਿੰਦੇ ਅਮਰੀਕ ਭਾਜੀ ਕਹਿੰਦੇ ਚਾਹ ਦੱਸੋ ਸਕੂਲ ਵਾਲੀ ਦੁੱਧ ਪੱਤੀ ਜ਼ਿਆਦਾ ਸਵਾਦ ਸੀ ਜਾਂ ਇੱਥੇ ਵਾਲੀ ਬਾਕੀ ਕਹਿੰਦੇ ਮੈਂ ਵੀ ਬੜੀਆਂ ਪੰਜਵੀਆਂ ਕੀਤੀਆਂ ਜੀ ਮੇਰੇ ਮਾਤਾ ਜੀ ਵੀ ਐਕਸ JBT ਟੀਚਰ ਦੇ ਤੁਸੀਂ ਦੱਸ ਦਿਓ ਜੀ ਇੱਥੇ ਵਾਲੀ ਚਾਹ ਵਧੀਆ ਜਾਂ ਇੰਡੀਆ ਵਾਲੀ ਚਾਹ ਪੱਤੀ ਵਾਲੀ ਹਾਂਜੀ
ਅਮਨਦੀਪ ਚਾਹ ਤਾਂ ਇੰਡੀਆ ਵਾਲੀ ਵਧੀਆ ਇੱਥੇ ਚਾਹ ਮਿਲਦੀ ਨੀ ਹੈ ਇੱਥੇ ਤਾਂ ਇੰਨਾ ਹੀ ਕੰਮ ਹੁੰਦਾ ਇੱਥੇ ਤਾਂ ਇੰਨਾ ਕੰਮ ਹੁੰਦਾ ਤੁਸੀਂ ਚਾਹ ਪੀਣ ਦਾ ਵਿਹਲੇ ਨੀ ਲੱਗਦਾ ਇੱਥੇ ਨਾ ਕੋਈ ਚਾਹ ਬਣਾ ਕੇ ਦਿੰਦਾ ਨਾ ਕੋਈ ਚਪਾਸਦੀ ਆ ਫਿਰ ਚਾਹ ਦੇ ਤਿਆਗੇ ਤਿਆਗਣਾ ਹੀ ਪੈਂਦਾ ਤੇ ਚਾਹ ਤਾਂ ਉੱਥੇ ਮਿਲਦੀ ਹੁੰਦੀ ਜਾਂਦੇ ਆ ਮੰਦੀ ਜਦੋਂ ਸਕੂਲ ਕਈ ਵਾਰ ਜਾਣਾ ਹੀ ਆ ਉੱਥੇ ਦੋ ਤਿੰਨ ਚਪੜਾਸੀ ਹੁੰਦੇ ਸੀ ਜਿਹਨਾਂ ਨੂੰ ਪਿਓ ਨੀ ਹੁੰਦੇ ਸੀ ਨਾ ਉਹਨਾਂ ਨੇ ਕੁਛ ਨੀ ਤੁਹਾਨੂੰ ਪੁੱਛਣਾ ਪਹਿਲਾਂ ਜਾਂਦੇ ਆ ਪਾਣੀ ਦੇਣਾ ਕੁਛ ਚਾਹ ਦਾ ਕੱਪ ਬਣਾ ਕੇ ਦੇਣਾ ਪਹਿਲਾਂ ਬਣਾ ਕੇ ਰੱਖਿਆ ਹੁੰਦਾ ਸੀ ਜਿੱਦਾਂ ਹੀ ਤੁਸੀਂ ਜਾਣਾ ਕੁਰਸੀ ਤੇ ਬੈਠਣਾ ਸਾਰਿਆਂ ਨੇ ਹੱਥ ਮਿਲਾਣੇ ਇੱਕ ਦੂਜੇ ਨਾਲ ਚਾਹ ਦਾ ਕੱਪ ਤੁਹਾਡੇ ਉਹ ਨੀ ਫੜਾ ਦੇਣਾ ਜਾਂਦਿਆਂ ਨੂੰ ਤੇ ਕਿਆ ਬਾਤਾਂ ਇੰਨੀਆਂ ਉਹ ਵੀ ਮੈਂ ਇੱਕ ਦਿਨ ਯਾਦ ਕਰ ਰਿਹਾ ਸੀ ਟਾਈਮ ਤੇ ਉਹ ਵੀ ਕੋਈ ਜਮਾਨਾ ਸੀ ਜਦੋਂ ਅਸੀਂ ਉੱਥੇ ਪੜਾਉਂਦੇ ਹੁੰਦੇ ਸੀ ਵੈਸੇ ਜ਼ਿੰਦਗੀ ਚ ਅਮਦੀਪ ਦੋਨੋਂ ਦੇਸ਼ਾਂ ਵਿਚ ਪੜਾ ਕੇ ਦੇਖਿਆ ਵੀ ਮੈਂ ਸਮਝਦਾ ਖੁਸ਼ਕਿਸਮਤੀ ਆ ਆਪਣੇ ਪੰਜਾਬ ਦੇ ਵਿਚ ਵੀ ਪੜਾ ਕੇ ਦੇਖਿਆ ਤੇ ਇੱਥੇ ਆਸਟ੍ਰੇਲੀਆ ਆ ਕੇ ਵੀ ਪੜਾਇਆ ਲਗਭਗ 20 ਸਾਲ ਦੇ ਕਰੀਬ ਹੁਣ 40 ਸਾਲ ਦੇ ਕਰੀਬ ਤੁਹਾਡੀ ਟੀਚਿੰਗ ਪ੍ਰੋਫੈਸ਼ਨ ਦੇ ਵਿਚ ਹੋ ਗਏ ਆ ਤੇ ਦੇਖੋ ਦੋਨਾਂ ਡਿਫਰੈਂਸ ਦੇ ਵਿਚ ਪੜਾ ਕੇ ਜਿਸ ਵੇਲੇ ਤੁਸੀਂ ਦੇਖਦੇ ਨਾ ਇਹ ਤੁਹਾਨੂੰ ਤਸੱਲੀ ਆਉਂਦੀ ਆ ਕਿ ਤੁਸੀਂ ਦੋਨਾਂ ਸਿਸਟਮਾਂ ਦੇ ਵਿਚ ਸਰਵਾਈਵ ਕਰ ਸਕਦੇ ਆ ਇਹਦਾ ਮਤਲਬ ਤੁਹਾਡੇ ਵਿਚ ਕੁਛ ਨਾ ਕੁਛ ਹੁਣ ਤੁਸੀਂ ਕੀ ਕਹਿ ਸਕਦੇ
ਜੀ ਜੀ ਬਿਲਕੁਲ ਔਰ ਸਾਡੇ ਨਾਲ ਇਧਰ ਦਲਜੀਤ ਸਿੰਘ ਮਹਿਤਾ ਚੌਂਕ ਵੀ ਜੁੜੇ ਨੇ ਉਹ ਵੀ ਕਹਿੰਦੇ ਨੇ ਕਿ ਸ਼ੁਕਰ ਹੈ ਤੁਸੀਂ 1975 ਤੋਂ ਪਹਿਲਾਂ ਨਕਲ ਦੀ ਗੱਲ ਕੀਤੀ ਆ ਮੈਂ 1974 ਦੇ ਵਿਚ ਸਕੂਲ ਪਾਸ ਕੀਤਾ ਸੀ ਉਦੋਂ ਤੱਕ ਨਕਲ ਬਹੁਤ ਘੱਟ ਸੀ ਤੇ ਤੁਸੀਂ ਕਹਿੰਦੇ ਤਸਦੀਕ ਕਰ ਦਿੱਤਾ ਤੇ ਇਧਰ ਸਾਡੇ ਨਾਲ ਬਚਿੱਤਰ ਮੌਲ ਜੁੜੇ ਸਨ ਤੇ ਕਹਿੰਦੇ ਨੇ ਕਿ ਅਮਨਦੀਪ ਭਾਜੀ ਸ੍ਰੀ ਹਜੂਰ ਸਾਹਿਬ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵੀ ਆਉਣਾ ਤੇ ਕਦੋਂ ਆ ਰਹੇ ਹੋ ਹਾਂਜੀ ਹਾਂਜੀ ਜ਼ਰੂਰ ਆਉਣਾ ਜੀ ਅਸੀਂ 14-15 ਤਰੀਕ ਦੁਆਲੇ ਆ ਰਹੇ 15-16 ਦੁਆਲੇ ਫਰਵਰੀ ਦੇ ਵਿਚ ਮਿਲਾਂਗੇ ਤੁਹਾਨੂੰ ਅੰਮ੍ਰਿਤਸਰ ਆਵਾਂਗੇ ਤੇ ਜਰੂਰ ਦੱਸਾਂਗੇ ਤੁਹਾਨੂੰ ਪਰਮਜੀਤ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹੱਸ ਰਹੇ ਨੇ ਜੀ ਕਹਿੰਦੇ ਸਿਰਾ ਹੀ ਹੈ ਜੀ ਆ ਤਾਂ ਜਿਹੜਾ ਤੁਸੀਂ ਸੁਣਾ ਰਹੇ ਦੇਖੋ ਹਾਸਾ ਮਜ਼ਾਕ ਹੈ ਤੇ ਸਾਰੇ ਖੁਸ਼ ਨੇ ਤੇ ਬਾਕੀ ਗੁਰਪ੍ਰੀਤ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬੇਨ ਵਾਲੇ ਤੇ ਕਹਿੰਦੇ ਨੇ ਬਾਈ ਜੀ ਪ੍ਰੋਗਰਾਮ ਬਹੁਤ ਚੱਲ ਰਿਹਾ, ਬਹੁਤ ਫਨੀ ਆ ਤੇ ਮੈਂ ਇੰਜੋਏ ਕਰ ਰਿਹਾ, ਰੱਬ ਰਾਖਾ। ਕਹਿੰਦੇ ਆ ਜਿਹੜਾ ਚਾਬੀਆਂ ਵਾਲਾ ਸਪੀਚ ਸੀ ਇਹ ਤਾਂ ਸਿਰਾ ਹੀ ਸੀ ਜੀ, ਜਿਹੜੀ ਅਨਾਉਂਸਮੈਂਟ ਲਾਈ ਸੀ ਤੁਸੀਂ। ਉਹ ਦੇਖੋ
ਸਿਰ ਪੈਰ ਸੀਗਾ ਹੀ ਨਹੀਂ, ਲੇਕਿਨ ਸਭ ਕੁਛ ਕਾਮੇਡੀ ਦੇ ਵਿੱਚ
ਦੇਖੋ ਜੀ। ਕਹਿੰਦਾ ਉਹ ਜੀ ਚਾਬੀਆਂ ਛੇਤੀ ਦੇ ਦੋ, ਤੁਹਾਡੇ ਕਿਸੇ ਕੰਮ ਦੀਆਂ ਨੀ, ਉਹ ਜਿੰਦਾ ਨਾ ਵੜ ਦੇਵੇ ਉਹਦੇ 30 ਰੁਪਏ ਜਾਂਦੇ ਲੱਗਣੇ। ਹੁਣ ਦੇਖੋ ਮੈਨੂੰ ਤਾਂ ਲੱਗਦਾ ਇਹੋ ਜਿਹੀ ਅਨਾਉਂਸਮੈਂਟ ਕਰਾਣੀ ਨੀ ਚਾਹੀਦੀ, ਪਤਾ ਕੱਲ ਹੀ, ਕਿਉਂਕਿ ਅਮਰੀਕ ਜੀ ਜਿਹਦੇ ਕੋਲ ਚਾਬੀ ਆ ਉਹਨੂੰ ਪਤਾ ਲੱਗ ਗਿਆ ਵੀ ਆਹ ਚਾਬੀ ਫਲਾਨੇ ਦੇ ਘਰ ਦੀ ਆ, ਉਹ ਜਾ ਕੇ ਉਹਦੇ ਘਰ ਦਾ ਜਿੰਦਾ ਖੋਲ ਕੇ ਚੋਰੀ ਵੀ ਕਰ ਸਕਦਾ ਹਨਾ। ਉਹ ਕਹਿੰਦਾ ਵੀ ਮੈਂ ਯਾਰ ਉਹਨੂੰ ਚਾਬੀ ਕੱਲ ਦੇਣ ਜਾਊਂਗਾ, ਇਹਦੇ ਨਾਲ ਤਾਂ ਮੈਂ ਘਰੇ ਜਾ ਕੇ ਉਹਦੇ ਅੰਦਰੋਂ ਸਮਾਨ ਹੀ ਕੱਢ ਲਿਆਵਾਂ, ਮੈਨੂੰ ਉਹ ਪੈਦਾ ਹੋ ਜਾਣਾ, ਨਾਲੇ ਜਿੰਦਾ ਖੁੱਲ ਜਾਊਗਾ, ਖੁੱਲਾ ਛੱਡਿਆਂਗਾ। ਚਲੋ ਜਗਤਾਰ ਗਿੱਲ ਵੀ ਪਹੁੰਚ ਗਏ ਨੇ ਭਾਜੀ ਸਾਡੇ ਹਾਂਗਕਾਂਗ ਤੋਂ, ਤੇ ਕਹਿੰਦੇ ਕੱਲ ਭਗਵੰਤ ਮਾਨ ਦੀ ਇੱਕ ਵੀਡੀਓ ਦੇਖੀ ਜਿਸ ਵਿਚ ਉਸ ਨੇ ਇਕ ਖ਼ਬਰ ਦਾ ਜ਼ਿਕਰ ਕੀਤਾ ਕਿ ਅਕਾਲੀ ਦਲ ਨੇ ਕਾਫ਼ੀ ਲੋਕ ਡੋਡਾ ਨਾਲ ਗੁਪਤ ਮੀਟਿੰਗ ਕਰਨ ਗਏ ਸੀ, ਜੋ ਚੋਣ ਕਮਿਸ਼ਨ ਨੇ ਐਕਸ਼ਨ ਲਿਆ, ਜੋ ਵਧੀਆ ਗੱਲ ਹੈ, ਫੜੇ ਵੀ ਨੇ ਜੀ। ਤੇ ਨੋਟਬੰਦੀ ਦੇ ਮਾਮਲੇ ਦੇ ਵਿਚ ਹੁਣ NRI ਕਿੰਨੀ ਕੁ ਇੰਡੀਅਨ ਕਰੰਸੀ ਲਿਆ ਜਾ ਸਕਦੇ ਨੇ, ਸੁੱਚਾ ਸਿੰਘ ਲੰਗਾਹ ਨੂੰ ਰਾਹਤ ਮਿਲੀ, ਲੜ ਸਕਣਗੇ ਚੋਣ। ਸੋ ਕਈ ਉਨ੍ਹਾਂ ਨੇ ਕੁਐਸਚਨ ਭੇਜੇ ਨੇ ਪੋਲੀਟੀਕਲ, ਤੇ ਇਹ ਕੱਲ ਨੂੰ ਆਪਾਂ ਡਿਸਕਸ ਕਰਾਂਗੇ ਸਾਰੇ ਮਿੰਟੂ ਬਰਾੜ ਭਾਜੀ ਹੁਣਾਂ ਨਾਲ। ਤੇ ਇਕ ਜਿਹੜੇ ਸਰਵੇ ਚੱਲ ਰਹੇ ਨੇ ਅਮਰੀਕ ਜੀ, ਇਕ ਛੋਟੀ ਜਿਹੀ ਗੱਲ ਕਰਨੀ ਆ ਕਿਉਂਕਿ ਪ੍ਰੋਗਰਾਮ ਦਾ ਸਮਾਂ ਹੋ ਗਿਆ, ਕਿ ਹੁਣ ਕੋਈ ਸਰਵੇ ਕਰ ਰਿਹਾ, ਕੋਈ ਚੈਨਲ ਜਿਤਾ ਰਿਹਾ ਆ ਅਕਾਲੀ ਦਲ ਨੂੰ, ਕੋਈ ਚੈਨਲ ਜਿਤਾ ਰਿਹਾ ਆ ਕਾਂਗਰਸ ਨੂੰ, ਤੇ ਹੁਣ ਇਕ ਗੂਗਲ ਵਾਲੇ ਜਿਤਾ ਰਹੇ ਨੇ ਉਹ ਆਮ ਆਦਮੀ ਪਾਰਟੀ ਨੂੰ। ਕੁੱਲ ਮਿਲਾ ਕੇ ਤੁਸੀਂ ਵੀ ਗੱਲਾਂ ਕਰਦੇ ਰਹਿੰਦੇ ਹੋ ਕਿ ਗਰਾਊਂਡ ਲੈਵਲ ਤੇ ਕੀ ਹਵਾ ਚੱਲ ਰਹੀ ਆ? ਮੈਂ ਬਾਰ ਬਾਰ ਇਹੀ ਪੁੱਛਦਾ, ਵੈਸੇ ਮੈਂ ਵੀ ਜਾ ਕੇ ਦੇਖ ਲੈਣੀ ਆ ਦੋ ਡੇਢ ਕੁ ਹਫ਼ਤੇ ਨੂੰ ਕੀ ਚੱਲ ਰਹੀ ਹਵਾ।
ਅਮਨਦੀਪ ਮੈਨੂੰ ਤਾਂ ਏਦਾਂ ਲੱਗਦਾ ਜਿੱਦਾਂ ਪੰਜਾਬ ਦੇ ਜਿਹੜੇ ਲੋਕ ਆ ਨਾ, ਹੁਣ ਜਿਹੜੇ ਜਿਹੜੀ ਕਮਾਂਡ ਆ ਇਹ ਜੰਗਸਟਰ ਦੇ ਹੱਥਾਂ ਵਿਚ ਆਈ ਹੋਈ ਆ, ਤੇ ਉਹਨਾਂ ਤੇ ਜਿਹੜਾ ਪਹਿਲਾਂ ਜਿੱਦਾਂ ਟ੍ਰੈਡੀਸ਼ਨਲ ਪਾਰਟੀਆਂ ਜਾਂ ਰਵਾਇਤੀ ਪਾਰਟੀਆਂ ਕਾਂਗਰਸ ਜਾਂ ਅਕਾਲੀ ਦਲ ਦਾ, ਉਹਨਾਂ ਤੇ ਏਡਾ ਕੋਈ ਜ਼ਿਆਦਾ ਅਸਰ ਨਹੀਂ ਆ। ਤੇ ਕਈ ਵਾਰ ਤਾਂ ਅਜਿਹਾ ਲੱਗਦਾ ਕਿ ਅਕਾਲੀ ਦਲ ਨੇ ਜਿੱਦਣਾ ਜਿੱਦਾਂ ਕਿ ਉਹ ਚੀਜ਼ਾਂ ਵੰਡ ਰਹੇ ਆ, ਲੋਕਾਂ ਨੂੰ ਫੈਸਿਲਿਟੀ ਦੇ ਰਹੇ ਆ, ਫਿਰ ਜਿੱਦਾਂ ਲੱਗਦਾ ਤੇ ਲੋਕ ਹੁਣ ਇੰਨੇ ਸਿਆਣੇ ਹੋ ਗਏ, ਇੰਨੇ ਉਹ ਇੰਨੇ ਉਹਨਾਂ ਦੇ ਝਾਂਸੇ ਵਿਚ ਨਹੀਂ ਆਉਂਦੇ। ਕਈ ਵਾਰ ਲੱਗਦਾ ਕਾਂਗਰਸ ਨੇ ਜਿੱਤਣਾ, ਫਿਰ ਲੱਗਦਾ ਕਾਂਗਰਸ ਦਾ ਰਾਜ ਲੋਕਾਂ ਨੇ ਬਹੁਤ ਵਾਰ ਦੇਖਿਆ ਆ ਤੇ ਉਹਨਾਂ ਤੋਂ ਵੀ ਇੰਨੇ ਸੰਤੁਸ਼ਟ ਨਹੀਂ ਆ। ਮੈਨੂੰ ਕਈ ਵਾਰੀ ਅਜਿਹਾ ਲੱਗਦਾ ਹੈ ਕਿ ਅਜਿਹਾ ਨਾ ਹੋਵੇ ਕਿ ਕਲੀਨ ਸਵੀਪ ਹੋ ਜਾਏ ਤੇ ਉਹਦੇ ਵਿਚ ਆਮ ਆਦਮੀ ਪਾਰਟੀ ਜਿੱਤ ਜਾਵੇ, ਤੇ ਮੈਨੂੰ ਤਾਂ ਏਦਾਂ ਲੱਗਦਾ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿਚ ਚਾਹੇ ਜਿੰਨੀਆਂ ਵੀ ਕਿਆਸ ਲਾਈਆਂ ਅਸੀਂ ਲਾ ਲਈਏ, ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਕਾਫ਼ੀ ਬਹੁਮਤ ਮਿਲ ਸਕਦਾ। ਮਨਦੀਪ ਜਿੱਦਾਂ ਜਿੱਦਾਂ ਲੱਗਦਾ ਕਈ ਵਾਰੀ ਕਿ ਜਿੱਦਾਂ ਲੋਕਾਂ ਦੇ ਖਿਆਲ ਆ, ਲੋਕਾਂ ਨਾਲ ਗੱਲਾਂ ਕਰੀ ਦੀਆਂ, ਲੋਕ ਚੇਂਜ ਚਾਹੁੰਦੇ ਆ, ਮੇਰੇ ਖਿਆਲ ਦੇ ਵਿਚ ਆਮ ਆਦਮੀ ਪਾਰਟੀ ਨੂੰ ਕਾਫ਼ੀ ਬਹੁਤ ਵੱਡਾ ਬਹੁਮਤ ਹਾਸਲ ਹੋ ਸਕਦਾ। ਲੇਕਿਨ ਕਈ ਵਾਰੀ ਅਜਿਹਾ ਵੀ ਲੱਗਦਾ ਕਿ ਜਿਹੜੀ ਹੈ ਪੰਜਾਬ ਦੇ ਵਿਚ ਸਰਕਾਰ ਕਿਸੇ ਦੀ ਵੀ ਨਹੀਂ ਬਣਨੀ, ਪਰ ਮੈਨੂੰ ਅਜਿਹਾ ਲੱਗਦਾ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਬਣ ਜਾ ਰਹੀ ਆ ਜੀ। ਅਮਨਦੀਪ, ਲੋਕ ਦੂਜੀਆਂ ਪਾਰਟੀਆਂ ਤੋਂ ਕਾਫ਼ੀ ਅੱਕੇ ਹੋਏ ਆ ਅਤੇ ਲੋਕ ਡਰਾਮਾ ਦੇਖ ਰਹੇ ਦੂਜੇ ਪਾਰਟੀਆਂ ਦਾ, ਇੰਜੋਏ ਵੀ ਕਰ ਰਹੇ ਉਹਨਾਂ ਦੀਆਂ ਮੀਟਿੰਗਾਂ ਵਿਚ ਵੀ ਜਾ ਰਹੇ, ਸੁਣ ਵੀ ਰਹੇ ਉਹਨਾਂ ਨੂੰ, ਲੇਕਿਨ ਕਰਨੀ ਇਸ ਵਾਰ ਮੇਰੇ ਖਿਆਲ ਵਿਚ
ਥੋੜੇ
ਹੁਣ ਸਿਆਣੇ ਵੀ ਲੋਕ ਹੁੰਦੇ ਆ, ਮਰਜ਼ੀ ਹੈ, ਮਰਜ਼ੀ ਉਹਨਾਂ ਨੇ ਕਰਨੀ ਆ, ਆਪ ਦੇ ਵੱਲੇ ਜਾਣਾ ਲੱਗਦਾ ਮੈਨੂੰ
ਦੂਜੇ ਪਾਸੇ ਅਮਰੀਕੀ ਜਿਹੜਾ ਸਾਰਿਆਂ ਨਾਲੋਂ ਵੱਡਾ ਫੈਕਟਰ ਹੈ ਕਿ ਪਿਛਲੇ ਇੱਕ ਦੋ ਸਾਲਾਂ ਤੋਂ ਜਿਹੜੇ ਬਦਲਾਅ ਆ ਰਹੇ ਨੇ ਦੁਨੀਆਂ ਦੇ ਵਿਚ, ਕਿ ਆਮ ਅੰਦਾਜ਼ਿਆਂ ਤੋਂ ਰਵਾਇਤੀ ਪਾਰਟੀਆਂ ਤੋਂ ਲੋਕੀ ਹਟ ਰਹੇ ਨੇ। ਹੁਣ ਬ੍ਰੈਗਜ਼ਿਟ ਹੋਇਆ ਇੰਗਲੈਂਡ ਦੇ ਵਿਚ, ਜੋ ਉਹ ਸੋਚਦੇ ਸੀ ਉਸ ਤਰ੍ਹਾਂ ਨਹੀਂ ਹੋਇਆ, ਬਿਲਕੁਲ ਉਹਦੇ ਉਲਟ ਹੋ ਗਿਆ। ਅਮਰੀਕਾ ਦੇ ਵਿਚ ਜੋ ਸੋਚਦੇ ਸੀ ਵੋਟਰਾਂ ਨੇ ਅਖੀਰਲੇ ਮਿੰਟ ਤੱਕ ਪਤਾ ਹੀ ਨਹੀਂ ਲੱਗਣ ਦਿੱਤਾ, ਅਖੀਰ ਨੂੰ ਵੋਟ ਪਾ ਕੇ ਫਤਵਾ ਦੇ ਦਿੱਤਾ। ਸੋ ਇਹੋ ਜਿਹੜੇ ਰੁਝਾਨ ਨੇ ਇਹ ਮੈਨੂੰ ਲੱਗਦਾ ਕਿ ਇਸ ਵਾਰੀ ਪੰਜਾਬ ਇਲੈਕਸ਼ਨਾਂ ਦੇ ਵਿਚ ਵੀ ਹੋਊਗਾ। ਖੈਰ ਇੰਨਾ ਕੁਛ ਕਹਿੰਦੇ ਹੋਏ ਆਪਾਂ ਮਾਫ਼ੀ ਵੀ ਚਾਹੁੰਦੇ ਹਾਂ ਕਿ ਕੋਈ ਵੱਧ ਘੱਟ ਗੱਲ ਕਹਿ ਗਈ ਹੋਵੇ ਕਿਸੇ ਸ਼ਾਨ ਦੇ ਖਿਲਾਫ਼, ਉਸ ਲਈ ਮਾਫ਼ੀ ਆ। ਤੇ ਕੱਲ ਦਾ ਪ੍ਰੋਗਰਾਮ ਫੇਰ ਦਿਲ ਵਾਲੀ ਗੱਲ ਲੈ ਕੇ ਆਉਣਾ ਅਮਰੀਕ ਜੀ, ਜਾਂਦੇ ਜਾਂਦੇ
ਜੀ ਅਮਨਦੀਪ, ਜਾਂਦੇ ਜਾਂਦੇ ਤਾਂ ਇਹੀ ਸੁਨੇਹਾ ਦੇਵਾਂਗੇ ਕਿ ਤੁਸੀਂ ਆਪਣਾ ਖਿਆਲ ਰੱਖੋ, ਖੁਸ਼ੀਆਂ ਖੇੜੇ ਮਾਣੋ ਅਤੇ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀਓ ਤੇ ਚੜ੍ਹਦੀ ਕਲਾ ਵਿਚ ਰਹੋ ਤੇ ਅਗਲੇ ਹਫ਼ਤੇ ਤੁਹਾਡੇ ਫਿਰ ਰੂਬਰੂ ਹੋਵਾਂਗੇ ਸੈਟਰਡੇ ਨੂੰ ਮੈਂ, ਤੇ ਤੁਸੀਂ ਕੱਲ ਦਾ ਅਮਨਦੀਪ ਦਾ ਪ੍ਰੋਗਰਾਮ ਜ਼ਰੂਰ ਦੇਖਦੇ ਰਹੋ, ਸੁਣਦੇ ਰਹੋ ਤੇ ਉਸ ਪ੍ਰੋਗਰਾਮ ਨੂੰ ਵੀ ਆਨੰਦ ਮਾਣੋ। ਅਮਨਦੀਪ, ਮੈਂ ਇੱਥੇ ਇੱਕ ਹੋਰ ਗੱਲ ਕਰਨੀ ਚਾਹਨਾ। ਇੱਕ ਪੇਂਡੂ ਆਸਟ੍ਰੇਲੀਆ ਦੀ ਤੁਸੀਂ ਇੰਟਰਵਿਊ ਪਾਈ ਆ, ਬਰਾੜ ਸਾਹਿਬ ਨੇ ਇੰਟਰਵਿਊ ਕੀਤੀ ਸੀ ਮੁਹੰਮਦ ਸਦੀਕ ਦੇ ਨਾਲ, ਤੇ ਇੱਕ ਕੁੜੀ ਆ ਸੁਖਵੀਰ ਕੌਰ, ਸ਼ਾਇਦ ਉਹਦਾ ਨਾਂ ਸੁਖਵੀਰ ਕੌਰ ਹੈ, 15 ਸਾਲ ਤੋਂ। ਇੱਕ ਉਹਨਾਂ ਨੇ ਇਤਿਹਾਸ ਖੋਲ ਕੇ ਰੱਖ ਦਿੱਤੇ ਉਸ ਇੰਟਰਵਿਊ ਦੇ ਵਿੱਚ। ਮੈਨੂੰ ਉਹ ਇੰਟਰਵਿਊ ਬਹੁਤ ਵਧੀਆ ਲੱਗੀ ਆ, ਮੁਹੰਮਦ ਸਦੀਕ ਦੀ ਇੰਟਰਵਿਊ। ਉਹਦੇ ਵਿੱਚ ਕਈ ਪੁਸ਼ਤਾਂ ਦੀ ਗੱਲ ਕੀਤੀ ਗਈ ਕਿ ਦਾਦੇ ਨੇ ਵੀ ਉਹਨਾਂ ਨੂੰ ਸੁਣਿਆ, ਤੇ ਉਹਨਾਂ ਦੇ ਪੁੱਤ ਨੇ ਵੀ ਉਹਨਾਂ ਨੂੰ ਸੁਣਿਆ, ਤੇ ਉਹਨਾਂ ਦੇ ਪੋਤੇ ਨੇ ਵੀ ਉਹਨਾਂ ਨੂੰ ਸੁਣਿਆ, ਫਿਰ ਉਹਨਾਂ ਦੇ ਅੱਗੇ ਨਿਆਣੇ ਨੇ ਵੀ ਉਹਨਾਂ ਸੁਣਿਆ। ਮੇਰੇ ਨਾਲ ਵੀ ਇੱਦਾਂ ਹੀ ਅਮਨਦੀਪ, ਸਾਡੇ ਪਰਿਵਾਰ ਵਿਚ ਵੀ ਸਾਡੇ ਬਾਬੇ ਨੇ ਵੀ ਸਦੀਕ ਨੂੰ ਸੁਣਿਆ, ਸਾਡੇ ਡੈਡੀ ਨੇ ਵੀ ਸਦੀਕ ਨੂੰ ਸੁਣਿਆ, ਮੈਂ ਵੀ ਸਦੀਕ ਨੂੰ ਸੁਣਿਆ, ਤੇ ਮੇਰੇ ਬੱਚੇ ਵੀ ਸ਼ਾਇਦ ਸਦੀਕ ਨੂੰ ਕਦੇ ਕਦੇ ਸੁਣ ਲੈਂਦੇ ਆ। ਜੀ ਅਮਨਦੀਪ, ਬਹੁਤ ਵਧੀਆ ਇੰਟਰਵਿਊ, ਮੈਂ ਤਾਂ ਕਹਾਂਗੇ ਕਿ ਪੇਂਡੂ ਆਸਟ੍ਰੇਲੀਆ ਦੇ ਤਹਿਤ ਉਹ ਇੰਟਰਵਿਊ ਵੀ ਤੁਹਾਨੂੰ ਸੁਣਨੀ ਚਾਹੀਦੀ ਹੈ, ਤੇ ਪੇਂਡੂ ਆਸਟ੍ਰੇਲੀਆ ਦੇ ਤਹਿਤ ਜਿਹੜੇ ਸਾਡੇ ਕੈਨੇਡਾ ਦੇ ਪ੍ਰੋਗਰਾਮਾਂ ਦੀ ਮੈਂ ਹੁਣ ਸ਼ੁਰੂ ਕੀਤੇ ਆ ਦੇਖਣੇ, ਉਹ ਵੀ ਬਹੁਤ ਸੋਹਣੇ ਆ, ਉਹ ਵੀ ਦੇਖਣੇ ਚਾਹੀਦੇ ਆ। ਇਹਦੇ ਨਾਲ ਹਰਮਨ ਅਦਾਰਾ ਜਿਹੜਾ ਆ ਉਹ ਆਪਣੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਨੌਲੇਜ ਆ ਇਹਨੂੰ ਡਿਸੈਮੀਨੇਟ ਕੀਤਾ ਜਾਵੇ, ਲੋਕਾਂ ਤੱਕ ਪਹੁੰਚਾਇਆ ਜਾਵੇ, ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ, ਆਪਣੇ ਸਰੋਤਿਆਂ ਤੋਂ ਇਜਾਜ਼ਤ ਲੈਣਾ, ਤੇ ਅਗਲੇ ਇਸ ਨਿਸ਼ਚਰ ਬਾਅਦ ਤੁਹਾਡੇ ਫਿਰ ਰੂਬਰੂ ਹੋਵਾਂਗੇ, ਉਦੋਂ ਤੱਕ ਦਿਓ ਇਜਾਜ਼ਤ।
ਸਤਿ ਸ੍ਰੀ ਅਕਾਲ ਅਮਰੀਕ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਸੋ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਜੁੜੇ ਸਨ, ਮੈਂ ਵੀ ਲੈਣਾ ਇਜਾਜ਼ਤ, ਤੇ ਕੱਲ ਨੂੰ ਫੇਰ ਸਵੇਰ ਨੂੰ ਗੁਰਬਾਣੀ ਵਿਚਾਰ ਪ੍ਰੋਗਰਾਮ ਚ ਮਿਲਾਂਗੇ ਜੀ। ਗਾਵੋ ਸੱਚੀ ਬਾਣੀ ਦੇ ਵਿਚ ਆਸਾ ਦੀ ਵਾਰ ਦੀ 11ਵੀਂ ਪੌੜੀ ਲੈ ਕੇ, ਉਸ ਤੋਂ ਬਾਅਦ ਦਿਲ ਵਾਲੀ ਗੱਲ ਦੇ ਵਿਚ ਮਿੰਟੂ ਬਰਾੜ ਹੋਣਾ ਦੇ ਨਾਲ। ਸੋ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਖੂਬਸੂਰਤ ਗੀਤ ਇੱਕ
ਤਾਰੇ ਨੱਚ ਨੱਚ ਵੇੜਾ ਪੱਟ ਦਊਂ ਅੰਬਰ।